ਦਿੰਦੇ ਹਨ, ਰਸ ਭਰ ਦਿੰਦੇ ਹਨ। ਤਹਿ ਦਿਲ ਤੋਂ ਇੱਕ ਵਾਰ ਫਿਰ ਜਥੇ ਦਾ ਧੰਨਵਾਦ ਹੈ। ਆਪ ਸਮੂਹ ਸੰਗਤਾਂ ਜੋ ਇਹਨਾਂ ਵਿਸ਼ੇਸ਼ ਸਮਾਗਮਾਂ ਦੇ ਵਿੱਚ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਦੀ 30ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਜੋ ਔਰਗਨਾਈਜ਼ ਕੀਤੇ ਗਏ ਹਨ, ਇਸ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਆਪ ਸਾਰੇ ਜੋ ਵੀ ਵੀਰ ਭੈਣਾਂ ਸੰਗਤ ਰੂਪ ਵਿੱਚ ਹਾਜ਼ਰ ਹੋਏ ਹੋ, ਸਭਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਇਹ ਆਸ ਕਰਦੇ ਹਾਂ ਕਿ ਬੜੇ ਪਿਆਰ ਸਤਿਕਾਰ ਦੇ ਨਾਲ ਜੁੜ ਬੈਠ ਕੇ ਸਾਰੇ ਹੀ ਇਸ ਪ੍ਰੋਗਰਾਮ ਦਾ ਆਪ ਰਸ ਮਾਣੋਗੇ। ਇਸ ਤੋਂ ਪਹਿਲਾਂ ਕਿ ਭਾਈ ਸਾਹਿਬ ਜੀ ਆਰੰਭ ਕਰਨ, ਇੱਕ ਦੋ ਛੋਟੀਆਂ ਛੋਟੀਆਂ ਬੇਨਤੀਆਂ ਜ਼ਰੂਰ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਜੀ ਨੇ ਕੱਲ੍ਹ ਵੀ ਆਪ ਜੀ ਨੂੰ ਜਿਸ ਤਰ੍ਹਾਂ ਬੇਨਤੀ ਕੀਤੀ ਸੀ ਔਰ ਅੱਜ ਵੀ ਕਰਨਗੇ ਕਿ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋ ਰਹੇ ਹਨ, ਉਸ ਦੇ ਵਾਸਤੇ ਆਪ ਆਪਣੇ ਨਾਮ ਜ਼ਰੂਰ ਪ੍ਰਬੰਧਕਾਂ ਪਾਸ ਲਿਖਾਓ। ਜਿੱਥੇ ਵੀਰ ਪਿੱਛੇ ਬੈਠੇ ਰਸੀਦਾਂ ਕੱਟ ਰਹੇ ਹਨ ਉੱਥੇ ਤੁਸੀਂ ਆਪਣੇ ਨਾਮ ਉਹਨਾਂ ਦੇ ਪਾਸ ਅੰਮ੍ਰਿਤ ਪਾਨ ਕਰਨ ਵਾਸਤੇ ਲਿਖਾ ਸਕਦੇ ਹੋ। ਦੂਸਰੀ ਬੇਨਤੀ ਇਹ ਹੈ ਕਿ ਜਿਹੜੀ ਕੱਲ੍ਹ ਵੀ ਭਾਈ ਸਾਹਿਬ ਜੀ ਨੇ ਜਿਸ ਤਰ੍ਹਾਂ ਕਿਹਾ ਸੀ ਕਿ ਆਪਾਂ ਜਿਸ ਵੇਲੇ ਦੀਵਾਨ ਆਰੰਭ ਹੋ ਜਾਂਦਾ ਹੈ ਆਪਾਂ ਮੱਥਾ ਟੇਕਣ ਦੇ ਵਿੱਚ ਰੁੱਝੇ ਹੋਏ ਹੁੰਦੇ ਹਾਂ ਔਰ ਬਾਅਦ ਦੇ ਵਿੱਚ ਆਪਾਂ ਸਮੇਂ ਤੋਂ ਪਹਿਲਾਂ ਉੱਠ ਕੇ ਜਾਣਾ, ਕਿਰਪਾ ਕਰੋ ਕਿ ਆਪਾਂ ਥੋੜ੍ਹਾ ਜਿਹਾ ਸਮਾਂ ਹੋਰ 15-20 ਮਿੰਟ ਦਾ ਪਹਿਲਾਂ ਕੱਢਿਆ ਕਰੀਏ ਔਰ ਜਿਸ ਵੇਲੇ ਭਾਈ ਸਾਹਿਬ ਜੀ ਦੀਵਾਨ ਆਰੰਭ ਕਰਦੇ ਹਨ ਅਤੇ ਆਪਾਂ ਟਿੱਕੇ ਬੈਠੇ ਹੋਈਏ ਤਾਂ ਥੋੜ੍ਹਾ ਜਿਹਾ ਰਸ ਚੰਗਾ ਬਣੇਗਾ। ਆਸ ਹੈ ਕਿ ਇਹ ਬੇਨਤੀ ਆਪ ਪ੍ਰਵਾਨ ਕਰੋਗੇ। ਲਾਸਟ ਬੇਨਤੀ ਇਹ ਹੈ ਕਿ ਕੱਲ੍ਹ ਜੋ ਦੇਖਣ ਦੇ ਵਿੱਚ ਆਇਆ ਕਿ ਜਿਸ ਵੇਲੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਭਾਈ ਸਾਹਿਬ ਜੀ ਵਾਪਸ ਜਾ ਰਹੇ ਸਨ, ਕੁਛ ਵੀਰ ਭੈਣ ਆਲੇ ਦੁਆਲੇ ਇਕੱਤਰ ਹੋ ਰਹੇ ਸਨ ਜਾਂ ਕੁਛ ਬੀਬੀਆਂ ਨੇ ਇੱਧਰੋਂ ਰੈੱਡ ਕਾਰਪੈਟ 'ਤੇ ਆਣ ਕੇ ਭਾਈ ਸਾਹਿਬ ਜੀ ਨੂੰ ਮੱਥਾ ਟੇਕਣ ਦੀ ਕੋਸ਼ਿਸ਼ ਕੀਤੀ ਹੈ। ਕਿਰਪਾ ਕਰਕੇ ਭਾਈ ਸਾਹਿਬ ਜੀ ਵੱਲੋਂ ਵੀ ਇਹ ਬੇਨਤੀ ਹੈ ਕਿ ਕਿਸੇ ਨੇ ਵੀ ਬੀਬੀ ਨੇ ਇਹ ਜਿੱਥੇ ਆਹ ਆਪਣੀ ਲਾਈਨ ਲੱਗੀ ਹੈ ਕਿਸੇ ਨੇ ਰੈੱਡ ਕਾਰਪੈਟ 'ਤੇ ਨਹੀਂ ਆਉਣਾ। ਜਿਹੜੇ ਪਹਿਰੇਦਾਰ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਸੰਗਤ ਨੂੰ ਬੀਬੀਆਂ ਨੂੰ ਇੱਧਰ ਨਹੀਂ ਐਂਟਰ ਹੋਣ ਦੇਣਾ, ਸਿਕਿਉਰਿਟੀ ਪਰਪਸ ਵੀ ਹੈ ਪਰ ਉਸ ਦੇ ਨਾਲ ਕਿਸੇ ਵੀ ਬੀਬੀ ਨੇ ਭਾਈ ਸਾਹਿਬ ਜੀ ਨੂੰ ਮੱਥਾ ਟੇਕਣ ਦੀ ਕੋਸ਼ਿਸ਼ ਨਹੀਂ ਕਰਨੀ। ਆਪ ਜੀ ਦੇ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਮੈਂ ਬਹੁਤਾ ਸਮਾਂ ਨਾ ਲਵਾਂ, ਹੁਣ ਜਿਸ ਤਰ੍ਹਾਂ ਕਿ ਬਣੇ ਹੋਏ ਪ੍ਰੋਗਰਾਮ ਮੁਤਾਬਕ ਸਾਡੇ ਅਤਿ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਟੱਟੀਆਂ ਵਾਲੇ ਆਪ ਜੀ ਦੇ ਨਾਲ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਜੁੜ ਬੈਠ ਕੇ ਸਰਵਣ ਕਰਨੀ ਕਿਰਪਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ ਛਿਨ ਛਿਨ ਔਦ ਬਿਹਾਤ ਹੈ ਫੁੱਟੇ ਘੱਟ ਜਿਉ ਪਾਨੀ ਫੁੱਟੇ ਘੱਟ ਜਿਉ ਹਰ ਗੁਣ ਕਾਹੇ ਨੰਗਵਹੀ ਹਰ ਗੁਣ ਕਾਹੇ ਨੰਗਵਹੀ ਮੂਰਖ ਗਿਆਨਾ ਝੂਠੇ ਲਾਲਚ ਲੱਗ ਕੇ ਨਹ ਮਰਨ ਪਛਾਨਾ ਅਜਹੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਆਓ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਸੰਗਿਆ ਨਾ ਕਰੀਏ ਸਾਰੀਆਂ ਭੈਣਾਂ ਵੀ ਮੇਰੇ ਵੀਰ ਵੀ ਸਾਰੇ ਗੱਜ ਕੇ ਨਾਲ ਬੋਲਿਆ ਕਰੋ ਪਿਆਰ ਨਾਲ ਸਜੀ ਅੱਜ ਮੌਸਮ ਬਹੁਤ ਸੁਹਾਵਣਾ ਜਿਹਾ ਬਿਲਕੁਲ ਹਾਜ਼ਰ ਹੋ ਕੇ ਬੈਠੀਏ ਨਾਲ ਨਾਲ ਪੜ੍ਹੀਏ ਸਮਝੀਏ ਅਤੇ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਵੀ ਹਿੰਮਤ ਕਰੀਏ ਪੜ੍ਹਨਾ ਸੌਖਾ ਪੜ੍ਹਾਉਣਾ ਸੌਖਾ ਸੁਣਨਾ ਸੌਖਾ ਅਤੇ ਸੁਣਾਉਣਾ ਵੀ ਸੌਖਾ ਪਰ ਲਾਗੂ ਕਰਨ 'ਤੇ ਬਹੁਤ ਟਾਈਮ ਲੱਗ ਜਾਂਦਾ ਹੈ ਲਾਗੂ ਕਰਨਾ ਔਖਾ ਹੈ ਜ਼ਿੰਦਗੀ ਵਿੱਚ ਗੁਰਮਤ ਨੂੰ ਵਿਹਾਰ ਦਾ ਹਿੱਸਾ ਬਣਾ ਲੈਣਾ ਬੜਾ ਔਖਾ ਹੈ ਗੁਰਦੁਆਰੇ ਵਿੱਚ ਗੁਰਮਤ 'ਤੇ ਚੱਲਣਾ ਠੀਕ ਲੱਗਦਾ ਹੈ ਇੱਥੇ ਸਾਰੇ ਗੁਰਮਤੀ ਹੀ ਆ ਪਰ ਜ਼ਿੰਦਗੀ ਦੇ ਵਿੱਚ ਗੁਰਮਤ ਨੂੰ ਲਾਗੂ ਕਰਨਾ ਪ੍ਰੈਕਟੀਕਲ ਕਰਨਾ ਇਹ ਔਖਾ ਹੈ ਆਓ ਆਪਾਂ ਕੋਸ਼ਿਸ਼ ਕਰੀਏ ਕਿ ਆਪਣੀ ਜ਼ਿੰਦਗੀ 'ਚ ਲਾਗੂ ਕਰ ਸਕੀਏ ਜਿੱਦਾਂ ਦੇ ਦਿਸਦੇ ਹਾਂ ਉੱਦਾਂ ਦੇ ਬਣ ਵੀ ਸਕੀਏ ਜਾਂ ਫਿਰ ਜਿੱਦਾਂ ਦੇ ਅਸੀਂ ਹਾਂ ਉੱਦਾਂ ਦੇ ਦਿਸੀਏ ਪਰ ਜੋ ਦਿਸਦੇ ਹਾਂ ਉਹ ਬਣ ਸਕੀਏ ਇਹ ਸਾਡੇ 'ਤੇ ਮਿਹਰ ਹੋਵੇ ਆਓ ਸਾਰੇ ਰਲ ਕੇ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਪ੍ਰਾਨੀ ਪੰਖ ਬਸੇਰਾ
ਸਰਵਰ ਪੰਥ ਬਸੇਰਾ
ਬੁੰਦ ਕਾ ਤਾਰਾ
ਪੰਖੀ ਪੰਖੀ ਬਸੇ ਬਚਾਰਾ ਪੰਖੀ ਬਸੇ ਬਚਾਰਾ
सारे नहीं भूलते।
जैसे तरवर तरवर पंख बसेरा, तरवर पंख
वाहे गुरु, वाहे गुरु, वाहे गुरु, वाहे गुरु।
ਵਾਹਿਗੁਰੂ 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 ਵਾਹਿਗੁਰੂ
ਕਬੀਰ ਲੁੱਟਣਾ ਹੈ ਤੋ ਲੁੱਟ ਲੈ ਰਾਮ ਨਾਮ ਹੈ ਲੂਟ ਲੁੱਟਣਾ ਹੈ ਤੋ ਲੁੱਟ ਲੈ ਰਾਮ ਨਾਮ ਹੈ ਲੂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਉਣ ਵਾਲਿਆਂ ਨੂੰ ਬੇਨਤੀ ਹੈ ਛੇਤੀ ਛੇਤੀ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ ਤੇ ਜਿੱਥੇ ਵੀ ਥਾਂ ਮਿਲਦਾ ਸਜੀਏ। ਅੱਜ ਆਪਾਂ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਜੇ ਛੇਤੀ ਸੰਗਤ ਆਵੇ, ਛੇਤੀ ਛੇਤੀ ਬੈਠ ਜਾਣ, ਫਿਰ ਜਲਦੀ ਇਕਾਗਰਤਾ ਬਣਦੀ ਹੈ। ਅਤੇ ਜਦੋਂ ਸਾਰੇ ਇਕਾਗਰ ਹੋ ਕੇ ਬੈਠੇ ਹੋਈਦਾ, ਫਿਰ ਹੀ ਕਿਸੇ ਵਿਚਾਰ ਦਾ ਆਨੰਦ ਆਉਂਦਾ। ਹਿਲਜੁਲ ਜਿੰਨਾ ਚਿਰ ਰਹਿੰਦੀ ਹੈ, ਉਨਾ ਚਿਰ ਪੂਰਾ ਟਕਾ ਨਹੀਂ ਬਣ ਸਕਦਾ। ਪਰ ਫਿਰ ਵੀ ਆਪਾਂ ਜਿੰਨੇ ਮੇਰੇ ਵੀਰ ਭੈਣਾਂ ਬੈਠੇ ਹੋ, ਆਪਾਂ ਆਉਣ ਵਾਲਿਆਂ ਵਾਲੇ ਪਾਸੇ ਖਿਆਲ ਨਾ ਕਰੀਏ, ਆਪਣੇ ਆਪ ਨੂੰ ਜੋੜ ਕੇ ਬੈਠੀਏ। ਰਾਮ ਨਾਮ ਹੈ ਲੂਟ, ਰਾਮ ਹੈ ਮੇਰਾ ਮਾਲਕ ਪਰਮਾਤਮਾ ਜਿਹੜਾ ਸਾਰੇ ਪਾਸੇ ਰਮਿਆ ਹੋਇਆ, ਰਮੇ ਹੋਏ ਨੂੰ ਰਾਮ ਕਹਿੰਦੇ ਆ, ਜਿਹੜਾ ਸਾਰੇ ਪਾਸੇ ਰਮਿਆ ਹੋਇਆ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਰਾਮ ਤੋਂ ਬਿਨਾਂ ਭਾਵ ਇੱਥੇ ਹੋਰ ਕੁਛ ਵੀ ਨਹੀਂ, ਸਭ ਪਾਸੇ ਪਰਮਾਤਮਾ ਹੈ। ਕੁਦਰਤ ਦੇ ਰੂਪ ਵਿੱਚ ਵੀ ਉਹੀ ਹੈ, ਦਿਸਦਾ ਤੇ ਅਣਦਿਸਦਾ ਇੱਕੋ ਹੀ ਹੈ, ਦੋ ਨਹੀਂ, ਦਿਸਦਾ ਤੇ ਅਣਦਿਸਦਾ ਇੱਕੋ ਹੀ ਹੈ। ਨਿਰਗੁਣ ਆਪ ਸਰਗੁਣ ਭੀ ਮੋਹੀ, ਕਲਾ ਧਾਰ ਜਿਨ ਸਗਲੀ ਮੋਹੀ। ਜਿਹੜਾ ਸੰਸਾਰ ਹੈ, ਕੁਦਰਤ ਹੈ, ਜਿਹੜੀ ਸਾਨੂੰ ਜੋ ਦਿਸਦੀ ਹੈ, ਇਹ ਪਰਮਾਤਮਾ ਦਾ ਪ੍ਰਗਟ ਰੂਪ ਹੈ। ਤੇ ਅਣਦਿਸਦਾ ਤੇ ਦਿਸਦਾ ਇੱਕੋ ਹੀ ਹੈ, ਦੋ ਨਹੀਂ। ਜੇ ਅਸੀਂ ਦੋ ਮੰਨਾਂਗੇ ਫਿਰ ਵੱਡੇ ਭੁਲੇਖੇ ਵਿੱਚ ਹਾਂ। ਜੇ ਇਹ ਮੰਨਦੇ ਹਾਂ ਵੀ ਆਹ ਤੇ ਜੋ ਨਜ਼ਰ ਆ ਰਿਹਾ ਇਹ ਹੋਰ ਹੈ, ਤੇ ਪਰਮਾਤਮਾ ਜਿਹੜਾ ਚਲਾਉਣ ਵਾਲਾ ਹੈ ਉਹ ਹੋਰ ਹੈ, ਕਿਤੇ ਹੋਰ ਹੈ, ਨਹੀਂ ਭਾਈ। ਮਾਲਕ ਜੀ ਨੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਓ। ਉਹਨੇ ਆਪਣਾ ਆਸਣ ਕੁਦਰਤ ਦੇ ਵਿੱਚ ਹੀ ਲਾਇਆ ਹੋਇਆ ਹੈ, ਭਾਵ ਜੋ ਕੁਦਰਤ ਦਿਸਦੀ ਹੈ ਇਹ ਪਰਮਾਤਮਾ ਦਾ ਸਰਗੁਣ ਰੂਪ ਹੈ। ਸਾਡੇ ਆਲੇ ਦੁਆਲੇ ਜੋ ਫੈਲ ਗਿਆ ਉਹ ਰੱਬ ਹੀ ਹੈ, ਪਰਮਾਤਮਾ ਹੀ ਹੈ। ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ, ਇੱਕੋ ਅੰਕਾਰ ਹੀ ਹੈ, ਇੱਕ ਦਾ ਹੀ ਸਾਰਾ ਪਸਾਰਾ ਹੈ। ਤੇ ਰੱਬ ਨੂੰ ਪ੍ਰਗਟ ਨਹੀਂ ਕਰਨਾ, ਰੱਬ ਤੇ ਪ੍ਰਗਟ ਹੀ ਹੈ। ਪਰਮਾਤਮਾ ਨੂੰ ਲੱਭਣਾ ਨਹੀਂ, ਪਰਮਾਤਮਾ ਤੇ ਲੱਭਿਆ ਹੀ ਹੋਇਆ। ਰੱਬ ਕੋਈ ਗਵਾਚਿਆ ਨਹੀਂ, ਅਸੀਂ ਗਵਾਚੇ ਹਾਂ, ਸਾਡੀ ਸੁਰਤ ਗਵਾਚੀ ਹੈ, ਰੱਬ ਕਿਤੇ ਨਹੀਂ ਗਿਆ, ਰੱਬ ਕੋਈ ਗਵਾਚਿਆ, ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ। ਕੁਦਰਤ ਦੇ ਰੂਪ ਵਿੱਚ ਉਹ ਆਪ ਹੀ ਹੈ। ਬਸ ਇਹ ਗੱਲ ਸਮਝ ਆਉਣ ਦੀ ਦੇਰ ਹੈ, ਹੈ ਸਾਹਮਣੇ ਹੀ ਸੀ ਪਰ ਅਸੀਂ ਭਰਮ ਵਿੱਚ ਰਹੇ, ਭੁਲੇਖੇ ਵਿੱਚ ਰਹੇ, ਪਰਮਾਤਮਾ ਨੂੰ ਬਾਹਰ ਲੱਭਦੇ ਰਹੇ। ਪਰ ਜਿਸ ਦਿਨ ਇਹ ਗੱਲ ਸਮਝ ਆਏਗੀ ਫਿਰ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਉਹ ਤੇ ਮੇਰੇ ਨੇੜੇ ਹੀ ਸੀ, ਮੇਰੇ ਨਾਲ ਹੀ ਸੀ, ਫਿਰ ਸਮਝ ਪਏਗੀ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਜਾਨੀ ਅੜਾ ਹਰ ਜਾਨੀ ਅੜਾ, ਨੈਣ ਖਲੋਇੜਾ ਹਰ ਜਾਨੀ ਅੜਾ। ਕਹਿੰਦੇ ਜਾਣ ਲਵਾਂਗੇ ਆਪਾਂ, ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਪ੍ਰਿਯ ਗੂੜਾ, ਹੈ ਬਿਲਕੁਲ ਨਾਲ ਹੀ ਹੈ। ਸਾਨੂੰ ਕਮਲਿਆਂ ਨੂੰ ਉਹਦਾ ਸਵਾਦ ਚੱਖਣ ਦਾ ਪਤਾ ਨਹੀਂ, ਅਸੀਂ ਕਮਲੇ ਆਪਣੇ ਆਪ ਵਿੱਚ ਹੀ ਲੱਗੇ ਰਹਿੰਦੇ ਹਾਂ, ਜੋ ਸੁਪਨੇ ਘੜੀ ਬੈਠੇ ਹਾਂ, ਮਾਇੰਡ ਵਿੱਚ ਜੋ ਜੋ ਸੋਚ ਰਹੇ ਹਾਂ ਉਹ, ਪਰ ਹੈ ਸਾਡੇ ਨੇੜੇ ਹੀ ਹੈ। ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਇੜਾ ਹਰ ਜਾਨੀ ਅੜਾ, ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਪ੍ਰਿਯ ਗੂੜਾ, ਨਾਲ ਉਹ ਬੰਦਾ ਹੈ, ਕਹਿੰਦੇ ਨਾਲ ਹੈ, ਲਹਿ ਨਾ ਸਕੰਦਾ ਸਵਾਓ ਨਾ ਜਾਣਾ ਮੂਹਦਾ। ਕਹਿੰਦੇ ਕਮਲਾ ਬੰਦਾ ਸਵਾਦ ਨਹੀਂ ਜਾਣਦਾ, ਉਹਦਾ ਸਵਾਦ ਕਿਉਂ ਨਹੀਂ ਜਾਣਦਾ, ਰੱਬ ਹੈ ਤੇ ਨੇੜੇ ਹੀ ਹੈ, ਉਹਦਾ ਸਵਾਦ ਕਿਉਂ ਨਹੀਂ ਆ ਰਿਹਾ, ਫੀਲਿੰਗ ਕਿਉਂ ਨਹੀਂ ਬਣਦੀ, ਇੱਦਾਂ ਕਹਿ ਲਓ, ਉਹ ਫੀਲਿੰਗ ਕਿਉਂ ਨਹੀਂ ਬਣਦੀ, ਕਿਉਂਕਿ ਮਾਇਆ ਮੱਧ ਮੱਤ ਆ, ਮਟੀਰੀਅਲ ਵਿੱਚ ਸੁਰਤ ਇੰਨੀ ਫਸ ਗਈ ਹੈ ਵੀ ਉਧਰ ਉਹਦੇ 'ਚ ਧਿਆਨ ਜਾਂਦਾ ਹੀ ਨਹੀਂ। ਨਸ਼ਾ ਹੈ ਕਹਿੰਦੇ ਮਾਇਆ ਦਾ, ਮਟੀਰੀਅਲ ਦਾ ਨਸ਼ਾ ਹੈ, ਪਦਾਰਥਾਂ ਦਾ ਨਸ਼ਾ ਹੈ, ਇਸ ਪਦਾਰਥਾਂ ਵਿੱਚ ਫਸ ਕੇ ਸੁਰਤ ਜਿਹੜੀ ਹੈ ਉਹ ਫੀਲ ਨਹੀਂ ਕਰਦੀ। ਇੰਨਾ ਕੁ ਅਸੀਂ ਖੱਚਤ ਹੋਏ ਪਏ ਹਾਂ ਪਦਾਰਥਵਾਦ ਵਿੱਚ, ਮਟੀਰੀਅਲਿਜ਼ਮ ਵਿੱਚ, ਕਿ ਉਹ ਭਰਮ ਦੇ ਵਿੱਚ ਭੁਲੇਖੇ ਦੇ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਸਾਡੀ, ਪਰ ਕੁਦਰਤ ਦੇ ਵਿੱਚੋਂ ਸਾਨੂੰ ਰੱਬ ਨਹੀਂ ਦਿਸਦਾ। ਪਰਮਾਤਮਾ ਸਾਡੇ ਆਲੇ ਦੁਆਲੇ ਫੈਲਿਆ ਹੋਇਆ, ਸਵਾਉ ਨਾ ਜਾਣਾ ਬੂੜਾ, ਸਵਾਦ ਕਿਉਂ ਨਹੀਂ ਆਉਂਦਾ? ਕਿਉਂਕਿ ਮਾਇਆ ਮੱਧ ਮਾਤਾ, ਮਾਇਆ ਦਾ ਨਸ਼ਾ ਹੀ ਬਹੁਤ ਹੈ। ਪਦਾਰਥ ਬੰਦੇ ਨੂੰ ਹਿਪਨੋਟਾਈਜ਼ ਕਰ ਲੈਂਦਾ, ਨਸ਼ੇ 'ਚ ਹੋ ਜਾਂਦਾ ਬੰਦਾ, ਪਦਾਰਥ ਵਿੱਚ ਇੰਨਾ ਕੁ ਹਿਪਨੋਟਾਈਜ਼ ਹੋ ਜਾਂਦਾ ਕਿ ਪਦਾਰਥ ਤੋਂ ਬਿਨਾਂ ਹੋਰ ਕੁਝ ਦਿਸਦਾ ਹੀ ਨਹੀਂ। ਪਰਿਵਾਰ ਵਿੱਚ, ਬੱਚਿਆਂ ਵਿੱਚ ਬੰਦਾ ਇੰਨਾ ਕੁ ਖੱਚਤ ਹੋ ਜਾਂਦਾ ਕਿ ਪਰਿਵਾਰ ਤੋਂ ਬਿਨਾਂ, ਘਰ ਤੋਂ ਬਿਨਾਂ ਕੁਛ ਨਹੀਂ ਦਿਸਦਾ। ਮਾਇਆ ਮੱਧ ਮਾਤਾ, ਇਸੇ ਕਰਕੇ ਫਿਰ ਬੰਦਾ ਮਟੀਰੀਅਲ ਵਿੱਚ ਫਸ ਕੇ ਹੋਛੀਆਂ ਗੱਲਾਂ ਕਰਦਾ। ਸੁਣਿਓ ਭਾਈ, ਹੋਛੀਆਂ ਗੱਲਾਂ ਕਿਹੜੀਆਂ ਨੇ? ਹੋਛੀਆਂ ਗੱਲਾਂ ਵੀ ਮੈਂ ਸਦਾ ਰਹਿਣਾ ਹੈ, ਇੱਦਾਂ ਲੱਗਦਾ ਸਾਨੂੰ, ਪਤਾ ਸਾਰਿਆਂ ਨੂੰ ਹੈ ਵੀ ਅਸੀਂ ਸਦਾ ਨਹੀਂ ਰਹਿਣਾ, ਪਰ ਅਸੀਂ ਇੱਦਾਂ ਜੋੜਨ ਲੱਗੇ ਰਹਿੰਦੇ ਹਾਂ ਜਿਵੇਂ ਅਸੀਂ ਸਦਾ ਹੀ ਰਹਿਣਾ ਹੈ। ਪਤਾ ਸਾਨੂੰ ਸਾਰਿਆਂ ਦੇ ਵੀ ਮੈਂ ਕਿਹੜਾ ਕਿਤੇ ਚੱਲਿਆ, ਮੈਂ ਕਿਹੜਾ ਮਰਨ ਲੱਗਾ, ਇਹ ਹੋਛੀਆਂ ਗੱਲਾਂ ਹੈ ਵੀ ਸਦਾ ਹੀ ਬੈਠੇ ਰਹਾਂਗੇ, ਆਹ ਕਰ ਲਓ ਆਹ ਕਰ ਲਓ। ਹੋਛੀਆਂ ਗੱਲਾਂ ਕਿਹੜੀਆਂ ਨੇ? ਮੇਰਾ ਘਰ, ਮੇਰਾ ਪਰਿਵਾਰ, ਮੇਰੇ ਬੱਚੇ, ਮੇਰੀ ਪ੍ਰੋਪਰਟੀ, ਮੇਰੀ ਜਾਇਦਾਦ, ਇਹ ਹੋਛੀਆਂ ਗੱਲਾਂ ਹੈ। ਮਾਇਆ ਦੇ ਨਸ਼ੇ ਵਿੱਚ ਪਿਆ ਬੰਦਾ ਕਹਿੰਦੇ ਹੋਛੀਆਂ ਗੱਲਾਂ ਕਰਦਾ ਹੈ। ਇੱਥੋਂ ਤੱਕ ਵੀ ਭਗਤ ਜੀ ਕਹਿੰਦੇ ਨੇ ਲਾਜ ਨਾ ਮਰੋ, ਕਹੋ ਘਰ ਮੇਰਾ। ਲਓ ਸ਼ਬਦ ਇਹ ਇੱਕ ਵਾਰੀ ਸਾਰਾ ਸੁਣਿਓ, ਵੇਖਿਓ ਬੜਾ ਸੋਹਣਾ ਕਲੀਅਰ ਹੋਏਗੀ ਗੱਲ। ਇਹ ਭਰਮ ਕੱਢੀਏ ਆਪਣੇ ਮਨ ਦਾ, ਸਾਨੂੰ ਸਾਰਿਆਂ ਨੂੰ ਵੱਡਾ ਭਰਮ ਬਣ ਗਿਆ। ਭਰਮ ਕੀ ਬਣ ਗਿਆ ਕਿ ਮੈਂ ਕਿਹੜਾ ਮਰਨ ਲੱਗਿਆ, ਮੈਂ ਕਿਹੜਾ ਜਾਣ ਲੱਗਿਆ। ਆਪਾਂ ਨੂੰ ਇਹੋ ਹੀ ਹੈ ਵੀ ਲੋਕੀ ਮਰਦੇ ਆ, ਮੈਂ ਤਾਂ ਬਥੇਰਾ ਚਿਰ ਰਹਿਣਾ ਇੱਥੇ। ਇਹ ਬੜਾ ਵੱਡਾ ਭਰਮ ਹੈ, ਸਾਡੇ ਮਨ ਦਾ ਭੁਲੇਖਾ ਹੈ। ਸਾਨੂੰ ਭਗਤ ਜੀ ਸਮਝਾਉਂਦੇ ਆ, ਸ਼ਰਮ ਨਹੀਂ, ਸ਼ਰਮ ਨਾਲ ਮਰਦਾ ਨਹੀਂ ਕਹਿੰਦੇ, ਤੈਨੂੰ ਸ਼ਰਮ ਨਹੀਂ ਆਉਂਦੀ ਜਦੋਂ ਮੇਰਾ ਘਰ ਕਹਿੰਦਾ? ਸਦਾ ਇੱਥੇ ਨਾ ਕੋਈ ਰਿਹਾ ਅਤੇ ਨਾ ਕਿਸੇ ਨੇ ਰਹਿਣਾ। ਆ ਸ਼ਬਦ ਨੂੰ ਸੁਣੋ ਜਰਾ।
ਉਪਜੈ ਨਿਪਜ ਸਮਾਈ, ਨੈਣੇ ਦੇਖ ਤੂੰ ਜਗ ਜਾਈ, ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕੱਛ ਤੇਰਾ।
ਅਖੀਰ ਨੂੰ ਕੋਈ ਨਹੀਂ ਸਾਡਾ, ਅੰਤ ਕੀ ਬਾਰ ਨਹੀਂ ਕੱਛ ਤੇਰਾ।
ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ।
ਕਿੰਨੇ ਤਰੀਕਿਆਂ ਨਾਲ ਬੰਦਾ ਸਰੀਰ ਨੂੰ ਪਾਲਦਾ, ਸਾਂਭ ਸਾਂਭ ਕੇ ਆਪਾਂ ਰੱਖਦੇ ਹਾਂ, ਪਰ ਆਖਰਕਾਰ ਅੱਗ ਦੇ ਵਿੱਚ ਸਾੜ ਹੀ ਦੇਣਾ, ਇਹਨੇ ਸੜਨਾ ਹੀ ਹੈ। ਚਾਹੇ ਇੰਡੀਆ ਲਿਜਾ ਕੇ ਸਾੜ ਦਿਓ, ਇੱਥੇ ਭੱਠੀਆਂ ਦੇ ਵਿੱਚ ਸਾੜ ਦਿਓ, ਭਾਵੇਂ ਮਰਨਾ ਹੀ ਹੈ ਸਾਰਿਆਂ ਨੇ, ਜਾਣਾ ਇੱਕ ਦਿਨ ਸਭ ਨੇ ਹੀ ਹੁੰਦਾ। ਸੋ ਇਸ ਗੱਲ ਦਾ ਕਾਇਆਂ ਦਾ ਕਾਹਦਾ ਮਾਣ ਕਰੀਏ, ਜਿੰਨਾ ਮਰਜ਼ੀ ਦੁੱਧ ਮੱਖਣਾਂ ਨਾਲ ਇਹਨੂੰ ਪਾਲੀਏ, ਇਹਨੇ ਇੱਕ ਦਿਨ ਬਿਨ ਸਜਾਣਾ ਹੈ, ਇਹਨੇ ਇੱਕ ਦਿਨ ਖਤਮ ਹੋ ਜਾਣਾ। ਅਤੇ ਸਾਡੇ 'ਤੇ ਦਿਖਾਵਾ ਜਿਉਂਦਿਆਂ ਦਾ ਤਾਂ ਹੁੰਦਾ ਹੀ ਹੈ, ਮਰਿਆਂ ਦਾ ਵੀ ਸਾਡੇ 'ਚ ਦਿਖਾਵਾ। ਮੈਂ ਐਡਮਿੰਟਨ ਸੀ ਜਦੋਂ ਕੈਲਗਰੀ ਤੋਂ, ਉੱਥੇ ਸਿੰਘ ਮੈਨੂੰ ਦੱਸਦੇ ਸੀ, ਇੱਥੇ ਦਾ ਤਾਂ ਪਤਾ ਨਹੀਂ, ਕੈਲਗਰੀ ਦੀ ਗੱਲ ਕਰਦੇ ਸੀ, ਕਹਿੰਦੇ ਜੀ ਸਾਡੇ ਇੱਥੇ ਜੇ ਫਿਊਨਲ ਕਰਨਾ ਹੋਵੇ, ਬੰਦੇ ਦਾ ਸੰਸਕਾਰ ਕਰਨਾ ਹੋਵੇ, 24 ਘੰਟਿਆਂ ਵਿੱਚ ਸੰਸਕਾਰ ਕਰਦੇ ਹੋ ਤਾਂ $1200 ਖਰਚਾ ਆਉਂਦਾ। 1200 ਦੇ ਨਾਲ ਬੰਦਾ ਕਹਿੰਦੇ ਸੰਸਕਾਰ ਕੀਤਾ ਜਾ ਸਕਦਾ। ਪਰ ਕਹਿੰਦੇ ਜੇ ਹੁਣ ਸਾਡੇ ਕੀ ਹੈ, ਸਾਡੇ ਦਿਖਾਵਾ ਹੈ। ਕਹਿੰਦਾ ਜਦੋਂ ਦਿਖਾਵੇ ਵਿੱਚ ਪੈ ਜਾਂਦਾ ਬੰਦਾ, ਵੀਕਐਂਡ 'ਤੇ ਆਉਣਗੇ, ਇਕੱਠੇ ਹੋਵਾਂਗੇ, ਸਾਰਾ ਕੁਝ ਉੱਥੇ ਉਹ ਦੱਸਦੇ ਸੀ, ਕਹਿੰਦੇ ਮਰਨ ਵਾਲੇ $5500 'ਤੇ ਚੱਲ ਜਾਂਦਾ ਹੈ, $5500 ਲੱਗਦਾ ਹੈ, ਅਤੇ ਜੇ ਚਾਹੀਏ ਤਾਂ 24 ਘੰਟਿਆਂ 'ਚ ਕਰ ਦਈਏ ਤਾਂ 1200 ਨਾਲ ਵੀ ਚੱਲ ਜਾਂਦਾ ਹੈ, $5500 'ਚ ਵੀ ਬੰਦਾ ਸਾੜਿਆ ਜਾਂਦਾ ਹੈ। ਬਾਕੀ ਕਹਿੰਦੇ ਕਰ ਕਰਾ ਕੇ 10-15 ਹਜ਼ਾਰ ਵਿੱਚ ਇੱਕ ਬੰਦਾ ਮਰਦਾ ਹੈ ਅਤੇ ਇੰਨੇ 'ਚ ਪੈਂਦਾ ਹੈ। ਕਈ ਤਾਂ ਤਕੜੇ ਨੇ, ਉਹ ਕਹਿੰਦੇ ਕੋਈ ਪਰਵਾਹ ਨਹੀਂ, 15 ਲੱਗ ਜੇ ਚਾਹੇ 50 ਲੱਗ ਜੇ ਲਾ ਦਿਆਂਗੇ। ਪਰ ਕਈ ਇੱਦਾਂ ਦੇ ਆ ਜਿਹੜੇ ਰੀਸਮ ਰੀਸੀ ਬਸ, ਵੀ ਜੇ ਉਹਨੇ ਇੰਨੇ ਪੈਸੇ ਲਾਏ ਨੇ ਤਾਂ ਅਸੀਂ ਵੀ ਲਾਉਣੇ ਨੇ, ਉਹਨੇ ਬੋਕਸ ਲਿਆਂਦਾ ਅਸੀਂ ਵੀ ਲਿਆਵਾਂਗੇ, ਆਹ ਉਹਨੇ ਕੀਤਾ ਅਸੀਂ ਵੀ ਕਰਾਂਗੇ। ਭਾਵ ਕਹਿਣ ਦਾ ਕਿ ਸਾਡੇ 'ਤੇ ਜਿਹੜੀ ਫੁਕਰਾਪਣ ਹੈ, ਸਾਡਾ ਸੁਭਾਅ ਇੱਦਾਂ ਦਾ ਹੈ ਕਿ ਅਸੀਂ ਮਰਨ ਤੋਂ ਬਾਅਦ ਵੀ ਜਿਹੜਾ ਹੈ ਨਾ, ਉਹ ਚੀਜ਼ਾਂ ਨਹੀਂ ਛੱਡਦੇ। ਇੱਕ ਤਾਂ ਅਮੀਰ ਹੈ, ਉਹਨੂੰ 10-15 ਹਜ਼ਾਰ ਲਾਉਣ ਦਾ ਕੋਈ ਫਰਕ ਨਹੀਂ ਪੈਂਦਾ, ਪਰ ਜਿਹੜੇ ਕਈ ਨੋਰਮਲ ਜੇ ਪਰਿਵਾਰ ਹੈ, ਬੰਦਾ ਚੱਲਿਆ ਹੀ ਹੈ, ਬਸ ਮਰਨ ਵਾਲਾ ਮਰ ਗਿਆ, ਪਰ ਉੱਥੇ ਵੀ ਅਸੀਂ ਕਹਿੰਦੇ ਹਾਂ ਕਿ 15,000-10,000 ਡਾਲਰ ਖਰਚਾ ਹੋਵੇ, ਵੇਖਣ ਲੋਕ ਸੰਸਾਰ ਵੇਖੇ, ਦੁਨੀਆ ਵੇਖੇ, ਇਹ ਦਿਖਾਵਿਆਂ ਵਿੱਚ ਪਏ ਹੋਏ ਆ। ਇਹ ਦਿਖਾਵੇ ਬਹੁਤ ਵੱਡਾ ਨੁਕਸਾਨ ਕਰਦੇ ਆ। ਇਹ ਸਾਡੇ ਸੁਭਾਅ ਦਾ ਇੱਕ ਅੰਗ ਬਣ ਗਿਆ ਦਿਖਾਵਾ। ਜੇ ਬੱਚਾ ਜੰਮਦਾ ਹੈ ਤਾਂ ਦਿਖਾਵਾ, ਜੇ ਕੋਈ ਮਰਦਾ ਹੈ ਤਾਂ ਦਿਖਾਵਾ, ਹਰ ਚੀਜ਼ ਵਿੱਚ ਦਿਖਾਵਾ ਦਿਖਾਵਾ। ਇਹ ਬਹੁਤ ਵਿੱਚ ਹੈ। ਅਤੇ ਜਿਹੜਾ ਬੰਦਾ ਆਮ ਲੋਕ ਹੈ, ਜਿਹੜੇ ਫਿਰ ਜਿਹੜੇ ਨਹੀਂ ਵੀ ਕਰ ਸਕਦੇ, ਉਹਨਾਂ ਨੂੰ ਅੱਡੀਆਂ ਚੁੱਕ ਕੇ ਫਾਹਾ ਲੈਣਾ ਪੈਂਦਾ ਵੀ ਜੇ ਹੁਣ ਮੰਨ ਲਓ ਫਲਾਣੇ ਨੇ ਇੱਦਾਂ ਕੀਤਾ, ਜੇ ਅਸੀਂ ਘੱਟ ਕੀਤਾ ਫਿਰ ਲੋਕ ਕੀ ਕਹਿਣਗੇ, ਦੁਨੀਆ ਕੀ ਕਹੇਗੀ। ਅਤੇ ਇਦੋਂ ਵੱਡਾ ਕੋਈ ਰੋਗ ਨਹੀਂ ਹੁੰਦਾ, ਸਭ ਸੇ ਬੜਾ ਇਹ ਰੋਗ ਕਿਆ ਕਹੇਗੇ ਲੋਕ, ਸਾਰਿਆਂ ਨਾਲੋਂ ਵੱਡਾ ਰੋਗ ਹੈ ਵੀ ਲੋਕੀ ਕੀ ਕਹਿਣਗੇ। ਸਾਰਿਆਂ ਨਾਲੋਂ ਸਾਡਾ ਜਿਹੜਾ ਵੱਡਾ ਰੋਗ ਇਹ ਹੈ ਵੀ ਦੁਨੀਆ ਕੀ ਕਹੇਗੀ। ਬੱਚਾ ਜੰਮਿਆ ਯਾਰ, ਤੁਸੀਂ ਕੁਝ ਚੰਗੀ ਤਰ੍ਹਾਂ ਪਾਰਟੀ ਨਹੀਂ ਕੀਤੀ, ਵਿਆਹ ਕੀਤਾ ਤਾਂ ਕੋਈ ਵੱਡਾ ਕਰੀਏ, ਜਦੋਂ ਕੋਈ ਮਰਦਾ ਉਦੋਂ ਵੀ ਕਹਿੰਦੇ ਹਾਂ ਵੱਡਾ ਸਾਰਾ ਕਰੀਏ, ਸਾਰੀ ਦੁਨੀਆ ਨੂੰ ਪਤਾ ਲੱਗੇ। ਇਹ ਦਿਖਾਵਾ ਹੈ ਨਾ ਜਿਹੜਾ, ਇਹ ਸਾਡਾ ਬੜਾ ਵੱਡਾ ਨੁਕਸਾਨ ਕਰਦਾ। ਕਈ ਬੰਦੇ ਇੰਡੀਆ ਵਿੱਚ ਵੀ, ਇੱਥੇ ਤੁਹਾਡੇ ਦੀ ਗੱਲ ਨਹੀਂ, ਇੰਡੀਆ ਵਿੱਚ ਵੀ ਕਈ ਬੰਦੇ ਅੱਡੀਆਂ ਚੁੱਕ ਚੁੱਕ ਫਾਹਾ ਲੈਂਦੇ ਆ। ਵਿਆਹ ਜਿਹੜਾ 5,000 ਨਾਲ ਹੋ ਸਕਦਾ ਹੁੰਦਾ ਹੈ, ਉੱਥੇ 50-50 ਲੱਖ ਰੁਪਇਆ ਵੀ ਖਰਚ ਹੁੰਦਾ ਦਿਖਾਵਾ। ਅਤੇ ਦਿਖਾਵਾ ਅਸੀਂ ਕਹਿੰਦੇ ਹਾਂ ਜ਼ਿਆਦਾ ਜ਼ਰੂਰੀ ਕਰਨਾ ਹੀ ਕਰਨਾ ਹੈ, ਭਾਵੇਂ ਕਰਜ਼ੇ ਚੱਕ ਚੱਕ ਕੇ ਲੱਖ-ਲੱਖ ਡਾਲਰ ਕਰਜ਼ਾ ਚੱਕ ਕੇ ਇੱਥੋਂ ਬੰਦਾ ਜਾਵੇ, ਮੁੜ ਕੇ ਸਾਲ-ਸਾਲ ਟਰੱਕ ਚਲਾ-ਚਲਾ ਕੇ ਪੈਸੇ ਲਾਵੇ, ਪਰ ਜਿਹੜਾ ਸਾਡਾ ਦਿਖਾਵਾ ਕਰਨ ਦਾ ਸੁਭਾਅ ਹੈ ਇਹ ਬੜਾ ਖਤਰਨਾਕ ਹੈ। ਜੇ ਇਹਦੇ ਤੋਂ ਬਚ ਜਾਈਏ ਸਾਡੀਆਂ ਅੱਧੀਆਂ ਮੁਸ਼ਕਲਾਂ ਅੱਜ ਸਿੱਖਾਂ ਦੀਆਂ ਹੱਲ ਹੋ ਸਕਦੀਆਂ, ਜੇ ਦਿਖਾਵਾ ਛੱਡ ਦੇ ਤਾਂ ਸਾਡੀ ਇਹ ਬੜੀ ਵੱਡੀ ਪ੍ਰੋਬਲਮ ਹੈ। ਸੋ ਤਾਂ ਕਰਕੇ ਸਰੀਰ ਨੂੰ ਜਿਵੇਂ ਮਰਜ਼ੀ ਪਾਲ ਲੈ, ਇੱਕ ਨਾ ਇੱਕ ਦਿਨ ਤੇ ਇਹਨੇ ਸੜਨਾ ਹੀ ਹੈ, ਇੱਕ ਨਾ ਇੱਕ ਦਿਨ ਇਹਨੇ ਇਹ ਤਨ ਹੋਏਗੋ ਭਸਮ ਕੀ ਢੇਰੀ, ਇੱਕ ਦਿਨ ਇਹਨੇ ਰਾਖ ਬਣਨਾ ਹੀ ਬਣਨਾ ਹੈ। ਲਓ ਕਾਇਆ ਨੂੰ ਅਸੀਂ ਪਾਲਦੇ ਹਾਂ ਅਨੇਕਾਂ ਤਰੀਕਿਆਂ ਨਾਲ, ਫਿਰ ਗਾਓ
ਅਨਕ ਜਤਨ ਕਰ ਕਾਇਆ ਪਾਲੀ ਮਰਤੀ ਬਾ ਅਗਨ ਸੰਗ ਜਾਲੀ, ਚੋਹਾ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੈ ਸੰਗਾ।
ਵਾਹ।
ਕਹੋ ਕਬੀਰ ਸੁਨੋ ਰੇ ਗੁਨੀਆ ਬਿਨਸੈ ਗੋ ਰੂਪ ਦੇਖੈ ਸਭ ਦੁਨੀਆ।
ਭਾਈ ਸੁਣੋ, ਕਬੀਰ ਸਾਹਿਬ ਕਹਿੰਦੇ ਹੈ ਇਹ ਤੇਰਾ ਸਰੀਰ ਇੱਕ ਦਿਨ ਬਿਨਸੇਗਾ, ਲੋਕ ਵੇਖਣਗੇ, ਉਹ ਸੜ ਚੱਲਿਆ ਇੱਥੇ ਤੇ ਬਟਨ ਜਿਹਾ ਹੀ ਨੱਪ ਦਿੰਦੇ ਨੇ ਸਾਡੇ ਤੇ ਸੰਸਕਾਰ ਇੰਡੀਆ 'ਚ ਤੇ ਆਪਾਂ ਹੋਰ ਤਰ੍ਹਾਂ ਕਰਦੇ ਹਾਂ, ਇਹ ਵੇਖਦੇ ਆ ਫਿਰ ਖੋਪੜੀ ਵੀ ਭੰਨਦੇ ਆ ਬਾਅਦ 'ਚ ਚੰਗੀ ਤਰ੍ਹਾਂ ਸੜ ਜਾਏ, ਸੜ ਗਿਆ ਰੂਪ। ਆ ਜਿਹੜੇ ਨਸ਼ਾ ਕਰਨ ਵਾਲੇ ਇੰਡੀਆ ਵਿੱਚ ਕਈ ਬੱਚਿਆਂ ਦੀ ਮੌਤ ਹੋਈ ਹੈ, ਕੱਲ੍ਹ ਇੱਕ ਖਬਰ ਛਪੀ ਹੋਈ ਸੀ ਪੰਜਾਬ ਵਿੱਚ ਵੀ, ਜਦੋਂ ਸੰਸਕਾਰ ਕਰਕੇ ਘਰ ਆਏ ਤੇ ਫਿਰ ਸੁਨੇਹਾ ਆਇਆ ਸ਼ਮਸ਼ਾਨ ਘਾਟ ਚੋਂ, ਕਹਿੰਦੇ ਆ ਉਹ ਤੁਹਾਡਾ ਬੰਦਾ ਸੜ ਨਹੀਂ ਰਿਹਾ, ਉਹਦੀ ਛਾਤੀ ਨਹੀਂ ਸੜ ਰਹੀ ਸੀ, ਉਹਦਾ ਸਰੀਰ ਇਦਾਂ ਦਾ ਅੰਦਰੋਂ ਚੀੜਾ ਹੋ ਗਿਆ ਕਿ ਉਹਦਾ ਮਾਸ ਨਹੀਂ ਸੀ ਸੜਦਾ। ਕਹਿੰਦੇ ਪਰਿਵਾਰ ਵਾਲੇ ਫਿਰ ਇੰਨਾ ਨਸ਼ਾ ਕਰ ਕਰਕੇ ਸਾਡੇ ਸਰੀਰ ਗਲੇ ਪਏ। ਸੋ ਇਹ ਬਿਨਸੈ ਕੋ ਰੂਪ ਦੇਖੇ ਸਭ ਦੁਨੀਆ, ਵੇਖੇਗੀ ਦੁਨੀਆ ਵੀ ਉਹ ਸੜਨ ਲੱਗਿਆ। ਤੇ ਸਾਨੂੰ ਇਹ ਲੱਗਦਾ ਆ ਹੁਣ ਆ ਸਾਰੀਆਂ ਗੱਲਾਂ ਹੋ ਰਹੀਆਂ, ਮੈਂ ਥੋੜ੍ਹਾ ਮਰਨਾ, ਲੋਕਾਂ ਨੇ ਮਰਨਾ, ਦੁਨੀਆ ਦੀ ਗੱਲ ਚੱਲਦੀ ਹੈ, ਮੈਂ ਥੋੜ੍ਹਾ ਮਰਨਾ, ਮੈਂ ਕਿੱਥੇ ਚੱਲਿਆ। ਇਹ ਵੱਡਾ ਭੁਲੇਖ, ਆਪਣੇ ਆਪ ਨੂੰ ਹਮੇਸ਼ਾ ਇਹ ਜ਼ਰੂਰ ਚੇਤਾ ਰੱਖੀਏ, ਕੰਮ ਕਰੀਏ, ਮਿਹਨਤ ਕਰੀਏ, ਜੋਬਾਂ ਕਰੀਏ, ਡਿਊਟੀਆਂ ਕਰੀਏ, ਫਰਜ਼ ਨਿਭਾਈਏ ਪੂਰੀ ਚੰਗੀ ਤਰ੍ਹਾਂ, ਫਰਜ਼ ਨਿਭਾਈਏ, ਪਰ ਕਿਤੇ ਨਾ ਕਿਤੇ ਇਹ ਵੀ ਹੋਵੇ ਵੀ ਛੱਡ ਕੇ ਜਾਣਾ, ਘਰ 'ਚ ਰਹੀਏ ਵੱਡੇ ਸਾਰੇ 'ਚ, ਪਰ ਯਾਰ ਛੱਡ ਕੇ ਤੇ ਜਾਣਾ ਹੀ।
ਲਾਗਾ ਸੋ ਦਿਨ ਲਾਗਾ,
ਵਾਹ ਵਾਹ, ਕਬੀਰ ਜੀ ਦਾ ਬਚਨ ਹੈ ਇਹ ਵੀ। ਮੈਂ ਬੇਨਤੀ ਕਰ ਰਿਹਾ ਸੀ ਵੀ ਜਿਹੜਾ ਭਰਮ ਹੈ ਨਾ, ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਭਰਮ ਧੜਾ, ਜਿਹੜਾ ਭਰਮ ਬਣਿਆ ਨਾ ਸਾਨੂੰ ਉਹ ਕੱਢਣਾ ਹੈ ਆਪਣੇ ਦਿਮਾਗ ਚ। ਸਾਨੂੰ ਜ਼ਿਆਦਾ ਭਰਮ ਹੈ, ਮੈਨੂੰ ਇਹ ਲੱਗਦਾ ਵੀ ਗੋਰੇ ਸਾਡੇ ਨਾਲੋਂ ਮੌਤ ਤੋਂ ਘੱਟ ਡਰਦੇ ਆ, ਆਪਾਂ ਜ਼ਿਆਦਾ ਡਰਦੇ। ਸਾਡਾ ਭਰਮ ਹੈ ਜਿਹੜਾ ਜ਼ਿਆਦਾ ਹੈ, ਅਸੀਂ ਜ਼ਿਆਦਾ ਚੀਕਾਂ ਮਾਰਦੇ ਹਾਂ। ਸਾਨੂੰ ਪਤਾ ਲੱਗਦਾ ਵੀ ਕੈਂਸਰ ਹੋਇਆ, ਇਹਨਾਂ ਨਾਲੋਂ ਅਸੀਂ ਜ਼ਿਆਦਾ ਦੁਖੀ ਹੁੰਦੇ ਹਾਂ। ਸਾਨੂੰ ਪਤਾ ਲੱਗੇ ਵੀ ਬਿਮਾਰੀ ਭੈੜੀ ਹੈ, ਅਸੀਂ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਾਂ। ਤਾਂ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹ ਦਿਨ ਨੇੜੇ ਆ ਰਿਹਾ, ਇਹਨੂੰ ਚੇਤਾ ਰੱਖਿਓ, ਇਹ ਭੁਲੇਖਾ ਆਪਣੇ ਮਨ ਚੋਂ ਕੱਢ ਦਈਏ ਵੀ ਅਸੀਂ ਇੱਥੇ ਸਦਾ ਬੈਠ ਰਹਿਣਾ ਹੈ, ਸਦਾ ਇੱਥੇ ਨਾ ਕੋਈ ਰਿਹਾ ਤੇ ਨਾ ਕਿਸੇ ਨੇ ਰਹਿਣਾ। ਰਾਣਾ ਰਾਓ, ਨਾ ਰਾਜੇ ਨੇ ਰਹਿਣਾ, ਨਾ ਭਿਖਾਰੀ ਨੇ ਰਹਿਣਾ, ਨਾ ਅਮੀਰ ਨਾ ਗਰੀਬ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਦਾ ਧੀ। ਤਾਂ ਕਰਕੇ ਜਾਣਾ ਇੱਕ ਨਾ ਇੱਕ ਦਿਨ ਸਾਰਿਆਂ ਨੂੰ, ਇਹ ਚੇਤਾ ਰੱਖੀਏ। ਤੇ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਸਾਰੇ ਰਲ ਕੇ ਆਪਾਂ ਪੜ੍ਹੋ, ਸਾਰੇ 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 ਬੋਲਿਓ ਵੀ ਉਹ ਦਿਨ ਹੈ ਨਾ ਜਿਹੜਾ ਉਹ ਆ ਜਾਣਾ, ਸਦਾ ਨਹੀਂ ਬੈਠੇ। ਦੱਸ ਕਿਹਨੂੰ ਲੈ ਕੇ ਜਾਏਗਾ ਨਾਲ, ਸਾਰੇ ਹੀ ਇੱਥੇ ਰਹਿ ਜਾਂਦੇ ਆ। ਵਾਹ
ਮਾਤ ਪਿਤਾ ਭਾਈ ਸੁਤ ਬਨਤਾ,
ਮਾਤ ਪਿਤਾ ਭਾਈ ਸੁਤ ਬਨਤਾ, ਕਵਨ ਬੇਦ ਕੀ ਜੈ। So then
ਸੋ ਜੇ ਇਹ ਸ਼ਬਦ ਫੇਰੀ ਜਾਈਏ ਆਪਣੇ ਅੰਦਰ, ਇਹ ਇਹਨਾਂ ਨੂੰ ਫੇਰੀਏ, ਅੰਦਰ ਫੇਰੀਏ, ਵਾਰ ਵਾਰ ਚੇਤਾ ਰੱਖੀਏ, ਤਾਂ ਹੀ ਗੱਲ ਕਰੀ ਦੀ ਹੈ ਵੀ ਸਹਿਜ ਪਾਠ ਰੱਖੀ ਰੱਖੋ। ਸਿੱਖ ਦਾ ਸਹਿਜ ਪਾਠ ਚੱਲਦਾ ਰਹੇ, ਚੱਲਦਾ ਰਹੇ। ਇੱਦਾਂ ਦੇ ਸ਼ਬਦ ਅਸੀਂ ਫੇਰਦੇ ਰਹੀਏ ਆਪਣੇ ਅੰਦਰ, ਫਿਰ ਕਿਵੇਂ ਮਾਣ ਆਏਗਾ? ਕਰਨਾ ਸਾਰਾ ਕੁਝ ਹੈ, ਜ਼ਿੰਮੇਵਾਰੀਆਂ ਨਿਭਾਉਣੀਆਂ, ਪਰ ਇਹ ਵੀ ਨਾਲ ਚੇਤਾ ਰੱਖਣਾ ਵੀ ਛੱਡ ਕੇ ਵੀ ਜਾਣਾ। ਤੇ ਇਹ ਜਿਹੜਾ ਸਾਡੇ ਅੰਦਰ ਦਾ ਭਰਮ ਹੈ, ਇਹ ਬਹੁਤ ਵੱਡਾ ਹੈ, ਇਹ ਭੁਲੇਖਾ ਹੈ। ਤੇ ਗੁਰਬਾਣੀ ਮਾਰ ਮਾਰ ਕੇ ਸੱਟਾਂ, ਗਿਆਨ ਦੀਆਂ ਸੱਟਾਂ ਵੱਜਦੀਆਂ ਜਦੋਂ, ਫਿਰ ਸਾਡੇ ਚਿੱਬ ਨਿਕਲਦੇ ਆ, ਸਾਡੇ ਅੰਦਰ ਇਹ ਚਿੱਬ ਪਏ। ਸਦਾ ਹੀ ਬੈਠ ਰਹਿਣਾ, ਮਰਨਾ ਕਿੱਥੇ ਆ? ਦੁਨੀਆ ਮਰਦੀ ਆ, ਮੈਂ ਥੋੜ੍ਹਾ ਮਰਨਾ। ਪਰ ਇੱਥੇ ਵਾਰ ਵਾਰ ਭਗਤ ਕਬੀਰ ਸਾਹਿਬ ਇਹੀ ਸਮਝਾਉਂਦੇ ਆ, ਭਾਈ ਕੋਈ ਵੀ ਨਹੀਂ ਤੇਰੇ ਨਾਲ ਤੁਰਨ ਵਾਲਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਨਹੀਂ ਤਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬੰਧ ਬਣਾ ਭਰਾਤਾ ਹੈ। ਨਾਨਕਿਆਂ 'ਚ ਕੋਈ ਨਹੀਂ, ਨਹੀਂ ਨਨਸਾਰ, ਪਹਿਲਾਂ ਕਹਿੰਦੇ ਦਾਦਕਿਆਂ 'ਚ ਕੋਈ ਨਹੀਂ, ਫਿਰ ਨਾਨਕਿਆਂ 'ਚ ਵੀ ਕੋਈ ਨਹੀਂ, ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ ਮਾਮੂ ਮਾਮੀ ਮਾਸੀ ਓ ਮੋਸਾ ਬਿਬਦ ਬਖਿਆਤਾ ਹੈ। ਸਾਰੇ ਰਿਸ਼ਤੇ ਗਿਣਤੇ, ਮਾਮੀਆਂ ਮਾਮੇ ਮਾਸੀਆਂ ਮਾਸੜ, ਪਹਿਲਾਂ ਦਾਦਕੇ ਗਿਣੇ ਫਿਰ ਨਾਨਕੇ ਗਿਣੇ। ਨਾ ਤੇਰੀ ਮਾਂ, ਨਾ ਨਾਨੀ, ਨਾ ਪੜਨਾਨੀ, ਬਿਰਧ ਪਰ ਮਾਤਾ ਕੋਈ ਨਹੀਂ। ਫਿਰ ਸਹੁਰੇ ਜਦੋਂ ਵਿਆਹ ਹੋ ਜਾਂਦਾ ਹੈ, ਰਿਸ਼ਤੇ ਜੁੜਦੇ ਆ ਸਹੁਰਿਆਂ ਦੇ ਨਾਲ, ਕਹਿੰਦੇ ਸਹੁਰਿਆਂ ਚੋਂ ਵੀ ਕਿਹੜਾ ਇੱਥੇ, ਨਹੀਂ ਸਸੁਰਾਰ ਸਾਸ ਸਾਸਰੋ ਸਾਰੋ ਓ ਸਾਰੀ, ਸਹੁਰਿਆਂ ਚ ਵੀ ਕੋਈ ਨਹੀਂ। ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ, ਇੱਕ ਜਾਚਕ ਦਾ ਤੇ ਦਾਤੇ ਦਾ ਵੀ ਰਿਸ਼ਤਾ ਬਣ ਜਾਂਦਾ, ਮੰਗਤੇ ਦਾ ਤੇ ਦਾਨੀ ਦਾ। ਇੱਥੋਂ ਨਾ ਤੁਸੀਂ ਕਿਸੇ ਨੂੰ ਪੰਜਾਬ ਪੈਸੇ ਭੇਜੀ ਜਾਓ ਵੀ ਮੈਂ ਤੈਨੂੰ $100 ਭੇਜਤਾ, ਅਗਲੀ ਵਾਰੀ ਫਿਰ 100 ਭੇਜ ਦਿਓ, ਫਿਰ ਕਦੇ ਮੰਗੇ ਫਿਰ 100 ਭੇਜ ਦਿਓ, ਤੁਹਾਡੇ ਗੁਣ ਗਾਈ ਜਾਏਗਾ, ਤੂੰ ਹੀ ਮੇਰਾ ਪਿਓ ਹੈ, ਬਸ ਮੈਨੂੰ ਤੇ ਮੇਰੇ ਪਿਓ ਤੋਂ ਵੱਧ ਕੇ ਤੂੰ ਹੈ, ਤੂੰ ਮੇਰਾ ਭਰਾ ਹੈ, ਮੇਰੇ ਭਰਾਵਾਂ ਤੋਂ ਵੀ ਵੱਧ ਕੇ ਹੈ ਤੂੰ। ਇੱਦਾਂ ਗੱਲਾਂ ਕਰਦੇ ਹੈ, ਆਪਾਂ ਸੋਚਦੇ ਹਾਂ ਯਾਰ ਬੜਾ ਸਾਡਾ ਰਿਸ਼ਤਾ ਬਣ ਗਿਆ, ਸਾਡਾ ਤੇ ਬੜਾ ਵਧੀਆ ਪਿਆਰ ਪੈ ਗਿਆ, ਪਰ ਪਿਆਰ ਤੇਰੇ $100 ਨਾਲ ਹੈ ਜਿਹੜਾ ਭੇਜੀ ਜਾਂਦਾ ਹੈ। ਦੋ ਚਾਰ ਵਾਰੀ ਅਗਲੀ ਵਾਰੀ ਕਹੇਗਾ ਤੂੰ ਮਨਾ ਕਰਦੀ ਵੀ ਹੈ ਨਹੀਂ, ਦੁਬਾਰਾ ਫਿਰ ਮੰਗੇ ਫਿਰ ਮਨਾ ਕਰਦੀ, ਤੀਜੀ ਵਾਰੀ ਕਦੇ ਮੰਗੇ ਫਿਰ ਮਨਾ ਕਰਦੀ, ਤੇ ਉਸੇ ਬੰਦੇ ਨੇ ਕਹਿਣਾ ਤੇਰੇ ਵਰਗੇ 50 ਤੁਰੇ ਫਿਰਦੇ, ਤੇਰੇ ਤੋਂ ਮੈਂ ਕੀ ਲੈਣਾ? ਜਿੰਨਾ ਚਿਰ ਦੇਈ ਜਾਂਦਾ ਸੀ ਉਹਨਾਂ ਚਿਰ ਬੜਾ ਰਿਸ਼ਤੇਦਾਰੀ ਕੱਢੀ ਫਿਰਦਾ ਸੀ, ਹੁਣ ਹਟ ਗਿਆ। ਜਾਚਕ ਦਾ ਤੇ ਦਾਨੀ ਦਾ ਕਾਹਦਾ ਰਿਸ਼ਤਾ ਹੁੰਦਾ ਹੈ? ਇੱਥੋਂ ₹1,00,000 ਭੇਜਦੇ ਟੂਰਨਾਮੈਂਟ ਤੇ, ਅਗਲਾ ਕਹਿੰਦਾ ਇਹ ਜੀ ਸਾਡਾ ਚੀਫ ਗੈਸਟ ਹੈ, ਇਹ NRI ਬਾਹਰੋਂ ਆਇਆ, ਇੱਥੇ ਬਿੱਲਾ ਜਿਹਾ ਲਾ ਕੇ ਜੇਬ ਦੇ ਉੱਤੇ ਉੱਥੇ ਬਿਠਾ ਲੈਂਦੇ ਆਪਾਂ, ਤੇ ਉਸੇ ਪਿੰਡ 'ਚ ਹੀ ਫਿਰਦਾ ਰਿਹਾ, ਪੁੱਛਦਾ ਕਿ ਇਹਨੂੰ ਕਿਹੜਾ ਸੀ, ਤੈਨੂੰ ਉਹਨਾਂ ਗਲੀਆਂ 'ਚ ਹੀ ਫਿਰਦਾ ਸੀ, ਹੁਣ ਤੈਨੂੰ ਸਲਾਮਾਂ ਨਹੀਂ ਹੁੰਦੀਆਂ, ਤੇਰੇ ਡਾਲਰਾਂ ਨੂੰ ਹੁੰਦੀਆਂ, ਜਿਹੜਾ 2000 ਦੇ ਕੇ ਆਇਆ ਉਹਦੀ ਬੱਲੇ ਬੱਲੇ ਹੈ। ਮਾਇਆ ਤੇਰੇ ਤੀਨ ਨਾਮ, ਪਰਸੂ ਪਰਸਾ ਪਰਸਰਾਮ। ਕਹਿੰਦੇ ਪਹਿਲਾਂ ਲੋਕੀ ਕਹਿਣਗੇ ਪਰਸੂ, ਸਿੱਧਾ ਨਾਂ ਨਹੀਂ ਲੈਂਦੇ, ਪੁੱਠਾ ਪਰਸੂ, ਚਾਰ ਪੈਸੇ ਆ ਗਏ ਪਰਸਾ, ਤੇ ਜਦੋਂ ਕਿਸੇ ਦੀ ਹੈਲਪ ਕਰਨ ਲੱਗ ਗਿਆ ਫਿਰ ਸੇਠ ਪਰਸਰਾਮ ਜੀ, ਫਿਰ ਐਂ ਕਹਿੰਦੇ ਆ ਲੋਕ, ਇਹ ਮਾਇਆ ਕਰਕੇ ਸੋਹਣੇ ਸੋਹਣੇ ਨਾਮ ਲੈਂਦੇ ਆ, ਨਹੀਂ ਤੇ ਪਰਸੂ ਹੀ ਕਹਿੰਦੇ ਸੀ ਲੋਕ, ਤੇ ਸੇਠ ਜੀ ਰਾਮ ਰਾਮ ਸੇਠ ਕਿਆ ਕਰੇ ਕਹਿ ਦਿਆਂਗੇ, ਫਿਰ ਕਿਆ ਕਰਨ, ਸੇਠ ਜੀ ਰਾਮ ਰਾਮ ਹਰੇਕ ਨੂੰ ਕਹਿ ਦਿਆ ਕਰੇ ਕਹਿ ਦਿਆਂਗੇ। ਉਹ ਕਹਿੰਦਾ ਤੂੰ ਆਪ ਕਿਉਂ ਨਹੀਂ ਜਵਾਬ ਦਿੰਦਾ? ਕਹਿੰਦਾ ਮੈਨੂੰ ਰਾਮ ਰਾਮ ਕਿਹੜਾ ਕਰਦਾ ਸੀ ਇੱਥੇ, ਇਹ ਜਿੰਨੇ ਰਾਮ ਰਾਮ ਕਰਦੇ ਆ ਮੈਂ ਆਪਣੀ ਤਜੋਰੀ ਅੱਗੇ ਖੜ ਕੇ ਕਹਿ ਦੇਣਾ ਵੀ ਤੈਨੂੰ ਮਾਇਆ ਲਕਸ਼ਮੀ ਹੈ, ਤੈਨੂੰ ਫਲਾਣਾ ਵੀ ਰਾਮ ਰਾਮ ਕਹਿੰਦਾ, ਤੈਨੂੰ ਫਲਾਣਾ ਵੀ ਰਾਮ ਰਾਮ ਕਹਿੰਦਾ, ਇਹ ਸਾਨੂੰ ਕਿਹੜਾ ਪੁੱਛਦਾ, ਮਾਇਆ ਨੂੰ ਰਾਮ ਰਾਮ ਕਰਦੇ ਆ ਲੋਕ।
ਇਸ ਯੁਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ।
ਜਦੋਂ ਬੰਦਾ ਕੰਗਾਲ ਹੋ ਜਾਏ, ਗਰੀਬੀ ਆ ਜਾਏ, ਫਿਰ ਤੇ ਖੜਦਾ ਹੀ ਨਹੀਂ ਕੋਈ, ਅਮੀਰਾਂ ਦੇ ਨਾਲ ਬਥੇਰੇ ਪਿਆਰ ਕਰਨ ਵਾਲੇ ਹੁੰਦੇ ਆ, ਹਾਂਜੀ ਹਾਂਜੀ ਜੀ ਜੀ ਕਰਨ ਵਾਲੇ ਬਹੁਤ ਹੁੰਦੇ ਆ, ਪੈਸਾ ਗਿਆ ਨਹੀਂ ਤੇ ਵੱਡੇ ਵੱਡੇ ਮੁੱਖ ਮੋੜ ਲੈਂਦੇ ਆ। ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛੱਡਤ ਕੋਉ ਨਾ ਆਵਤ ਨੇੜੇ, ਕੋਈ ਨਹੀਂ ਨੇੜੇ ਢੁਕਦਾ। ਫਿਰ ਹੁਣ ਇੱਥੇ ਭਾਈ ਗੁਰਦਾਸ ਜੀ ਨੇ ਪਹਿਲਾਂ ਦਾਦਕਿਆਂ ਦੇ ਰਿਸ਼ਤੇ ਗਿਣੇ, ਫਿਰ ਨਾਨਕਿਆਂ ਦੇ ਗਿਣੇ, ਫਿਰ ਸਹੁਰਿਆਂ ਦੇ ਗਿਣੇ, ਤੇ ਕਹਿੰਦੇ ਜਿਹੜਾ ਦਾਨੀ ਦਾ ਤੇ ਮੰਗਤੇ ਦਾ ਰਿਸ਼ਤਾ ਹੁੰਦਾ ਇਹ ਵੀ ਕੋਈ ਰਿਸ਼ਤਾ ਨਹੀਂ, ਜਿੱਦਣ ਪੈਸੇ ਦੇਣੇ ਛੱਡ ਦੇਗਾ ਉਦਣ ਹੀ ਸਾਥ ਛੱਡ ਜਾਣਗੇ, ਫਿਰ ਅਸਲੀ ਨਾਤਾ ਕਾਹਦਾ। ਕਹਿੰਦੇ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ। ਕਹਿੰਦੇ ਤੈਨੂੰ ਨਾਤਾ ਸਾਧ ਸੰਗਤ ਨਾਲ ਜੋੜ ਕੇ ਰੱਖਣਾ ਚਾਹੀਦਾ, ਕਿਉਂ? ਕਿਉਂਕਿ ਉੱਥੋਂ ਤੈਨੂੰ ਜਿਉਣ ਦਾ ਚੱਜ ਮਿਲਦਾ, ਉੱਥੇ ਸਮਝ ਮਿਲਦੀ ਹੈ। ਸਭ ਕੁਝ ਛੱਡਦੇ ਪਰ ਸੱਤ ਸੱਚ ਦੀ ਸੰਗਤ ਨਾ ਛੱਡ, ਸੱਤ ਸੰਗਤ ਨਾ ਛੱਡ। ਉੱਥੇ ਲਾਈਫ ਸਟਾਈਲ ਕਿੱਦਾਂ ਹੋਣਾ ਚਾਹੀਦਾ ਉਹ ਅਸੀਂ ਸਿੱਖਾਂਗੇ, ਸਾਨੂੰ ਜਿਉਣ ਦਾ ਚੱਜ ਮਿਲੇਗਾ। ਇਸੇ ਕਰਕੇ ਬਾਕੀ ਸਾਰੇ ਰਿਸ਼ਤੇ ਨਾਤੇ ਹੈ ਜਿਹੜੇ ਝੂਠੇ ਹੈ, ਖਤਮ ਹੋਣ ਵਾਲੇ ਹੈ, ਪਰ ਆਹ ਇੱਕ ਨਾਤਾ ਸਾਧ ਸੰਗਤ ਦਾ ਅਤੇ ਗੁਰਸਿੱਖ ਦਾ ਨਾਤਾ ਜਿਹੜਾ ਆ ਇਹ ਬੜਾ ਕਮਾਲ। ਇੱਥੇ ਜ਼ਿੰਦਗੀ ਸੋਹਣੀ ਬਣਦੀ ਹੈ, ਇੱਥੇ ਸੰਗਤ ਵਿੱਚ ਆ ਕੇ ਗੁਰਬਾਣੀ ਦਾ ਗਿਆਨ ਸੁਣ ਕੇ ਅਸੀਂ ਘੜੇ ਜਾਂਦੇ ਹਾਂ, ਮਨੁੱਖ ਘੜਿਆ ਜਾਂਦਾ ਹੈ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਸੰਗਤ ਵਿੱਚ ਆ ਕੇ ਅਸੀਂ ਘੜੇ ਜਾਂਦੇ ਹਾਂ, ਸਾਨੂੰ ਜਿਉਣ ਦਾ ਚੱਜ ਆ ਜਾਂਦਾ ਹੈ, ਪਸ਼ੂ ਪੁਣਾ ਸਾਡਾ ਖਤਮ ਹੋ ਜਾਂਦਾ, ਬਿਰਤੀ ਕਰਕੇ ਪਸ਼ੂ ਆ, ਸਰੀਰ ਕਰਕੇ ਬੰਦੇ ਆ। ਫਿਰ ਜਦੋਂ ਸਮਝ ਪੈਂਦੀ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ, ਫਿਰ ਗਿਆਨ ਜਦੋਂ ਮਿਲਦਾ ਹੈ, ਸਮਝ ਮਿਲਦੀ ਹੈ, ਅਕਲ ਮਿਲਦੀ ਹੈ ਗੁਰਬਾਣੀ ਦੇ ਗਿਆਨ ਨਾਲ, ਫਿਰ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਣ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰਬਾਣੀ ਦਾ ਗਿਆਨ ਸੁਣ ਕੇ ਅਸੀਂ ਦੇਵਤੇ ਬਣ ਜਾਂਦੇ ਹਾਂ। ਕਹਿੰਦੇ ਦੇਵਤੇ ਪੂਜਣੇ ਨਹੀਂ ਦੇਵਤੇ ਬਣਨਾ ਹੈ, ਦੇਵਤੇ ਪੂਜਣੇ ਨਹੀਂ ਦੇਵਤੇ ਖੁਦ ਬਣਨਾ ਹੈ, ਆਪ ਦੇਵਤੇ ਬਣਨਾ ਹੈ। ਤੇ ਗੁਰੂ ਦਾ ਗਿਆਨ ਬੰਦੇ ਨੂੰ ਦੇਵਤਾ ਬਣਾ ਦਿੰਦਾ, ਸੁਣ ਸੁਣ ਕੇ ਦੈਵੀ ਗੁਣ ਆ ਜਾਂਦੇ ਹੈ, ਬੰਦੇ ਤੋਂ ਵੱਖਰੇ ਭੂਤ ਨਹੀਂ ਤੇ ਬੰਦੇ ਤੋਂ ਵੱਖਰੇ ਦੇਵਤੇ ਵੀ ਨਹੀਂ। ਬੰਦਾ ਸੁਧਰਿਆ ਦੇਵਤਾ ਹੈ, ਬੰਦਾ ਵਿਗੜਿਆ ਭੂਤ ਪ੍ਰੇਤ ਹੈ। ਬੰਦਾ ਹੀ ਵਿਗੜ ਕੇ ਚੰਬੜਦਾ ਲੋਕਾਂ ਨੂੰ ਭੂਤ ਪ੍ਰੇਤ ਬਣਦਾ, ਤੇ ਬੰਦਾ ਹੀ ਸੁਧਰ ਕੇ ਦੇਵਤਾ ਬਣ ਜਾਂਦਾ। ਕਈ ਏਦਾਂ ਦੇ ਵਿਗੜੇ ਬੰਦੇ ਆ, ਸਾਰੇ ਟੱਬਰ ਨੂੰ ਚਿੰਬੜੇ ਹੋਏ ਆ, ਨਾ ਮਾਂ ਦੀ ਜਾਨ ਸੌਖੀ ਹੈ, ਨਾ ਘਰ ਵਾਲੀ ਦੀ ਜਾਨ ਸੌਖੀ ਹੈ, ਨਾ ਬੱਚਿਆਂ ਦੀ ਸੌਖੀ ਹੈ, ਭੂਤ ਹੀ ਚਿੰਬੜਿਆ, ਹੋਰ ਕੀ ਚਿੰਬੜਨਾ। ਐਡਾ ਨਲਾਇਕ ਪੁੱਤ ਹੈ, ਭੂਤ ਹੀ ਹੈ, ਸਾਰੇ ਟੱਬਰ ਨੂੰ ਚਿੰਬੜਿਆ ਹੋਇਆ, ਵਿਗੜਿਆ ਭੂਤ ਪ੍ਰੇਤ ਹੈ ਤੇ ਸੁਧਰਿਆ ਦੇਵਤਾ ਹੈ। ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿੰਨਾ ਦਾ ਸਿਕਦਾਰ, ਸਾਰਾ ਟੱਬਰ ਹੀ ਜਿੰਨ ਜਿੰਨੀਆਂ ਦਾ ਹੋਇਆ ਪਿਆ। ਤੇ ਜਿੱਥੇ ਸਮਝ ਨਹੀਂ ਅਕਲ ਨਹੀਂ ਫਿਰ ਭੂਤ ਹੀ ਹੈ, ਹੋਰ ਕੀ। ਲਓ ਵੀ ਪੜੋ ਕਬੀਰ ਜਾ ਕਰ ਸਾਧ ਨਸੇ ਕੀ,
ਕਬੀਰ ਜਾ ਕਰ ਸਾਧਨਾ ਸੇਵੀਏ, ਹਰ ਕੀ ਸੇਵਾ ਨਾ ਹੈ, ਤੇ ਕਰ ਮਰ ਹਠ ਸਾਰਖੇ, ਊਤ ਬਸੈ ਤਿਨ ਮਾਹੇ।
ਮੜੀਆਂ ਵਰਗੇ ਉਹ ਘਰ ਨੇ ਜਿੱਥੇ ਭੂਤ ਪ੍ਰੇਤ ਰਹਿੰਦੇ ਨੇ, ਉਹ ਮੜੀਆਂ ਹੀ ਹੋ ਗਈਆਂ ਫਿਰ, ਕਾਹਦੇ ਘਰ ਨੇ। ਤੇ ਜਿੱਥੇ ਦੇਵਤੇ ਰਹਿੰਦੇ ਨੇ ਉਹ ਸਵਰਗ, ਜਿਹੜੇ ਘਰਾਂ ਵਿੱਚ ਪਤੀ ਪਤਨੀ ਸਾਰੇ ਗੁਣੀ ਹੈ, ਦੈਵੀ ਗੁਣ ਪਤਨੀ 'ਚ ਵੀ ਨੇ, ਦੈਵੀ ਗੁਣ ਪਤੀ ਵਿੱਚ ਵੀ ਨੇ, ਤੇ ਦੇਵੀ ਦੇਵਤੇ ਕਿੱਥੇ ਰਹਿੰਦੇ ਹੈ? ਸਵਰਗ 'ਚ, ਉਹਨਾਂ ਦਾ ਘਰ ਆਪੇ ਹੀ ਸਵਰਗ ਬਣ ਜਾਂਦਾ। ਚੰਗੇ ਨੇ ਜਿਹੜੇ ਇੱਕ ਦੂਜੇ ਪ੍ਰਤੀ ਫਰਜ਼ ਨਿਭਾਉਂਦੇ ਹੈ, ਇੱਕ ਦੂਜੇ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਂਦੇ ਹੈ, ਅਕਲ ਵਾਲੇ ਹੈ, ਸਮਝ ਵਾਲੇ ਹੈ। ਤੇ ਸਮਝ ਤੋਂ ਬਿਨਾਂ ਅਸੀਂ ਪਸ਼ੂ ਹਾਂ, ਸਮਝ ਤੋਂ ਬਿਨਾਂ ਅਸੀਂ ਭੂਤ ਹਾਂ, ਸਮਝ ਤੋਂ ਬਿਨਾਂ ਅਸੀਂ ਪ੍ਰੇਤ ਹਾਂ, ਸਮਝ ਤੋਂ ਬਿਨਾਂ ਅਸੀਂ ਜਿੰਨ ਜਿੰਨਣੀਆਂ ਹਾਂ। ਪਰ ਗੁਰਬਾਣੀ ਦਾ ਗਿਆਨ ਸਾਨੂੰ ਬੰਦੇ ਬਣਾਉਂਦਾ ਹੈ। ਗੁਰਬਾਣੀ ਦੀਆਂ ਚੋਟਾਂ ਝੱਲਣੀਆਂ ਤੇ ਔਖੀਆਂ ਹੈ, ਪਰ ਕਬੀਰ ਸਾਹਿਬ ਜੀ ਦਾ ਬਚਨ ਹੈ, ਪੜ੍ਹੋ, ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ। ਕਹਿੰਦੇ ਗਿਆਨ ਦੇ ਥੋੜੇ ਖਾਣੇ ਤੇ ਔਖੇ ਲੱਗਦੇ ਹੈ, ਗਿਆਨ ਦੇ ਨੇਜੇ ਜਿਹੜੇ ਹੈ ਇੱਕ ਵਾਰੀ ਤੇ ਕਹਿੰਦੇ ਬੰਦੇ ਨੂੰ ਹੌਕਾ ਜਿਹਾ, ਉਸਾਸ ਦਾ ਅਰਥ ਹੈ ਹੌਕਾ। ਕਈ ਵਾਰੀ ਗੁਰਬਾਣੀ ਦਾ ਗਿਆਨ ਏਦਾਂ ਤਿੱਖਾ ਜਦੋਂ ਇਹ ਪੈਂਦਾ ਨਾ ਵੱਜਦਾ ਹੈ ਤੇ ਹੌਕਾ ਹੀ ਆ ਜਾਂਦਾ ਵੀ ਅੱਛਾ। ਪਰ ਕਹਿੰਦੇ ਤਿੱਖੇ ਤਿੱਖੇ ਨੇਜਿਆਂ ਵਰਗੇ ਸਾਧੂਆਂ, ਮਤਲਬ ਗੁਰਬਾਣੀ ਦੇ ਸਾਧੂ ਆਹ ਕਬੀਰ ਸਾਹਿਬ ਵਰਗੇ, ਬਾਬਾ ਫਰੀਦ ਵਰਗੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਇਹ ਸਾਧਾਂ ਦੇ ਬਚਨ ਨੇ ਜਿਹੜੇ, ਅਸਲੀ ਸਾਧ ਨੇ ਜਿਹੜੇ, ਅਸਲੀ ਸੰਤ ਨੇ ਜਿਹੜੇ, ਇਹਨਾਂ ਦੇ ਬਚਨ ਜਦੋਂ ਸਾਡੇ ਲੱਗਦੇ ਹੈ ਇੱਕ ਵਾਰੀ ਤੇ ਹੌਕਾ ਆਉਂਦਾ, ਉਤਲਾ ਸਾਹ ਉੱਤੇ ਥੱਲੇ ਵਾਲਾ ਥੱਲੇ। ਚੋਟ ਸੁਹੇਲੀ, ਇਹ ਹੈ ਚੋਟ ਹੈ ਪਰ ਸੁੱਖ ਦੇਣ ਵਾਲੀ ਚੋਟ ਹੈ, ਇਹਦਾ ਫਾਇਦਾ ਹੋਣਾ ਹੈ। ਜਿਹੜਾ ਬੰਦਾ ਇਹ ਚੋਟਾਂ ਝੱਲੀ ਜਾਏ ਇਹਦਾ ਬੜਾ ਫਾਇਦਾ ਹੁੰਦਾ ਹੈ, ਇਹਦਾ ਨੁਕਸਾਨ ਨਹੀਂ ਹੁੰਦਾ, ਇਹਦਾ ਫਾਇਦਾ ਹੁੰਦਾ। ਆ ਵੇਖੋ ਕਬੀਰ ਸਾਹਿਬ,
ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੈ ਉਸਾਸ, ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ, ਚੋਟ ਸੁਹੇਲੀ ਸੇਲ ਕੀ ਲਾਗਤ ਲੈ ਉਸਾਸ।
ਜੇ ਸਹਿਜ ਆਇਆ ਉਹ ਚੋਟਾਂ, ਜੇ ਸਹਿਜ ਆਈਏ, ਜੇ ਝੱਲ ਜਾਈਏ ਤੇ ਜ਼ਿੰਦਗੀ ਬਦਲ ਗਈ ਸਾਡੀ। ਗਿਆਨ ਗੁਰੂ ਹੈ ਪਰ ਗਿਆਨ ਜਦੋਂ ਲੈਣਾ ਪਵੇ ਫਿਰ ਮਨ ਕਾਲਾ ਪੈ ਜਾਂਦਾ। ਇੱਥੇ ਵੀ ਮੈਂ ਵੇਖਦਾ ਜੇ ਤੇ ਪ੍ਰਸੰਗ ਸੁਣਾਓ ਫਿਰ ਤੇ ਪਿਆਰ ਨਾਲ ਬੰਦਾ ਸੁਣਦਾ। ਇੱਕ ਕਲਗੀਆਂ ਵਾਲੇ ਹੈ ਤੇ ਇੱਕ ਹੈ ਕਲਗੀਆਂ ਵਾਲੇ ਦੇ ਸਿੱਖ ਦਾ ਜ਼ਿਕਰ ਚੱਲ ਰਿਹਾ, ਇਹ ਦੋ ਨੇ, ਮੈਂ ਤੇ ਵਿੱਚ ਹੈ ਹੀ ਨਹੀਂ, ਸਾਡੀ ਤੇ ਗੱਲ ਹੀ ਨਹੀਂ ਚੱਲਦੀ। ਆਪਾਂ ਤੇ ਇਹ ਦੀਵਾਨ ਸੁਣਦੇ ਹਾਂ ਜਿਵੇਂ ਫਿਲਮ ਚੱਲਦੀ ਹੈ, ਪਿਕਚਰ ਚੱਲਦੀ ਹੈ, ਜਿਵੇਂ ਮੂਵੀ ਵੇਖਦਾ ਬੰਦਾ। ਜਦੋਂ ਕਥਾ ਚੱਲਦੀ ਹੈ ਧਿਆਨ ਸਾਰੇ ਦਾ ਸਾਰਾ ਉਹਨਾਂ 'ਚ ਹੈ, ਇੱਕ ਗੁਰੂ ਗੋਬਿੰਦ ਸਿੰਘ, ਇੱਕ ਭਾਈ ਮਹਾਂ ਸਿੰਘ, ਇੱਕ ਗੁਰੂ ਗੋਬਿੰਦ ਸਿੰਘ, ਇੱਕ ਸ਼ਹੀਦਾ ਬਲਾ, ਇੱਕ ਗੁਰੂ ਗੋਬਿੰਦ ਸਿੰਘ, ਇੱਕ ਪੰਜ ਪਿਆਰੇ। ਭਾਵ ਕਹਿਣ ਦਾ ਵੀ ਇਹ ਫਿਲਮ ਚੱਲਦੀ ਹੈ, ਜਦੋਂ ਗੁਰਬਾਣੀ ਦੀ ਕਥਾ ਸਮਝਾਂਗੇ, ਜਦੋਂ ਮੈਂ ਵਿੱਚ ਆ ਜਾਂਦਾ ਉਦੋਂ ਮਨ ਕਾਲਾ ਪੈ ਜਾਂਦਾ। ਕਿਉਂਕਿ ਗਿਆਨ ਤੇ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਗਿਆਨ ਨਹੀਂ ਚੰਗਾ ਲੱਗਦਾ। ਨਿੱਕੇ ਜਿਹੇ ਨਿਆਣੇ ਨੂੰ ਜਦੋਂ ਗਿਆਨ ਦਿੰਦੇ ਆ, ਤੂੰ ਪੜ੍ਹਦਾ ਨਹੀਂ, ਤੂੰ ਐਂ ਨਹੀਂ ਕਰਦਾ, ਨਿਆਣਾ ਖੁਸ਼ ਥੋੜ੍ਹਾ ਹੁੰਦਾ, ਉਹਨੂੰ ਗੁੱਸਾ ਚੜ੍ਹਦਾ ਵੀ ਮੈਨੂੰ ਟੋਕਦੇ ਕਿਉਂ ਹੈ, ਇਹ ਮੈਨੂੰ ਐਂ ਕਿਉਂ ਕਹਿੰਦੇ ਹੈ। ਸਾਡੇ 'ਚ ਬਹੁਤ ਬੰਦੇ ਸਾਖੀ ਸੁਣ ਕੇ ਬਹੁਤ ਖੁਸ਼ ਹੈ, ਪ੍ਰਸੰਗ ਸੁਣ ਕੇ ਬਹੁਤ ਖੁਸ਼ ਹੈ, ਪਰ ਜੇ ਇੱਥੇ ਇਹ ਗੱਲ ਕਰੀਏ ਵੀ ਡਿਸਿਪਲਨ ਨਾ ਤੋੜਿਆ ਕਰੋ, ਟੈਕਸ ਪੂਰਾ ਭਰਿਆ ਕਰੋ, ਫਿਰ ਗੱਲ ਕਾਹਦੀ ਚੱਲ ਪਈ? ਵੈਦ ਸੁਜਾਨ ਚੰਦ ਦੀ ਨਹੀਂ ਚੱਲ ਰਹੀ, ਹੁਣ ਗੱਲ ਕਿਹਦੀ ਚੱਲ ਪਈ? ਆਪਣੀ। ਤੇ ਸਾਨੂੰ ਕੋਈ ਬੰਦਾ ਚੱਜ ਦੀ ਗੱਲ ਦੱਸੇ, ਕਵੇ, ਸਮਝਾਵੇ, ਅਸੀਂ ਸੁਣਨ ਨੂੰ ਤਿਆਰ ਨਹੀਂ। ਗਿਆਨ ਨਹੀਂ ਚੰਗਾ ਲੱਗਦਾ, ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ। ਕਹਿੰਦੇ ਸੱਚ ਦੀ ਕਥਾ ਹਰੇਕ ਬੰਦਾ ਨਹੀਂ ਸੁਣ ਸਕਦਾ, ਰਾਰ ਕਰਤ ਝੂਠੀ ਲੱਗ ਗਾਥਾ। ਕਹਿੰਦੇ ਝੂਠੀਆਂ ਕਹਾਣੀਆਂ ਸੁਣ ਸੁਣ ਕੇ ਲੋਕਾਂ ਦਾ ਦਿਮਾਗ ਇੰਨਾ ਹਿਪਨੋਟਾਈਜ ਕਰ ਲਿਆ ਆ, ਇਦਾਂ ਦੀਆਂ ਕਹਾਣੀਆਂ ਸੁਣ ਸੁਣ ਕੇ, ਕਹਿੰਦੇ ਝੂਠੀਆਂ ਗਾਥਾਵਾਂ, ਝੂਠੀਆਂ ਕਹਾਣੀਆਂ ਸੁਣ ਸੁਣ ਕੇ ਐਡੇ ਪੱਕੇ ਪਏ ਹੈ ਕਿ ਸੱਚ ਦੀ ਕਥਾ ਕਰਨ ਵਾਲੇ ਨੂੰ ਨਾਲ ਲੜਦੇ ਹੈ, ਉਹਦੇ ਨਾਲ ਜਾ ਕੇ ਝਗੜਾ ਕਰਦੇ ਹੈ, ਤੇ ਝੂਠੀਆਂ ਕਹਾਣੀਆਂ 'ਤੇ ਭਰੋਸਾ ਕਰਦੇ ਹੈ। ਚਾਹੀਦਾ ਇਹ ਸੀ, ਝੂਠੀਆਂ ਕਹਾਣੀਆਂ ਨੂੰ ਰਿਜੈਕਟ ਕਰ ਦਿੰਦੇ, ਰੱਦ ਕਰ ਦਿੰਦੇ, ਅਤੇ ਸੱਚ ਦੀ ਕਥਾ ਦੇ ਅਸੀਂ ਆਸ਼ਕ ਬਣਦੇ। ਪਰ ਹੁਣ ਉਲਟ ਹੈ, ਸੱਚ ਦੀ ਕਥਾ ਦੇ ਅਸੀਂ ਵੈਰੀ ਹਾਂ ਅਤੇ ਝੂਠੀਆਂ ਕਹਾਣੀਆਂ ਸਾਨੂੰ ਸੱਚ ਲੱਗਦੀਆਂ। ਸੱਚ ਦੀ ਕਥਾ ਕਰਨ ਵਾਲਿਆਂ ਦੇ ਗਲ ਪੈਂਦੇ ਆ, ਝੂਠੀਆਂ ਕਹਾਣੀਆਂ ਵਾਲੇ ਜਿਹੜੇ ਆ ਉਹ ਸਾਨੂੰ ਚੰਗੇ ਲੱਗਦੇ ਆ। ਪਰ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਨਹੀਂ ਨਾ ਖਿਲਾਰ ਦੇ ਵਿੱਚ ਲਿਆ ਕੇ, ਉਹਨਾਂ ਚਿਰ ਸਾਡਾ ਜੀਵਨ ਨਹੀਂ ਬਦਲਦਾ। ਸਾਡੀ ਜ਼ਿੰਦਗੀ ਉਦੋਂ ਬਦਲੇਗੀ ਜਦੋਂ ਅਸੀਂ ਆਪ ਸੁਣਾਂਗੇ, ਆਪਣੇ ਆਪ ਨੂੰ ਵੇਖੋ, ਗੁਰਬਾਣੀ ਦੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖੀਏ, ਆਪਣਾ ਮਨ ਵੇਖੀਏ, ਆਪਣੇ ਵਿਚਾਰ ਵੇਖੀਏ। ਜਿਵੇਂ ਸ਼ੀਸ਼ੇ 'ਚ ਸਾਡਾ ਤਨ ਦਿਸਦਾ ਹੈ ਸ਼ੀਸ਼ੇ 'ਚ, ਅਤੇ ਗੁਰਬਾਣੀ ਦੇ ਦਰਪਣ ਵਿੱਚ ਆਪਣੇ ਮਨ ਨੂੰ ਵੇਖੀਏ, ਆਪਣੇ ਆਪ ਨੂੰ ਪੜ੍ਹੀਏ, ਆਪਣੇ ਆਪ ਨਾਲ ਗੱਲ ਕਰੀਏ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੀਏ। ਜਿੰਨੀਆਂ ਗਲਤੀਆਂ ਨੇ ਸਾਡੀਆਂ ਉਹਨਾਂ ਵੱਲ ਵੇਖੀਏ, ਉਹਨਾਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਉਹਨਾਂ ਬਾਰੇ ਵਿਚਾਰ ਕਰੀਏ ਤਾਂ ਕਰਕੇ ਸਾਖੀ ਸੁਣਨ ਦਾ ਬੜਾ ਸਵਾਦ ਆਉਂਦਾ ਹੈ, ਪ੍ਰਸੰਗ ਸੁਣਨ ਦਾ ਬੜਾ ਸਵਾਦ ਆਉਂਦਾ ਹੈ, ਪਰ ਜਦੋਂ ਸਾਡੀਆਂ ਕੋਈ ਕਮੀਆਂ ਕੱਢੇ ਉਦੋਂ ਸਾਨੂੰ ਪੰਗਾ ਪੈ ਜਾਂਦਾ ਹੈ। ਪਰ ਗੁਰਬਾਣੀ ਦਾ ਗਿਆਨ ਕਹਿੰਦੇ ਕਬੀਰ ਜੀ ਸੁਣਿਆ ਕਰੋ ਭਾਈ, ਚੋਟ ਸੁਹੇਲੀ ਹੈ। ਇਹ ਜਦੋਂ ਚੋਟਾਂ ਪੈਂਦੀਆਂ ਇਹ ਚੋਟ ਤੈਨੂੰ ਤਕਲੀਫ ਨਹੀਂ ਦਊ, ਤੇਰਾ ਫਾਇਦਾ ਕਰੂ। ਟੀਕਾ ਜਦੋਂ ਲੱਗਦਾ ਹੈ ਇੰਜੈਕਸ਼ਨ ਉਦੋਂ ਦਰਦ ਤੇ ਹੁੰਦਾ ਹੈ, ਪਰ ਸਾਡੇ ਕਈ ਦਰਦ ਬੰਦ ਵੀ ਤੇ ਕਰਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਾੜਾ ਜਿਹਾ ਦਰਦ ਹੈ, ਪਰ ਕਿੰਨੇ ਦਰਦ ਨੇ ਜਿਹੜੇ ਸਾਡੇ ਬੰਦ ਕਰੂ, ਕਿੰਨੀਆਂ ਬਿਮਾਰੀਆਂ ਤੋਂ ਬਚਾਏਗਾ। ਇੰਜੈਕਸ਼ਨ ਜਿਹੜਾ ਆ ਉਹ ਦਰਦ ਤੇ ਕਰਦਾ ਹੈ, ਪਰ ਕਿੰਨੇ ਰੋਗਾਂ ਦਾ ਇਲਾਜ ਵੀ ਤੇ ਹੈ। ਇਸੇ ਤਰ੍ਹਾਂ ਗੁਰਬਾਣੀ ਦਾ ਗਿਆਨ ਜੇ ਟਿਕ ਕੇ ਸੁਣੀ ਜਾਇਆ ਕਰੀਏ, ਸਮਝਿਆ ਕਰੀਏ, ਤੇ ਪਤਾ ਨਹੀਂ ਕਿੰਨੇ ਕੁ ਸਾਡੇ ਮਨ ਦੇ ਰੋਗ ਹੈ ਜਿਹੜੇ ਉਹ ਗੁਰਬਾਣੀ ਦੇ ਗਿਆਨ ਨਾਲ ਹੀ ਠੀਕ ਹੋਣੇ ਆ। ਸੁਣ ਸੁਣ ਕੇ, ਸਮਝ ਸਮਝ ਕੇ ਸਿਰੇ ਦੇ ਨਿਕੰਮੇ ਬੰਦੇ ਕਮਾਲ ਦਾ ਜੀਵਨ ਬਣਾ ਲੈਂਦੇ ਆ। ਨਿਕੰਮਾ ਬੰਦਾ ਸਿਰੇ ਦਾ, ਐ ਲੱਗਦਾ ਵੀ ਇਹ ਬੰਦਾ ਵੀ ਕਦੇ ਸੁਧਰ ਸਕਦਾ, ਇਹ ਬੰਦਾ ਵੀ ਕਦੇ ਬੰਦਾ ਬਣ ਜਾਏਗਾ। ਇੰਨੇ ਗਰਕ ਹੋਏ ਬੰਦੇ ਗੁਰਬਾਣੀ ਦਾ ਗਿਆਨ ਸੁਣ ਕੇ ਕਮਾਲ ਦੇ ਬਣ ਜਾਂਦੇ। ਤਾਂ ਕਰਕੇ ਮੇਰਿਆ ਰੱਬਾ ਤੂੰ ਬੜਾ ਕਮਾਲ ਦਾ, ਤੂੰ ਨਿਕੰਮਿਆਂ ਨੂੰ ਕੰਮ ਦੇ ਬਣਾ ਦਿੰਦਾ। ਜਿਵੇਂ ਬੇਕਾਰ ਜਿਹਾ ਲੋਹੇ ਦਾ ਡਿੱਗਿਆ ਹੋਇਆ ਟੁਕੜਾ ਕਿਸੇ ਚੰਗੇ ਕਾਰੀਗਰ ਦੇ ਹੱਥ ਆ ਜੇ, ਫਿਰ ਉਹਦਾ ਐਸਾ ਨਟ ਬੋਲਟ ਬਣਾ ਦਿੰਦਾ, ਉਹਦੀ ਕਿੰਨੀ ਕੀਮਤ ਪੈ ਜਾਂਦੀ ਹੈ। ਹੈ ਤੇ ਲੋਹੇ ਦਾ ਟੁਕੜਾ ਹੀ ਹੈ, ਪਰ ਜਦੋਂ ਕਿਸੇ ਚੱਜ ਦੇ ਬੰਦੇ ਦੇ ਹੱਥ 'ਚ ਆਉਂਦਾ ਹੈ ਨਾ, ਕਮਾਲ ਹੋ ਜਾਂਦੀ ਹੈ। ਜਦੋਂ ਸਾਨੂੰ ਗੁਰਬਾਣੀ ਦਾ ਗਿਆਨ ਘੜੇਗਾ, ਸਾਡਾ ਦਿਮਾਗ ਘੜਿਆ ਗਿਆ ਜਦੋਂ, ਤੇ ਕਮਾਲ ਦੇ ਬਣ ਜਾਂਦੇ। ਹਰ ਜੀਓ ਨਮਾਣਿਆ,
ਹਰ ਜੀਓ ਨਿਮਾਣਿਆ ਤੂੰ ਮਾਣ ਨਿੱਚੀ ਜਿਹਾ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ।
ਨਿਕੰਮਿਆਂ ਨੂੰ ਕਹਿੰਦੇ ਕਮਾਲ ਦੇ ਬਣਾ ਦਿੰਦਾ ਗੁਰੂ ਦਾ ਗਿਆਨ। ਕਿਸੇ ਨਹੀਂ ਕੰਮ ਦਾ ਜਿਹੜਾ ਬੰਦਾ, ਉਹਦੀ ਘਾੜਤ ਘੜੀ ਗਈ, ਇੰਨਾ ਸੋਹਣਾ ਜੀਵਨ ਬਣ ਗਿਆ, ਇੰਨਾ ਵਧੀਆ ਬਣ ਗਿਆ ਜਦੋਂ ਗੁਰਬਾਣੀ ਦਾ ਗਿਆਨ ਲੈਣ ਲੱਗਾ, ਸਮਝ ਲੈਣ ਲੱਗਾ। ਤਾਂ ਕਰਕੇ ਇਹ ਗੁਰਬਾਣੀ ਦੇ ਜਿਹੜੇ ਸ਼ਬਦ ਹੈ, ਇੱਦਾਂ ਦੇ ਸ਼ਬਦ ਸਾਨੂੰ ਆਪਣੇ ਅੰਦਰ ਫੇਰਦੇ ਰਹਿਣਾ ਚਾਹੀਦਾ। ਇਹ ਭਰਮ ਆਪਣੇ ਮਨ ਵਿੱਚੋਂ ਕੱਢ ਦਈਏ ਵੀ ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਮੇਰੇ ਨਾਲ ਚੱਲਿਆ। ਫਰਜ਼ ਅਸੀਂ ਸਾਰੇ ਨਿਭਾਈਏ, ਬੱਚਿਆਂ ਦੇ ਫਰਜ਼ ਨਿਭਾਈਏ, ਮਾਤਾ ਪਿਤਾ ਪ੍ਰਤੀ ਫਰਜ਼ ਨਿਭਾਈਏ, ਘਰ ਵਾਲੀ ਪ੍ਰਤੀ ਫਰਜ਼ ਨਿਭਾਈਏ, ਦੁਨੀਆ ਪ੍ਰਤੀ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਈਏ। ਪਰ ਇਹ ਜ਼ਰੂਰ ਚੇਤਾ ਰੱਖੀਏ, ਆਇਆ ਵੀ ਇਕੱਲਾ ਹੀ ਆ ਅਤੇ ਜਾਣਾ ਵੀ ਮੈਨੂੰ ਇਕੱਲੇ ਨੂੰ। ਇਹ ਜਿਹੜੇ ਗੁਰਬਾਣੀ ਦੇ ਸ਼ਬਦ ਨੇ, ਫੇਰੀ ਚੱਲਿਆ ਤੇ ਇਹ ਫੇਰੋ। ਮਾਲਾ ਫੇਰਨ ਦੀਆਂ ਗੱਲਾਂ ਕਰਦੇ ਹਾਂ, ਪਰ ਗੁਰਬਾਣੀ ਦੇ ਸ਼ਬਦਾਂ ਨੂੰ ਆਪਣੇ ਅੰਦਰ ਫੇਰੀਏ। ਇੱਕ ਇੱਕ ਗੁਰੂ ਦਾ ਗਿਆਨ ਹੈ ਸਾਡੇ ਅੰਦਰ ਫਿਰਦਾ ਰਹੇ ਵੀ ਗੁਰੂ ਜੀ ਇੱਦਾਂ ਕਹਿੰਦੇ ਆ, ਗੁਰੂ ਸਾਹਿਬ ਇੱਦਾਂ ਕਹਿੰਦੇ ਆ। ਤਾਂ ਕਰਕੇ ਇਹ ਸਾਰਿਆਂ ਨਾਲੋਂ ਵੱਡਾ ਭਰਮ ਹੈ, ਜਿਹੜਾ ਭਰਮ ਅਸੀਂ ਆਪਣੇ ਅੰਦਰੋਂ ਕੱਢਣਾ ਹੈ। ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ। ਭਰਮਾਂ ਦੇ ਵਿੱਚ ਫਸੇ ਹੋਣ ਕਰਕੇ ਮੇਲ ਨਹੀਂ ਹੋ ਸਕਦਾ। ਤੇ ਭਰਮ ਕੀ ਹੈ? ਆਹ ਭਰਮ ਹੀ ਹੈ ਵੀ ਸਾਰਾ ਕੁਛ ਮੇਰਾ, ਮੈਂ ਸਦਾ ਹੀ ਇੱਥੇ ਰਹਿਣਾ, ਇਹ ਬੜਾ ਭਰਮ ਹੈ। ਇਹ ਭਰਮ ਜਿਹੜਾ ਆ ਇਹ ਸਾਨੂੰ ਪਰਮਾਤਮਾ ਨੂੰ ਮਿਲਣ ਨਹੀਂ ਦਿੰਦਾ। ਰੱਬ ਕਿਤੇ ਗਿਆ ਨਹੀਂ, ਰੱਬ ਸਾਡੇ ਕੋਲ ਹੈ, ਹਾਜ਼ਰ ਨਾਜ਼ਰ ਹੈ, ਪਰ ਅਸੀਂ ਇਸ ਭਰਮ ਵਿੱਚ ਜਿਉਂਦੇ ਹਾਂ ਵੀ ਮੇਰਾ ਪਰਿਵਾਰ, ਮੇਰੇ ਬੱਚੇ, ਮੈਂ ਕਿਹੜਾ ਮਰਨਾ, ਮੈਂ ਤੇ ਸਦਾ ਹੀ ਇੱਥੇ ਰਹਿਣਾ। ਇਸੇ ਕਰਕੇ ਇਹ ਭਰਮ ਕਰਕੇ ਫਿਰ ਸਾਡਾ ਮਿਲਾਪ ਨਹੀਂ ਹੋ ਰਿਹਾ। ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ। ਕਹੋ ਨਾਨਕ ਗੁਰ ਬਿਣ ਨਹੀਂ ਸੂਝੈ, ਹਰ ਸਾਜਨ ਸਭ ਕਹਿ ਨਿਕਟ ਖੜਾ। ਕਹਿੰਦੇ ਗਿਆਨ ਬਿਨਾ ਪਤਾ ਨਹੀਂ ਲੱਗਦਾ, ਹੈ ਬਿਲਕੁਲ ਨੇੜੇ ਹੀ ਹੈ, ਉਹ ਤਾਂ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਲੋੜ। ਰੱਬ ਤੇਰੇ ਤੋਂ ਦੂਰ ਥੋੜਾ ਕਿਤੇ, ਕਹਿੰਦੇ ਆਲੇ ਦੁਆਲੇ ਪਰਮਾਤਮਾ ਹੀ ਹੈ ਤੇਰੇ ਸਾਰੇ ਪਾਸੇ, ਉਹ ਦੂਰ ਨਹੀਂ। ਤਾਂ ਕਰਕੇ ਚੇਤਾ ਰੱਖੀਏ, ਜਿੰਨਾ ਵੀ ਬਚਿਆ ਜਾਂਦਾ ਇਸ ਸਿਸਟਮ ਤੋਂ ਬਚੀਏ ਵੀ ਆਪਣੇ ਆਪ ਨੂੰ ਪਦਾਰਥ ਦੇ ਵਿੱਚ ਰੱਖ ਕੇ ਆਪਣੀ ਸੁਰਤ ਨੂੰ ਪਦਾਰਥ ਤੋਂ ਨਿਰਲੇਪ ਰੱਖੀਏ, ਆਪਣੀ ਸੁਰਤ ਨੂੰ ਪਦਾਰਥਾਂ ਤੋਂ ਉੱਚਾ ਰੱਖੀਏ, ਆਪਣੇ ਆਪ ਨਾਲ ਆਪਣੇ ਆਪ 'ਤੇ ਕੰਮ ਕਰੀਏ, ਆਪਣੇ ਸੁਭਾਅ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੀਏ, ਆਪਣੇ ਸੁਭਾਅ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਗੁਰਬਾਣੀ ਦਾ ਗਿਆਨ ਲੈ ਕੇ ਆਪਣੇ ਆਪ ਨਾਲ ਗੱਲ ਕਰੀਏ।
ਇਹ ਸਰੀਰ ਮੇਰੇ ਇਸ ਜਗ ਮੈਂ ਆਏ
ਆਪਣੇ ਆਪ ਨਾਲ ਗੱਲ ਕਰਨੀ ਸਿੱਖ ਲਈ, ਆਪਣੇ ਆਪ ਨੂੰ ਪੁੱਛੀਏ ਵੀ ਕੀਤਾ ਕੀ ਹੈ ਤੂੰ ਆਲੇ ਦੁਆਲੇ ਵਾਸਤੇ, ਸਮਾਜ ਵਿੱਚ ਆ ਕੇ ਕੀਤਾ ਕੀ ਹੈ, ਫਾਇਦਾ ਕੀ ਕੀਤਾ ਹੈ? ਬੰਦਾ ਬਣਾ ਕੇ ਸਾਰਿਆਂ ਤੋਂ ਸਿਰੇ ਦੀ ਜੂਨ ਮਿਲੀ ਹੈ, ਸਾਰਿਆਂ ਤੋਂ ਉੱਪਰ ਹੈ ਮਨੁੱਖ ਦੇਹ, ਮਨ ਮਿਲਿਆ, ਮਾਈਂਡ ਮਿਲਿਆ। ਤੇ ਜਿੱਥੇ ਆਪਣੇ ਆਪ ਨੂੰ, ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ, ਉੱਥੇ ਆਲੇ ਦੁਆਲੇ ਨੂੰ ਵੀ ਸੋਹਣਾ ਬਣਾਉਣਾ ਹੈ, ਜਿਸ ਸਮਾਜ 'ਚ ਰਹਿੰਦੇ ਹਾਂ ਉਹਨੂੰ ਵੀ ਸੋਹਣਾ ਬਣਾਉਣਾ ਹੈ। ਆਪਣੇ ਫਰਜ਼ ਨੇ ਜਿਹੜੇ, ਸਾਰੇ ਫਰਜ਼ ਆਪਣੇ ਪੂਰੇ ਕਰਨੇ, ਫਿਰ ਸ਼ਾਂਤੀ ਵੇਖਿਓ ਕਿੱਦਾਂ ਆਉਂਦੀ। ਜਿੰਨੇ ਬੰਦੇ ਫਰਜ਼ ਨਿਭਾ ਕੇ ਆਏ ਹੈ ਕਿੰਨੀ ਸ਼ਾਂਤੀ। ਜਿਹੜਾ ਬੰਦਾ ਫਰਜ਼ਾਂ ਤੋਂ ਭਗਾਉਣਾ, ਜਿਹੜੇ ਮਰਜ਼ੀ ਸਿਮਰਨ ਕਰਦਾ ਫਿਰੇ, ਉਹ ਬੰਦਾ ਕਦੇ ਸ਼ਾਂਤ ਨਹੀਂ ਹੋ ਸਕਦਾ। ਜ਼ਿੰਮੇਵਾਰੀਆਂ ਜਿਹੜੀਆਂ, ਫਰਜ਼ ਨੇ ਜਿਹੜੇ, ਰਿਕੁਆਇਰਮੈਂਟ ਹੈ ਜਿਹੜੀ, ਇਹ ਇਸ ਕੁਦਰਤ ਵਿੱਚ ਜੇ ਰਹਿਣਾ ਹੈ ਤੇ ਇਹਦੀਆਂ ਕੁਛ ਰਿਕੁਆਇਰਮੈਂਟਸ ਹਨ। ਉਹ ਰੱਬ ਦੀ ਰਿਕੁਆਇਰਮੈਂਟ ਹੈ ਜਿਹੜੀ ਕੁਦਰਤ ਦੀ ਹੈ, ਤੇ ਸਾਨੂੰ ਉਹ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਤਾਂ ਜਾ ਕੇ ਮਨ ਸ਼ਾਂਤ ਹੁੰਦਾ। ਅਸੀਂ ਜੀ ਸ਼ਾਂਤੀ ਚਾਹੁੰਦੇ ਹਾਂ, ਪੀਸ, ਪੀਸ ਆਫ ਮਾਈਂਡ ਕਿਵੇਂ ਮਿਲੇ? ਬੜੇ ਪੁੱਛਦੇ ਆ ਮੈਨੂੰ ਕਿਹੜੇ ਤਰ੍ਹਾਂ ਦਾ ਸਿਮਰਨ ਕਰੀਏ, ਕੀ ਕਰੀਏ। ਪਿਆਰਿਆ, 10 ਮਿੰਟ 15 ਮਿੰਟ, ਅੱਧਾ ਘੰਟਾ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ ਲੈ, ਚੰਗੀ ਗੱਲ ਹੈ, ਆਪਣੇ ਆਪ ਨੂੰ ਸ਼ਾਂਤ ਕਰੇਗਾ। ਥੋੜ੍ਹਾ ਚਿਰ ਬਹਿ, ਪਰ ਅਸਲ ਸ਼ਾਂਤੀ ਉਦਣ ਆਉਣੀ ਹੈ ਜਿੱਦਣ ਫਰਜ਼ ਨਿਭਾਉਣ ਲੱਗ ਪਿਆ, ਜ਼ਿੰਮੇਵਾਰੀਆਂ ਨਿਭਾਉਣ ਲੱਗ ਪਿਆ। ਜਿਹੜੇ ਹੁਣ ਤੁਹਾਡੇ ਵਿੱਚ ਬੰਦੇ ਇੱਥੇ ਬੈਠੇ ਹੈ, ਧਿਆਨ ਨਾਲ ਸੁਣੇ, ਜਿਹੜੇ ਬੰਦੇ ਆਪਣਾ ਕੰਮ ਕਾਰ ਨਿਬੇੜ ਕੇ ਆਏ ਹੈ ਉਹ ਰਿਲੈਕਸ ਬੈਠੇ ਹੈ। ਜਿਨ੍ਹਾਂ ਦੇ ਹੁਣ, ਮੇਰੀਆਂ ਭੈਣਾਂ ਕਈਆਂ ਨੇ ਪ੍ਰਸ਼ਾਦਾ ਪਤਾ ਸੀ ਵੀ ਅੱਜ ਜਾਣਾ ਦੀਵਾਨ 'ਤੇ, ਅੱਜ ਦੀਵਾਨ 'ਤੇ ਜਾਣਾ ਅਤੇ ਰੋਟੀ ਪਾਣੀ ਦਾ ਕੰਮ ਛੇਤੀ ਨਿਬੇੜ ਲਿਆ, 4 ਵਜੇ ਸਬਜ਼ੀ ਬਣਾ ਕੇ ਫਰਿੱਜ 'ਚ ਰੱਖ ਕੇ ਆਈਆਂ, ਆਟਾ ਵੀ ਗੁੰਨਤਾ, ਅਤੇ ਹੁਣ ਜਾ ਕੇ ਕੀ ਕਰਨਾ? ਬਸ ਫੁਲਕੇ ਲਾ ਲੈਣੇ ਹੈ ਅਤੇ ਸਬਜ਼ੀ ਫਰਿੱਜ 'ਚੋਂ ਕੱਢ ਕੇ ਘਰ ਵਾਲੇ ਨੂੰ ਦੇ ਦੇਣੀ, ਰੋਟੀ ਖਾ ਲੈਣੀ ਉਹਨੇ। ਪਰ ਜਿਹੜੀ ਮੇਰੀ ਭੈਣ ਨਿਬੇੜ ਕੇ ਨਹੀਂ ਆਈ ਕੰਮ, ਉਹਨੂੰ ਇੱਥੇ ਬੈਠੀ ਨੂੰ ਟੈਨਸ਼ਨ ਹੀ ਪਈ ਰਹਿਣੀ ਹੈ ਵੀ ਕਦੋਂ ਭੋਗ ਪਵੇ, ਕਦੋਂ ਜਾਵਾਂ, ਕਦੋਂ ਬਣਾਈ, ਕਦੋਂ ਫੁਲਕੇ ਪੱਕੇ, ਸਟ੍ਰੈਸ ਹੈ ਨਾ ਉਸ। ਜਿਹੜੀ ਭੈਣ ਨਿਬੇੜ ਕੇ ਆਈ ਹੈ ਸਾਰਾ ਕੰਮ, ਉਹਨੂੰ ਪਤਾ ਹੀ ਹੈ ਵੀ ਜਾ ਕੇ ਦਾਲ ਸਬਜ਼ੀ ਗਰਮ ਕਰ ਦੇਣੀ ਹੈ ਅਤੇ ਫੁਲਕੇ ਲਾਹ ਦੇਣੇ ਹੈ, ਅਤੇ ਸਟ੍ਰੈਸ ਉਸ ਨੂੰ ਕਿੱਥੇ ਹੈ? ਫਰਜ਼ ਨਿਭਾ ਕੇ ਜਿਹੜੀ ਆਈ ਹੈ ਉਹਨੂੰ ਭਾਵੇਂ ਕਹੇ ਵੀ 10 ਵੀ ਵੱਜ ਜਾਣਗੇ ਤਾਂ ਵੀ ਕੋਈ ਨਹੀਂ, ਪੱਕਿਆ ਪਿਆ ਸਾਰਾ ਕੁਝ ਬਣਾ ਕੇ ਆਈ ਹੈ। ਅਤੇ ਜਿਹੜੀ ਫਰਜ਼ ਨਹੀਂ ਨਿਭਾ ਕੇ ਆਈ ਉਹਨੂੰ ਤਾਂ ਟੈਨਸ਼ਨ ਹੀ ਹੈ। ਅਤੇ ਜਦੋਂ ਹੁਣ ਉਹਨੇ 10 ਵਜੇ ਘਰ ਜਾਣਾ, ਘਰ ਵਾਲੇ ਨੇ ਕਹਿਣਾ ਕਿੱਥੋਂ ਆਈ ਹੈ, ਦੀਵਾਨ ਸੁਣ ਕਿਹੜਾ ਬਾਬਾ ਤੇਰਾ ਇਹੋ ਜਿਹਾ ਕੋ, ਨਾਲੇ ਆਪ ਨੂੰ ਗਾਲਾਂ ਕੱਢਣਗੇ, ਨਾਲੇ ਮੈਨੂੰ ਕਢਾਏਗੀ, ਸਾਨੂੰ ਵੀ ਗਾਲਾਂ ਕੱਢਣਗੇ। ਉਹ ਜਿਹੜੇ ਘਰ ਵਾਲੇ ਨੇ ਜਾਂਦੇ ਉਹਨੂੰ ਵੀ ਸਬਜ਼ੀ ਦੀ ਤੇਰੀ ਬਣੀ ਹੈ, ਹੁਣ ਤੂੰ ਲਸਣ ਛਿੱਲਦੀ ਫਿਰਦੀ ਇੱਥੇ, ਹੁਣ ਟਾਈਮ ਹੈ ਕੋਈ ਸਬਜ਼ੀ ਬਣਾਉਣ ਦਾ। ਹੁਣ ਵੇਖੋ ਸ਼ਾਂਤ ਕਿਹੜੀ ਭੈਣ ਬੈਠੀ ਹੈ, ਜਿਹੜੀ ਭੈਣ ਆਪਣੇ ਫਰਜ਼ ਨਿਭਾ ਕੇ ਆਈ ਹੈ। ਕੋਈ ਸ਼ਾਂਤੀ ਨਹੀਂ ਜ਼ਿੰਮੇਵਾਰੀਆਂ ਨਿਭਾਏ ਬਿਨਾਂ। ਜ਼ਿੰਮੇਵਾਰੀਆਂ ਫਰਜ਼ਾਂ ਤੋਂ ਭਗਾਉਣਾ ਬੰਦਾ ਚਾਹੇ ਜੋ ਮਰਜ਼ੀ ਕਰ ਲਏ। ਦੁਨੀਆਂ 'ਚ ਕੋਈ ਸਿਮਰਨ ਇੱਦਾਂ ਦਾ ਨਹੀਂ ਬਣਿਆ ਜਿਹੜਾ ਫਰਜ਼ ਨਿਭਾਉਣ ਤੋਂ ਬਿਨਾਂ ਤੈਨੂੰ ਸ਼ਾਂਤ ਕਰ ਦੇ। ਜੀ ਨਹੀਂ ਲੱਗਦਾ ਗੁਰਬਾਣੀ 'ਚ, ਗੁਰਬਾਣੀ ਦੇ ਵਿੱਚ ਮਨ ਉਹਨਾਂ ਦਾ ਹੀ ਲੱਗਦਾ ਸੁਣਨ ਵਿੱਚ, ਜਿਹੜੇ ਜ਼ਿੰਮੇਵਾਰ ਆਪਣਾ ਫਰਜ਼ ਨਿਭਾ ਕੇ ਆਏ। ਅਤੇ ਜਿੰਨੇ ਜ਼ਿੰਮੇਵਾਰੀਆਂ ਤੋਂ ਭਗੌੜੇ ਬੰਦੇ ਹੈ ਉਹ ਸਟ੍ਰੈਸ 'ਚ ਰਹਿੰਦੇ ਹੈ, ਦੁਖੀ ਰਹਿੰਦੇ ਹੈ, ਪਰੇਸ਼ਾਨ ਰਹਿੰਦੇ ਹੈ, ਕਿਉਂਕਿ ਉਹ ਕੰਮ ਨਾ ਕਰਨ ਕਰਕੇ ਬੋਝ ਵਧੀ ਜਾਂਦਾ, ਸਟ੍ਰੈਸ ਵਧੀ ਜਾਂਦਾ। ਸਾਨੂੰ ਸਾਡੇ ਗੁਰੂ ਜੀ ਨੇ ਜ਼ਿੰਮੇਵਾਰ ਬਣਾਇਆ, ਅਵੇਅਰ ਹੋ, ਆਪਣੇ ਫਰਜ਼ਾਂ ਨੂੰ ਨਿਭਾਉਣਾ, ਕੁਦਰਤ ਵਿੱਚ ਆ ਕੇ ਆਪਣੇ ਫਰਜ਼ ਨਿਭਾਉਣਾ ਹੀ ਧਰਮ ਕਮਾਉਣਾ ਹੈ। ਇਹ ਧਰਮ ਕਮਾਉਣਾ ਸਾਡੇ ਫਰਜ਼ ਨਿਭਾਉਣਾ ਹੈ, ਸਾਡੀਆਂ ਜ਼ਿੰਮੇਵਾਰੀਆਂ ਨਿਭਾਉਣਾ ਹੈ। ਅਤੇ ਬੋਝ ਪਾ ਕੇ ਨਾ ਕੰਮ ਕਰੋ, ਜ਼ਿੰਮੇਵਾਰੀਆਂ ਸਮਝ ਕੇ ਕੰਮ ਕਰੋ। ਜਿਹੜਾ ਵੀ ਆਪਾਂ ਅਸੀਂ ਕੰਮ ਕਰਦੇ ਹਾਂ ਉਸ ਕੰਮ ਨੂੰ ਇੱਦਾਂ ਕਰੋ ਜਿਵੇਂ ਭਗਤੀ ਕਰਦੇ ਹਾਂ, ਇੰਨੇ ਸ਼ੌਂਕ ਨਾਲ ਕਰੀਏ ਵੀ ਉਹ ਕੰਮਾਂ ਦੇ ਵਿੱਚ ਸਾਡਾ ਜੀ ਲੱਗੇ। ਅਤੇ ਜੇ ਆਪਣੇ ਕੰਮਾਂ ਦੇ ਵਿੱਚ ਅਸੀਂ ਬੇਧਿਆਨੀ ਕਰਦੇ ਹਾਂ, ਬੇਰਸੀ, ਫਿਰ ਬੇਰਸੀ ਸਾਡੀ ਜ਼ਿੰਦਗੀ ਵਿੱਚ ਬਣੀ ਰਹਿਣੀ। ਸਦਾ ਆਨੰਦ ਵਿੱਚ ਰਹਿਣ ਦੀ ਜਾਚ ਸਿੱਖ ਲਈ। ਗੁਰਮਿਲ ਜੱਜ ਅਚਾਰ, ਸਿੱਖ ਤੁਧ ਕਦੇ ਨਾ ਲੱਗੇ ਦੁੱਖ, ਕਦੇ ਦੁਖੀ ਨਹੀਂ ਹੋਵਾਂਗੇ। ਜੇ ਗੁਰੂ ਤੋਂ ਜਿਉਣ ਦਾ ਅਸੀਂ ਚੱਜ ਸਿੱਖ ਲਈਏ, ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ, ਆਪਣੇ ਫਰਜ਼ ਨਿਭਾਈਏ, ਰਿਲੈਕਸ ਉਹੀ ਬੰਦਾ ਹੋ ਸਕਦਾ। ਪੂਰਾ ਕੰਮ ਜਿੰਨਾ ਮਿਲਿਆ ਕਰਕੇ ਆਵੇ, ਜਿਹੜੇ ਦਫ਼ਤਰ 'ਚ ਕੰਮ ਕਰਦਾ ਉੱਥੇ ਕਰੇ, ਜਿੱਥੇ ਨੌਕਰੀ ਕਰਦਾ ਉੱਥੇ ਫਰਜ਼ ਨਿਭਾਵੇ, ਓਨਾ ਹੀ ਸ਼ਾਂਤ ਹੋਵੇ, ਓਨਾ ਹੀ ਚੜ੍ਹਦੀ ਕਲਾ 'ਚ ਰਹਿੰਦਾ ਵੀ 2 ਛੁੱਟੀਆਂ 2 ਹੀ ਕੀਤੀਆਂ, 5 ਦਿਨ ਕੰਮ ਕਰਨਾ ਅਤੇ ਕਰਨਾ ਹੈ, ਫਿਰ ਪੂਰਾ ਫਰਜ਼ ਨਿਭਾਉਣਾ। ਇਹਨਾਂ ਕੰਟਰੀਆਂ ਵਿੱਚ ਤਾਂ ਕੰਮ ਦੀ ਕਦਰ ਵੀ ਤਾਂ ਹੈ ਨਾ। ਕਈ ਬੰਦੇ $15 ਘੰਟੇ ਦੇ ਕਮਾਉਂਦੇ ਹੈ, ਕੋਈ $25 ਘੰਟੇ ਦੇ ਕਮਾਉਂਦਾ, ਕੋਈ $50 ਕਮਾਉਂਦਾ। ਕੰਮ ਦੀ ਕਦਰ ਤੇ ਹੈ ਨਾ ਇੱਥੇ, ਮਿਹਨਤ ਬੰਦਾ ਕਰੇ ਭੁੱਖਾ ਥੋੜਾ ਮਰਦਾ, ਇੱਥੇ ਬੰਦਾ ਮਿਹਨਤ ਕਰਨ ਵਾਲਾ ਹੋਵੇ ਤੇ ਸਹੀ, ਜੋ ਮਰਜ਼ੀ ਜਿਵੇਂ ਮਰਜ਼ੀ ਆਪਣੀ ਜ਼ਿੰਦਗੀ ਨੂੰ ਸੋਹਣਾ ਜਿਉਣ ਲੱਗੋ। ਤਾਂ ਕਰਕੇ ਇਹ ਗੱਲ ਨੂੰ ਜ਼ਰੂਰ ਸਾਨੂੰ ਸਮਝਣਾ ਪੈਣਾ, ਮਨ ਦੀ ਸ਼ਾਂਤੀ ਫਰਜ਼ ਨਿਭਾ ਕੇ ਹੈ। ਮੈਂ ਬੜੀ ਵਾਰੀ ਐਗਜ਼ੈਂਪਲ ਦਿੱਤੀ ਹੈ, ਇੰਡੀਆ ਦੇ ਦੀਵਾਨਾਂ ਵਿੱਚ ਵੀ ਗੱਲ ਕਰੀ ਦੀ। ਮੈਂ ਵੀਰਾਂ ਨੂੰ ਪਹਿਰੇਦਾਰਾਂ ਨੂੰ ਬੇਨਤੀ ਕਰਦਾ ਹੈ, ਸਿੰਘੋ ਪਹਿਰੇਦਾਰ ਜਿਹੜੇ ਹੈ ਜੇ ਉੱਥੇ ਜੇ ਬਹਿ ਜਾਓ, ਜਿਹੜਾ ਕੋਈ ਆਵੇ ਉੱਥੇ ਹੀ ਬਹਾ ਲਈਏ, ਜਰਾ ਗੱਲ ਕਰ ਲਈਏ, ਕੋਈ ਟਕਾ ਜਿਹਾ ਬਣ ਜੇ ਥੋੜ੍ਹਾ ਜਿਹਾ, ਉਹ ਉੱਥੇ ਜੇ ਪਿੱਛੇ ਜੇ ਬਹਿ ਜਾਓ, ਜਿਹੜੇ ਆਈ ਜਾਣ ਉੱਥੇ ਹੀ ਮੱਥਾ ਟਿਕਾ ਕੇ ਬਹਾ ਦਿਓ, ਜੇ ਬਾਅਦ 'ਚ ਨੇੜੇ ਮੱਥਾ ਟਿਕਾ ਦੇਣਾ, ਕਿਉਂਕਿ ਜਿੰਨਾ ਚਿਰਾ ਲਾਈਨ ਨਹੀਂ ਨਾ ਹਿੱਲਦੀ ਉਹਨਾਂ ਚਿਰ ਗੱਲ ਨਹੀਂ ਕਰਨ ਦਾ ਸਵਾਦ ਆਉਂਦਾ, ਆਨੰਦ ਨਹੀਂ ਬਣਦਾ, ਸਾਰਿਆਂ ਦਾ ਮੂੰਹ ਕਦੇ ਇੱਧਰ ਨੂੰ ਹੋ ਜਾਂਦਾ, ਕਦੇ ਇੱਧਰ ਨੂੰ ਹੋ ਜਾਂਦਾ, ਧਿਆਨ ਹਿੱਲੀ ਜਾਂਦਾ, ਰਸ ਧਿਆਨ ਨਹੀਂ ਬਣਦਾ। ਇੱਥੇ ਜਿੱਥੇ ਖੜ੍ਹੇ ਹੋ, ਜਿਹੜੇ ਮੇਰੇ ਵੀਰ ਖੜ੍ਹੇ ਹੋ, ਜੇ ਇੱਥੇ ਹੀ ਭਾਈ ਚੱਲੋ, ਉੱਥੇ ਹੀ ਬਹਿ ਜਾਣ, ਆਹ ਜਿਹੜਾ ਮੈਟ ਵਿਛਿਆ ਇਹਦੇ 'ਤੇ ਬੈਠੀ ਜਾਣਗੇ ਪਿੱਛੇ ਪਿੱਛੇ, ਅਤੇ ਜਦੋਂ ਆਪਾਂ ਆਨੰਦ ਸਾਹਿਬ ਪੜ੍ਹਨ ਲੱਗੇ ਮੈਂ ਆਵਾਜ਼ ਦਿਆਂਗਾ, ਫਿਰ ਅੱਗੇ ਆ ਕੇ ਇੱਕ ਵਾਰੀ ਮੱਥਾ ਉੱਥੋਂ ਟੇਕ ਲੈਣ, ਇੱਕ ਵਾਰੀ ਇੱਥੇ ਟੇਕ ਲੈਣਗੇ, ਪ੍ਰੇਮ ਭੇਟਾ ਆਪਣੀ ਅੱਗੇ ਆ ਕੇ ਬਾਅਦ 'ਚ ਰੱਖ ਲੈਣਗੇ। ਵੈਸੇ ਤਾਂ ਸਾਰੇ ਆ ਹੀ ਗਏ ਆ, ਕੋਈ ਇਕੱਲਾ ਤੋਂ ਇਕੱਲਾ ਹੀ ਰਹਿ ਗਿਆ, ਉਹ ਬਾਅਦ 'ਚ ਆ ਜਾਂਦੇ ਆ, ਬਾਅਦ 'ਚ ਨੇੜੇ ਆ ਕੇ ਨਮਸਕਾਰ ਕਰ ਲੈਣਗੇ। ਵੈਸੇ ਵੀ ਚੇਤਾ ਰੱਖਿਓ, ਇੱਥੋਂ ਗੁਰੂ ਗ੍ਰੰਥ ਸਾਹਿਬ ਤੋਂ 10-12 ਫੁੱਟ ਦੂਰ ਮੱਥਾ ਟੇਕਦਾ, 12 ਫੁੱਟ ਦੂਰ ਟੇਕਦਾ, ਉਹ 22-32 ਫੁੱਟ ਦੂਰ ਵੀ ਟੇਕ ਲੈਣਗੇ, ਉੱਥੇ ਵੀ ਠੀਕ ਟੇਕ ਜਾਣਾ ਜੇ ਟੇਕਣਾ ਹੀ ਆ ਮੱਥਾ, ਨਮਸਕਾਰ ਤਾਂ ਹੋ ਹੀ ਜਾਣਾ। ਸਾਡੇ ਉੱਥੇ ਇੰਡੀਆ 50-50 ਫੁੱਟ ਕਈ ਵਾਰੀ ਅੱਗੇ ਤੱਕ ਵਿਛਾਈ ਕੀਤੀ ਹੁੰਦੀ ਹੈ, ਮੱਥਾ ਇੱਡੀ ਦੂਰੋਂ ਟਿਕਦਾ ਕਈ ਵਾਰੀ, ਪਰ ਉਹਨੇ ਚਿਰ 'ਚ ਤਾਂ ਮੈਂ ਬੇਨਤੀ ਕਰਦਾ ਵੀ ਥੋੜ੍ਹਾ ਜਿਹਾ ਨਾ ਟਕਾ ਜਿਹਾ ਬਣ ਜਾਏਗਾ। ਆਹ ਜਿਹੜੇ ਵੀਰ ਖੜ੍ਹੇ ਹੋ, ਤੁਹਾਨੂੰ ਬੇਨਤੀ, ਤੁਸੀਂ ਵੀ ਬਹਿ ਜਾਓ, ਪਿੱਛੇ ਨਿਗਾਹ ਰੱਖਿਓ, ਜੇ ਕੋਈ ਆਵੇ ਉੱਥੇ ਆਪਣੇ ਕੋਲ ਭਾਈ ਜਾਏ, ਬੇਨਤੀ ਕਰਕੇ ਕਿਉਂ ਵੀ ਅਸੀਂ ਵੀ ਬੈਠੇ ਹਾਂ, ਤੁਸੀਂ ਵੀ ਬਹਿ ਜਾਓ, ਬਾਅਦ 'ਚ ਨੇੜੇ ਆ ਕੇ ਮੱਥਾ ਟੇਕ ਲਓ, ਇੱਕ ਵਾਰੀ ਦੂਰੋਂ ਟੇਕ ਲਓ। ਲਓ ਹੁਣ ਸੁਣੋ, ਇੱਧਰ ਹੁਣ ਧਿਆਨ ਨਾਲ ਸੁਣਿਓ ਮੇਰੇ ਵੀਰੋ, ਭਾਈਓ ਧਿਆਨ ਨਾਲ ਸੁਣੋ। ਹੁਣ ਇੱਕ ਬੰਦਾ ਉਹ ਹੈ ਜਿਹੜਾ ਜਿਹਨੂੰ ਇਹ ਪਤਾ ਹੈ ਵੀ ਸਵੇਰੇ ਮੈਂ 9 ਵਜੇ ਫਲਾਈਟ ਲੈਣੀ ਏਅਰਪੋਰਟ 'ਤੇ, 1 ਘੰਟਾ ਮੈਂ ਪਹਿਲਾਂ ਪਹੁੰਚਣਾ ਚਾਹੀਦਾ, 8 ਵਜੇ ਪਹੁੰਚਣਾ ਚਾਹੀਦਾ ਮੈਂ ਉੱਥੇ, ਅਤੇ ਘਰੋਂ ਮੈਨੂੰ ਤੁਰ ਜਾਣ 'ਤੇ ਲੱਗਣਾ 1 ਘੰਟਾ, 1 ਘੰਟਾ ਮੈਨੂੰ ਜਾਣ 'ਤੇ ਲੱਗਣਾ, 1 ਘੰਟਾ ਪਹਿਲਾਂ ਚਾਹੀਦਾ, 9 ਵਜੇ ਫਲਾਈਟ ਫੜਨੀ ਹੈ, ਘਰੋਂ ਮੈਂ ਕਿੰਨੇ ਵਜੇ ਤੁਰਾਂ, 7 ਵਜੇ, ਠੀਕ ਹੈ ਨਾ ਗੱਲ। ਹੁਣ ਉਹ ਬੰਦਾ ਰਾਤ ਵੇਲੇ ਉਹ 9 ਵਜੇ ਸੌਂਦਾ ਅਤੇ 4 ਵਜੇ ਉੱਠਦਾ। ਜਿਹੜਾ ਬੰਦਾ 9 ਵਜੇ ਸੁੱਤਾ ਹੈ ਅਤੇ 4 ਵਜੇ ਉੱਠਿਆ, 7 ਘੰਟੇ ਫੁੱਲ ਬਾਡੀ ਜਿਹੜੀ ਹੈ ਉਹਦੀ, ਉਹਦਾ ਜਿਹੜਾ ਆਰਾਮ ਪੂਰਾ ਕਰਨ ਕਰਕੇ, ਨੀਂਦ ਪੂਰੀ ਲੈਣ ਕਰਕੇ ਉਹਦੀ ਬਾਡੀ ਦਾ ਸੈੱਲ ਚਾਰਜ ਹੋਇਆ। ਸੈੱਲ ਚਾਰਜ ਕਿੰਨਾ ਦਾ ਹੁੰਦਾ ਸੌਣ ਵੇਲੇ, ਡ੍ਰੀਮਲੈਸ ਸਲੀਪ ਕਿੰਨਾ ਨੂੰ ਆਉਂਦੀ ਹੈ, ਜਿਹੜੇ 2 ਨੰਬਰ ਦਾ ਕੰਮ ਨਹੀਂ ਕਰਦੇ। 2 ਨੰਬਰ ਦੇ ਕੰਮ ਵਿੱਚ ਧੋਖਾ, ਬੇਈਮਾਨੀਆਂ, ਚਾਹੇ ਘਰ ਵਾਲੇ ਨਾਲ ਧੋਖਾ ਕਰ ਰਹੀ ਹੋਵੇ, ਘਰ ਵਾਲੀ ਤੋਂ ਕੋਈ ਪਰਦੇ ਰੱਖਦਾ ਹੋਵੇ, ਇਹ ਸਟ੍ਰੈਸ 'ਚ ਰਹਿਣ ਵਾਲੇ ਬੰਦੇ ਹੁੰਦੇ ਆ, ਇਹਨਾਂ ਦੀ ਨੀਂਦ ਡ੍ਰੀਮਲੈਸ ਨਹੀਂ ਹੁੰਦੀ, ਇਹਨਾਂ ਦਾ ਸੈੱਲ ਚਾਰਜ ਨਹੀਂ ਹੁੰਦਾ, ਰਿਲੈਕਸ ਨਹੀਂ ਉੱਠਦੇ, ਸਟ੍ਰੈਸ 'ਚ ਰਹਿਣ ਕਰਕੇ ਇਹਨਾਂ ਬੰਦਿਆਂ ਦੀ ਨੀਂਦ ਹਰਾਮ ਹੁੰਦੀ ਹੈ। 2 ਨੰਬਰ ਦਾ ਕੰਮ ਚਾਹੇ ਕੋਈ ਕਰਦਾ ਸਾਡੇ 'ਚੋਂ, 2 ਨੰਬਰ ਦੇ ਵਿੱਚ ਬੜੇ ਕੰਮ ਆਉਂਦੇ ਆ, ਬਹੁਤ ਕੰਮ ਨੇ ਜਿਹੜੇ 2 ਨੰਬਰ 'ਚ ਆ ਜਾਂਦੇ ਆ। 1 ਨੰਬਰ ਕੰਮ, ਸਹੀ ਕੰਮ ਵੇਖੋ, ਸਹੀ ਬੰਦਾ ਹੈ 7 ਘੰਟੇ ਸੁੱਤਾ, 9 ਵਜੇ ਸੁੱਤਾ ਅਤੇ 4 ਵਜੇ ਉੱਠਿਆ। ਅੱਛਾ, 4 ਵਜੇ ਉੱਠ ਕੇ ਉਸ ਬੰਦੇ ਨੇ ਫਟਾਫਟ ਇਸ਼ਨਾਨ ਕੀਤਾ, ਸਾਨੂੰ ਲੱਗੇਗਾ ਤਾਂ ਸਹੀ ਵੀ ਗੱਲਾਂ ਇਹ ਕਿੱਦਾਂ ਦੀਆਂ, ਪਰ ਸਾਨੂੰ ਇਸ ਲੈਵਲ 'ਤੇ ਆ ਕੇ ਗੱਲਾਂ ਕਰਨੀਆਂ ਪੈਣਗੀਆਂ ਤਾਂ ਸਮਝ ਪੈਂਦੀ ਹੈ ਵੀ ਗੁਰਮਤ ਨੂੰ ਅਸੀਂ ਪ੍ਰੈਕਟੀਕਲ ਕਿੱਦਾਂ ਕਰਨਾ। ਸਾਨੂੰ ਗੁਰੂ ਸਾਹਿਬ ਪ੍ਰੈਕਟੀਕਲਟੀ ਸਾਡੇ ਸਮਝ 'ਚ ਆਉਣੀ ਚਾਹੀਦੀ ਹੈ। ਹੁਣ ਵੇਖੋ, ਬੰਦਾ 4 ਵਜੇ ਉੱਠਿਆ, ਉੱਠ ਕੇ ਨਾ ਜੀ ਇੱਦਾਂ ਬਹਿ ਗਿਆ, ਪਹਿਲਾਂ ਤਾਂ 5 ਮਿੰਟ ਬੈੱਡ 'ਤੇ ਬੈਠਾ। ਹੁਣ ਕਨੇਡਾ ਦੀ ਧਰਤੀ ਹੈ, ਸੋਹਣਾ ਵਧੀਆ ਵੱਡਾ ਘਰ ਹੈ, ਬੈੱਡ ਬਹੁਤ ਵਧੀਆ, ਗੱਦਾ ਕਮਾਲ ਦਾ। ਅੱਛਾ, ਇੱਦਾਂ ਬੈਠਾ ਕਹੀ ਜਾਂਦਾ ਹੈ, ਜਹਿ ਪ੍ਰਸਾਦ ਸੁਖ ਸੇਜ ਸੋਈ ਜੈ, ਮੇਰਿਆ ਮਾਲਕਾ ਬੜੀ ਦੁਨੀਆ ਫੁੱਟਪਾਥਾਂ 'ਤੇ ਪਈ ਹੈ, ਤੂੰ ਮੈਨੂੰ ਕਿੰਨਾ ਸੋਹਣਾ ਘਰ ਗੱਦਾ, ਮੈਨੂੰ, ਮੈਂ ਤੇਰੀ ਕਿਰਪਾ ਨਾਲ ਹੀ ਮੈਂ ਇਹ ਸੁੱਖ ਮਾਣਦਾ। 5 ਮਿੰਟ 'ਤੇ ਐਂ ਬੈਠਾ ਰਿਹਾ, ਉੱਠ ਕੇ ਇੱਦਾਂ ਹੀ ਆਨੰਦ 'ਚ ਬਹਿ ਗਿਆ 5 ਮਿੰਟ। 7 ਘੰਟੇ ਸੌਂ ਕੇ ਉੱਠਿਆ, ਜੇ ਤੁਸੀਂ 4 ਵਜੇ ਉੱਠਣਾ ਹੈ ਤਾਂ ਫਿਰ ਸੌਣਾ ਵੀ 9 ਵਜੇ ਪਏਗਾ, ਇਹ ਨਹੀਂ ਹੋ ਸਕਦਾ ਵੀ ਹੁਣ ਤੂੰ 12 ਵਜੇ ਸੌਵੇਂ, 9 ਵਜੇ ਸੌਣਾ ਪਏਗਾ। ਹੁਣ ਉਹ 4 ਵਜੇ ਜਦੋਂ ਬੰਦਾ ਉੱਠਦਾ ਹੈ, ਉਹਨੇ ਉੱਠ ਕੇ 5 ਮਿੰਟ ਇੱਦਾਂ ਬੈਠਾ, ਫਿਰ ਫਰੈਸ਼ ਹੋਇਆ, ਫਿਰ ਉਹਨੇ ਕੀ ਕੀਤਾ, ਧਿਆਨ ਨਾਲ ਸੁਣਿਓ, ਫਿਰ ਡੰਡ ਮਾਰਦਾ, ਮਸ਼ੀਨ ਭੱਜਣ ਵਾਲੀ ਪਈ ਹੈ, ਭੱਜ ਲਿਆ, ਥੋੜ੍ਹਾ ਬਹੁਤ ਐਕਸਰਸਾਈਜ਼ ਸਟਰੈਚ ਸਟਰੈਚਿੰਗ ਕਰ ਲਈ, ਸਟਰੈਚ ਕਰ ਲਈ, ਬਾਡੀ ਸਟਰੈਚ ਹੋ ਗਈ, ਖੁੱਲ ਗਿਆ ਜਿੱਥੇ ਜਿੱਥੇ। ਹੁਣ ਮੰਨ ਲਓ ਸੌਣ ਕਰਕੇ ਬੰਦਾ ਰਿਲੈਕਸ ਹੋਇਆ, ਹੁਣ 15-20 ਮਿੰਟ ਜਦੋਂ ਤੁਸੀਂ ਡੰਡ ਮਾਰਨੇ ਆ, ਛਾਲਾਂ ਮਾਰਨੀਆਂ, ਮਾੜਾ ਜਿਹਾ ਭੱਜਲ ਭੱਜ ਲੈਣਾ, 15 ਮਿੰਟਾਂ ਨਾਲ ਬਾਡੀ ਖੁੱਲ ਗਈ, ਠੀਕ ਹੋ ਗਿਆ। ਅੱਗੇ ਸੁਣ, ਉਹਨੇ ਫਿਰ ਕੀ ਕੀਤਾ, ਚੰਗੀ ਤਰ੍ਹਾਂ ਬਾਡੀ ਆਪਣੀ 'ਤੇ ਤੇਲ ਮਲਦਾ, ਮਾਲਿਸ਼ ਕਰਦਾ, 5 ਮਿੰਟ ਉਹਦੇ 'ਤੇ ਲਾਏ, ਫਿਰ ਉਹਨੇ 10 ਮਿੰਟ ਨਹਾਉਣ 'ਤੇ ਲਾਏ, ਰਿਲੈਕਸ ਹੋ ਕੇ ਟੌਰ ਨਾਲ ਨਹਾਤਾ, 10-15 ਮਿੰਟ ਨਹਾਉਣ 'ਤੇ ਲੱਗ ਗਏ, ਅਤੇ ਨਾਲੇ ਸ਼ੁਕਰ ਸ਼ੁਕਰ ਕਰੀ ਜਾਂਦਾ ਮਾਲਕਾ, ਤੱਤਾ ਆਈ ਜਾਂਦਾ ਪਾਣੀ, ਕਿੱਥੇ ਪਿੰਡ ਇੰਡੀਆ ਵਿੱਚ ਕਿਵੇਂ ਗਰਮ ਕਰਦੇ ਹੁੰਦੇ ਸੀ, ਕਿਵੇਂ ਪਾਥੀਆਂ ਰੱਖ ਕੇ, ਅਤੇ ਕੀ ਇੱਥੇ ਡਿਊਟੀ ਔਨ ਕੀਤੀ ਅਤੇ ਗਰਮ ਗਰਮ, ਹਰ ਵੇਲੇ ਸ਼ੁਕਰ ਹੈ, ਸ਼ੁਕਰ ਹੈ ਰੱਬਾ, ਸ਼ੁਕਰ ਹੈ ਤੇਰਾ, ਸ਼ੁਕਰ ਹੈ। ਅੱਛਾ, ਉਸ ਤੋਂ ਬਾਅਦ ਬਹਿ ਗਿਆ ਬਾਣੀ ਪੜ੍ਹਨ, 15 ਮਿੰਟ ਅੱਧਾ ਘੰਟਾ ਨਿਤਨੇਮ ਕਰ ਲਿਆ, ਕਰ ਕਰਾ ਕੇ ਉਹਨੂੰ 6:30 ਵਜੇ ਹੈ ਘਰੋਂ ਨਿਕਲਣਾ, 7 ਵਜੇ, ਅਤੇ ਫਿਰ 15 ਮਿੰਟ ਆਪਣੀ ਘਰਵਾਲੀ ਦੇ ਕੋਲ, ਬੱਚੇ ਇੱਦਾਂ ਡਾਇਨਿੰਗ ਟੇਬਲ 'ਤੇ ਬੈਠੇ ਹੈ, ਘਰਵਾਲੀ ਨੇ ਪਰੌਂਠੇ ਬਣਾ ਕੇ ਰੱਖੇ ਹੈ, ਬ੍ਰੇਕਫਾਸਟ ਲਿਆ ਕੇ ਰੱਖਿਆ, ਨਾਲੇ ਖਾਂਦਾ ਹੈ ਅਤੇ ਨਾਲੇ ਕਹਿੰਦਾ ਤੇਰੇ ਵਰਗੇ ਪਰੌਂਠੇ ਨਹੀਂ ਕੋਈ ਬਣਾ ਸਕਦਾ। ਉਹ ਖੁਸ਼ ਹੋ ਗਈ ਕਿਉਂਕਿ ਉਹ ਵੀ ਤਾਂ 4 ਵਜੇ ਦੀ ਉੱਠੀ ਹੈ, ਉਹ ਵੀ ਮਰਦੀ ਹੈ ਵੀ ਖਾਏ, ਆਰਾਮ ਨਾਲ ਪਰੌਂਠੇ ਖਾਏ, ਸਿਫਤ ਵੀ ਕਰੇ, ਗੱਲ ਵੀ ਮੇਰੇ ਨਾਲ ਕਰੇ, ਸਾਡਾ ਦੁੱਖ ਸੁੱਖ ਸਾਂਝਾ ਹੋਵੇ, 5 ਮਿੰਟ ਬਹਿ ਕੇ ਮੇਰੇ ਨਾਲ ਗੱਲ ਕਰੇ। ਸੁਣੋ, 15 ਮਿੰਟ ਦਾ ਟਾਈਮ ਸੀ, ਬੱਚਿਆਂ ਨਾਲ ਵੀ ਗੱਲ ਕੀਤੀ, ਬੀਬੀ ਨਾਲ ਵੀ ਕੀਤੀ, ਬੀਬੀ ਵੀ ਖੁਸ਼ ਹੈ, ਘਰ ਵਾਲੀ ਬੱਚਿਆਂ ਨੂੰ ਪੁੱਛਦਾ ਪੜ੍ਹਾਈ ਕਿਵੇਂ ਚੱਲਦੀ ਹੈ, 15 ਮਿੰਟ ਨਿਆਣਿਆਂ 'ਤੇ ਲਾਏ, ਫਿਰ 5 ਮਿੰਟ ਬੇਬੇ ਦੇ ਕਮਰੇ 'ਚ ਗਿਆ, ਬੇਬੇ ਜੀ ਵੀ ਬੈਠੇ ਸੀ, ਉਹਦੇ ਨਾਲ ਗੱਲਾਂ ਕੀਤੀਆਂ, ਬੇਬੇ ਮੈਂ ਚੱਲਿਆ ਟੋਰੰਟੋ ਨੂੰ, 5-4 ਦਿਨ ਲੱਗਣਗੇ, ਮੈਂ ਆ ਜਾਣਾ, ਮਾਂ ਨਾਲ ਵੀ ਗੱਲਾਂ ਕਰ ਲਈਆਂ, ਮਾਂ ਵੀ ਖੁਸ਼, ਨਿਆਣਿਆਂ ਦਾ ਹਾਲ ਚਾਲ ਪੁੱਛ ਲਿਆ, ਨਿਆਣੇ ਵੀ ਖੁਸ਼, ਘਰ ਵਾਲੀ ਨਾਲ ਗੱਲਬਾਤ ਕਰ ਲਈ, ਘਰ ਵਾਲੀ ਵੀ ਖੁਸ਼, ਬਾਡੀ ਸਟਰੈਚ ਕਰਕੇ ਸਰੀਰ ਹੈ ਜਿਹੜਾ, ਤਨ ਹੈ ਜਿਹੜਾ ਉਹ ਵੀ ਫਿੱਟ, ਅਤੇ ਮਾਇੰਡ ਹੈ ਜਿਹੜਾ ਉਹ ਡ੍ਰੀਮਲੈਸ ਸਲੀਪ 2 ਨੰਬਰ ਦਾ ਕੰਮ ਨਹੀਂ ਕਰਦਾ, 7 ਘੰਟੇ ਸੁੱਤਾ ਹੈ, ਬ੍ਰੇਨ ਵੀ ਰਿਲੈਕਸ। ਅੱਗੇ ਸੁਣੋ, ਗੱਡੀ 'ਚ ਬਹਿ ਗਿਆ, ਉਹਦੇ ਵਿੱਚ ਬਾਣੀ ਦੀ ਟੇਪ ਚੱਲਦੀ ਜਾਂਦੀ, ਬਾਣੀ ਦੀ ਟੇਪ ਚੱਲਦੀ, ਇੱਦਾਂ ਸੁਣਦਾ ਜਾ ਰਿਹਾ ਆਰਾਮ ਨਾਲ, ਜਿੰਨੀ ਸਪੀਡ ਲਿਮਿਟ ਹੈ ਉਨੀ ਸਪੀਡ 'ਤੇ ਗੱਡੀ ਜਾਂਦੀ ਐਂ ਆਰਾਮ ਨਾਲ। ਏਅਰਪੋਰਟ 'ਤੇ ਘੰਟਾ ਪਹਿਲਾਂ ਪਹੁੰਚਣਾ ਸੀ, 1.5 ਘੰਟਾ ਪਹਿਲਾਂ ਪਹੁੰਚਿਆ, ਆਨੰਦ ਨਾਲ ਉੱਥੇ ਵੀ ਕੌਫੀ ਲਈ, ਉੱਥੇ ਵੀ ਉਹਦੇ 'ਚ ਬਹਿ ਗਿਆ, ਜਹਾਜ਼ ਵਿੱਚ ਆਰਾਮ ਨਾਲ ਜਹਾਜ਼ 'ਚ ਚੜ੍ਹਦਾ ਹੈ, ਉੱਥੇ ਬਹਿ ਕੇ ਚਾਹੇ ਬਾਣੀ ਪੜ੍ਹੇ, ਜਹਾਜ਼ ਵਿੱਚ ਬੈਠਾ ਚਾਹੇ ਇਤਿਹਾਸ ਪੜ੍ਹੇ, ਕੋਈ ਕਿਤਾਬ ਪੜ੍ਹੇ, ਐਂ ਰਿਲੈਕਸ ਹੋ ਕੇ ਚੱਲਿਆ। ਇਹ ਆਨੰਦ 'ਚ ਹੈ ਜੀ, ਇਹ ਬੰਦਾ ਆਨੰਦ 'ਚ ਹੈ। ਉਸ ਬੰਦੇ ਨੂੰ ਨਾ ਕੋਈ ਇੱਕ ਬੰਦਾ ਮਿਲ ਕੇ ਏਅਰਪੋਰਟ ਕਹਿੰਦਾ, ਆ ਜਾ ਸ਼ਾਂਤ ਸਿਮਰਨ ਕਰੀਏ, ਆ ਜਾ ਆਪਾਂ ਸਿਮਰਨ ਕਰੀਏ। ਇਹ ਪੁੱਛਦਾ ਕੀ ਹੋਣਾ ਇਹਦੇ ਨਾਲ, ਕਹਿੰਦਾ ਆਨੰਦ ਆਏਗਾ। ਉਹ ਕਹਿੰਦਾ ਮੈਂ ਤੇ ਜਦੋਂ ਦਾ ਉੱਠਿਆ ਆਨੰਦ 'ਚ ਹੀ ਹਾਂ, ਆਪੋ ਸਤਿਨਾਮ, ਸਵੇਰ ਤੋਂ ਜਦੋਂ ਤੋਂ ਮੈਂ ਉੱਠਿਆ ਮੇਰਾ ਆਨੰਦ ਕਿਤੇ ਗਿਆ ਹੀ ਨਹੀਂ, ਜਿਹੜਾ ਆਏਗਾ ਮੈਂ ਆਨੰਦ 'ਚ ਹੀ ਹਾਂ। ਮੈਂ ਤੇ ਜਦੋਂ ਯਾਦ ਰੱਬ ਦੀ ਸਿਮਰਨ, ਜਦੋਂ ਉੱਠਿਆ ਸੀ ਉਦੋਂ ਵੀ ਰੱਬ ਦੀ ਯਾਦ ਆ ਰਹੀ ਸੀ। ਸਿਮਰਨ, ਸਿਮਰਨ ਤੇ ਯਾਦ ਇੱਕੋ ਹੀ ਹੈ ਨਾ, ਚੇਤਾ ਯਾਦ ਸਿਮਰਨ ਇਹ ਇੱਕੋ ਹੀ ਚੀਜ਼ ਹੈ। ਜਦੋਂ ਮੈਂ ਕੰਮ ਕਰਦਾ, ਜਦੋਂ ਮੈਂ ਪਰਿਵਾਰ ਨੂੰ ਮਿਲਿਆ, ਬੱਚੇ ਨੂੰ ਮਿਲਿਆ, ਮਾਲਕਾ ਆਹ ਵੀ ਤੇਰੀਆਂ ਦਾਤਾਂ ਹੈ, ਮਾਂ ਨੂੰ ਮਿਲ ਕੇ ਆਇਆ, ਮਾਂ 'ਚੋਂ ਵੀ ਮੈਨੂੰ ਉਹੀ ਦਿਸਦਾ ਹੈ, ਆਰਾਮ ਨਾਲ ਮੈਂ ਗੱਡੀ ਚਲਾ ਕੇ ਲਿਆਇਆ, ਰਿਲੈਕਸ ਹੈ ਮਾਇੰਡ, ਬਿਲਕੁਲ ਰਿਲੈਕਸ। ਹੁਣ ਇੱਕ ਬੰਦਾ ਉਹ ਹੈ ਸਾਡੇ ਵਰਗਾ ਜਿਹਨੇ ਫਲਾਈਟ ਫੜਨੀ ਹੈ 9 ਵਜੇ, ਅਤੇ 1 ਵਜੇ ਤੱਕ ਫੇਸਬੁੱਕ ਹੀ ਵੇਖੀ ਗਿਆ, 1 ਵਜੇ ਤੱਕ ਜਾਂ TV ਵੇਖਦਾ ਰਿਹਾ, 1 ਵਜੇ ਸੁੱਤਾ, ਭਟਕਦੀ ਆਤਮਾ 1 ਵਜੇ ਸੌਣ ਕਰਕੇ 6 ਵਜੇ ਜਾ ਗਈ, 9 ਵਜੇ ਫਲਾਈਟ ਫੜਦੀ ਸੀ, ਉਹ 5 ਘੰਟੇ ਸੁੱਤਾ, ਨਾ ਤਾਂ ਬਾਡੀ ਰਿਲੈਕਸ ਹੋਈ, ਨਾ ਸਰੀਰ ਫਿੱਟ ਹੈ, ਫਟਾਫਟ ਉੱਠਿਆ, 6 ਵਜੇ ਇੰਨੀ ਸਪੀਡ ਨਾਲ ਉੱਠਿਆ, ਕਹਿੰਦਾ ਹੁਣ ਐਂ ਕਰੋ, ਬ੍ਰੱਸ਼ ਵੀ ਮਾੜਾ ਮੋਟਾ ਹੀ ਕੀਤਾ, ਅਤੇ ਨਹਾਉਣ ਨੂੰ ਤਾਂ ਕਹਿੰਦਾ ਰਹਿ ਨਹੀਂ ਦਿਓ, ਇੱਦਾਂ ਹੀ ਮੂੰਹ ਧੋ ਲਓ, ਨਹਾਤਾ ਵੀ ਨਹੀਂ, ਇਸ਼ਨਾਨ ਨਹੀਂ ਕੀਤਾ, ਸਟਰੈਚ ਕੀ ਕਰਨਾ ਸੀ ਉਹ ਵੀ ਨਹੀਂ ਕੀਤਾ। ਫਿਰ ਉਸ ਬੰਦੇ ਨੇ ਨਾ ਬਾਣੀ ਪੜ੍ਹਨ ਦਾ ਟਾਈਮ, ਨਾ ਨਿਤਨੇਮ ਦਾ, ਮਾਂ ਨੂੰ ਉਹਨੇ ਕੀ ਮਿਲਣਾ ਸੀ, ਇੱਕ ਘੰਟੇ ਦੇ ਵਿੱਚ ਫਟਾਫਟ ਪੱਗ ਲਪੇਟੀ ਨਿਕਲਣ ਲੱਗਿਆ। ਘਰ ਵਾਲੀ ਕਹਿੰਦੀ ਜੀ ਮੈਂ ਵੀ 5 ਵਜੇ ਦੀ ਉੱਠ ਕੇ ਪਰੌਂਠੇ ਬਣਾਉਣ ਲੱਗੀ ਹਾਂ, ਬ੍ਰੇਕਫਾਸਟ ਪਰੇ ਲੈ ਜਾ ਤੂੰ ਮੇਰੇ ਪਰ ਮੇਰੇ ਨੇੜੇ ਨਾ ਲਿਆ, ਪਰੇ ਭੱਜ ਜਾ ਇੱਥੋਂ, ਦੌੜ ਜਾ, ਕਿਉਂਕਿ ਕਾਲ ਪਈ ਹੈ ਨਾ। ਘਰ ਵਾਲੀ ਦਾ ਇੱਡਾ ਮੂੰਹ ਸੁੱਜ ਗਿਆ ਵੀ ਮੈਂ ਮਰ ਗਈ ਸਵੇਰ ਦੀ 5 ਵਜੇ ਦੀ, ਵੀ ਇਹ ਐਡੀ ਅੱਗ ਲੱਗੀ ਹੈ ਇਹਨੂੰ ਭੱਜਣ ਦੀ ਪਈ ਹੈ। ਨਾ ਉਹਨੂੰ ਦੁੱਖ ਸੁੱਖ ਕੀਤਾ, ਨਾ ਉਹਦੇ ਨਾਲ ਕੋਈ ਗੱਲ ਕੀਤੀ, ਨਾ ਬੱਚਿਆਂ ਬਾਰੇ ਪੁੱਛਿਆ, ਨਾ ਗਰੋਸਰੀ ਬਾਰੇ ਪੁੱਛਿਆ, ਨਾ ਕਿਸੇ ਬਿੱਲ ਦੀ ਗੱਲ ਕੀਤੀ ਵੀ ਕਿਹੜਾ ਬਿੱਲ ਭਰਨਾ ਹੈ, ਭੱਜ ਗਿਆ ਬਸ। ਅਤੇ ਜਦੋਂ ਹੀ ਗੱਡੀ 'ਚ ਬੈਠਾ, ਸਪੀਡ ਤੇਜ਼ ਹੈ, ਸਪੀਡ ਤੇਜ਼ ਕਰ ਲਈ, ਉੱਥੋਂ ਪੁਲਿਸ ਵਾਲਿਆਂ ਨੇ ਘੇਰ ਲਿਆ, ਉਹਨਾਂ ਨੇ ਟਿਕਟ ਦੇ ਦਿੱਤੀ। ਗਾਂ ਜਦੋਂ ਜਾ ਉੱਥੇ ਪਹੁੰਚਿਆ, ਉੱਥੇ ਲੇਟ ਸੀ, ਜਾਂਦਿਆਂ ਨੂੰ ਫਲਾਈਟ ਨਿਕਲ ਗਈ। ਏਅਰਪੋਰਟ 'ਤੇ ਬੈਠਾ ਨਵੀਂ ਟਿਕਟ ਕਰਾ ਕੇ ਵੀ ਅਗਲੀ ਫਲਾਈਟ ਵਿੱਚ ਜਾਊਂ ਨਵੀਂ ਟਿਕਟ ਕਰਾ ਕੇ। ਸੁਣੋ ਇੱਦਾਂ ਬੈਠਾ ਹੈ, ਹੁਣ ਕਹਿੰਦਾ ਹੈ ਮੈਂ ਸਿਮਰਨ ਕਰ ਲਾਂ, ਮੇਰਾ ਮਨ ਸ਼ਾਂਤ ਹੋ ਜੂ ਹੋ ਜੂ ਹੁਣ ਉਹਦਾ ਮਨ ਸ਼ਾਂਤ। ਉਹਨੇ ਜਦੋਂ ਕਹਿਣਾ ਵਾਹਿਗੁਰੂ, ਉਹ ਟਿਕਟ ਯਾਦ ਆ ਜਾਣੇ ਵੀ ਯਾਰ 200 ਦੀ ਟਿਕਟ ਮਿਲ ਗਈ। ਫਿਰ ਸੁਣੋ, ਫਿਰ ਕਹਿਣਾ ਵਾਹਿਗੁਰੂ, ਘਰ ਵਾਲੀ ਦਾ ਮੂੰਹ ਯਾਦ ਆ ਜਾਣਾ ਸੁੱਜ ਗਿਆ। ਕਿਉਂ ਬਈ, ਏਦਾਂ ਹੀ ਹੋ। ਜਦੋਂ ਫਿਰ ਆਉਣਾ ਵਾਹਿਗੁਰੂ, ਫਿਰ ਨਿਆਣੇ ਉਧਰੋਂ ਜਿੱਥੇ ਕੰਮ ਤੇ ਜਾਣਾ ਸੀ ਅਗਲੇ ਏਅਰਪੋਰਟ ਤੇ ਲੈਣ ਆਏ ਹੋਣਗੇ, ਉੱਥੇ ਵੀ ਤੇ ਪਹੁੰਚਣਾ ਸੀ, ਉੱਥੇ 1 ਵਜੇ ਦਾ ਟਾਈਮ ਦਿੱਤਾ ਸੀ, ਉਹ ਵੀ ਹੁਣ ਇਹ ਟੈਨਸ਼ਨ ਹੈ ਵੀ ਬਹਾਨਾ ਕੀ ਬਣਾਵਾਂ। ਉੱਥੇ ਫਿਰ ਝੂਠ ਬੋਲਣਾ, ਮੇਰੀ ਗੱਡੀ ਖਰਾਬ ਹੋ ਗਈ ਸੀ, ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ, ਮੇਰੀ ਗੱਡੀ ਥੱਲੇ ਕੋਈ ਆ ਗਿਆ ਸੀ, ਸਾਡੇ ਘਰ ਕੋਈ ਮਰ ਗਿਆ ਸੀ ਜੀ, ਮੈਂ ਫਿਰ ਦੁੱਖ 'ਤੇ ਗਿਆ। ਕਿੰਨਾ ਜੱਪ ਛਿੜ ਗਿਆ, ਕਿਹੜੇ ਸਿਮਰਨ ਕਰਨਗੇ ਉਹ ਬੰਦੇ। ਉਸ ਬੰਦੇ ਨੂੰ ਤੁਸੀਂ ਕਹੋਗੇ ਆ ਜਾ ਤੈਨੂੰ ਸਿਮਰਨ ਕਰਾਵਾਂ, ਤੈਨੂੰ ਸ਼ਾਂਤੀ ਦਿਆਂ, ਉਹ ਕਹਿੰਦਾ ਭਰਾ ਲੈ ਮੈਨੂੰ ਟੈਨਸ਼ਨ ਪਈ, ਸ਼ਾਂਤੀ ਕਾਹਦੀ ਇੱਥੇ। ਤੇ ਜਿਹੜਾ ਬੰਦਾ ਪਹਿਲਾਂ ਵਾਲਾ ਹੈ ਉਹਨੂੰ ਕਹਿੰਦੇ ਆ ਜਾ ਤੇਰਾ ਮਨ ਸ਼ਾਂਤ ਹੋਊ, ਤੈਨੂੰ ਨਾਮ ਜਪਾਈਏ, ਉਹ ਕਹਿੰਦਾ ਮੇਰੀ ਸ਼ਾਂਤੀ ਤੇ ਕਿਤੇ ਗਈ ਹੋਈ ਨਹੀਂ, ਮੈਂ ਤੇ ਜਦੋਂ ਦਾ ਉੱਠਿਆ ਸ਼ਾਂਤੀ ਸ਼ਾਂਤ। ਮੇਰੀ ਇਹ ਗੱਲ ਕਹਿਣ ਦਾ ਸਿਰਫ ਮਤਲਬ ਇੰਨਾ ਹੈ ਵੀ ਬੰਦੇ ਨੂੰ ਸ਼ਾਂਤ ਕਰਦੀਆਂ ਉਹਦੀਆਂ ਜ਼ਿੰਮੇਵਾਰੀਆਂ, ਉਹਦੇ ਫਰਜ਼। ਉਹ ਬੰਦਾ ਇੰਨਾ ਰਿਲੈਕਸ ਰਹਿੰਦਾ ਹੈ, ਕਹਿੰਦੇ ਆਨੰਦ ਹੀ ਆਨੰਦ ਹੈ। ਅੱਛਾ, ਉਸ ਬੰਦੇ ਦਾ ਹੀ ਬਾਣੀ 'ਚ ਦਿਲ ਲੱਗੇਗਾ, ਉਸ ਬੰਦੇ ਦਾ ਹੀ ਸਿਮਰਨ ਵਿੱਚ ਮਨ ਲੱਗੇਗਾ। ਮਨ ਉਹਦਾ ਲੱਗਣਾ ਸਿਮਰਨ ਜਿਹਨੇ ਫਰਜ਼ ਨਿਭਾਏ। ਉਹ ਏਅਰਪੋਰਟ 'ਤੇ ਜਹਾਜ਼ 'ਚ ਬੈਠਾ ਵੀ ਐ ਵਾਹਿਗੁਰੂ ਉਹ ਕਰ ਸਕਦਾ, ਕਿਉਂਕਿ ਸਟ੍ਰੈਸ ਹੀ ਕੋਈ ਨਹੀਂ। ਜਿੰਨਾ ਚਿਰ ਫਰਜ਼ ਨਹੀਂ ਨਿਭਾਉਣੇ ਸਿੱਖ ਦੇ, ਉਹਨਾਂ ਚਿਰ ਸਾਡੀ ਜ਼ਿੰਦਗੀ 'ਚ ਸ਼ਾਂਤੀ ਨਹੀਂ ਆ ਸਕਦੀ। ਚਾਅ ਨਾਲ ਕਰੋ। ਸਾਡੇ ਇੱਥੇ ਬੋਝ ਪਤਾ ਦਿਮਾਗ 'ਤੇ ਕੀ ਪਾਇਆ, ਆਮ ਲੋਕ ਪੰਜਾਬੀ ਆ ਆਪਣੇ ਮਿਲਦੇ ਆ ਪਰਿਵਾਰ, ਬਸ ਜੀ ਦੁਨਿਆਵੀ ਧੰਦਿਆਂ 'ਚ ਫਸੇ ਪਏ ਆ, ਕਾਹਦੇ ਕੰਮ ਨੇ ਦੁਨਿਆਵੀ ਧੰਦੇ, ਦੁਨਿਆਵੀ ਧੰਦੇ। ਉਹ ਪਿਆਰਿਓ, ਧਰਮ ਹੈ ਜਿਹੜਾ ਇਹ ਦੁਨੀਆ 'ਚ ਹੀ ਲਾਗੂ ਹੋਣਾ ਹੈ। ਧਰਮ ਦਾ ਜੀਵਨ ਤੇ ਸਮਾਜਿਕ ਜੀਵਨ ਕੋਈ ਵੱਖਰਾ ਥੋੜ੍ਹਾ ਹੈ, ਇੱਕੋ ਹੀ ਹੈ, ਇੱਕੋ ਹੀ ਜੀਵਨ ਹੈ। ਜਿਹੜਾ ਵੀ ਕੰਮ ਕਰਦਾ ਉਹਨੂੰ ਫਰਜ਼ ਨੂੰ ਪੂਰੇ ਵਧੀਆ ਤਰੀਕੇ ਨਾਲ ਨਿਭਾ ਲੈ, ਉਹੀ ਜਿੱਥੇ ਕੰਮ ਕਰਦਾ ਹੈ ਉਹ ਡਿਊਟੀ ਨਿਭਾ। ਜਿਹੜੇ ਮਾਲਕ ਕੋਲ ਕੰਮ ਕਰਦਾ ਹੈ ਉਹ ਕਵੇ ਤੇਰੇ ਵਰਗਾ ਇੰਪਲਾਈ ਤੇ ਮੈਨੂੰ ਮਿਲਣਾ ਹੀ ਨਹੀਂ, ਕਿਤੇ ਛੱਡ ਕੇ ਨਾ ਜਾਈ ਯਾਰ, ਰਿਟਾਇਰਮੈਂਟ ਨਾ ਲੈ ਲਈ ਕਿਤੇ 60 ਸਾਲ ਦਾ, ਤੂੰ ਤੇ ਜਿੰਨਾ ਕੰਮ ਕਰ ਸਕਦਾ ਕਰ। ਵੇਖੋ ਜਿਹਦੇ ਕੋਲ ਕੰਮ ਕਰਦਾ ਉਹ ਕਹਿੰਦਾ ਤੇਰੀ ਮੈਨੂੰ ਬੜੀ ਲੋੜ ਹੈ, ਘਰ ਵਾਲੀ ਕਹਿੰਦੀ ਹਰੇਕ ਜਨਮ ਵਿੱਚ ਹੀ ਮਿਲਿਓ ਜੀ ਮੈਨੂੰ ਤੁਸੀਂ, ਤੇਰੀ ਬੜੀ ਮੈਨੂੰ ਲੋੜ ਹੈ। ਬੱਚੇ ਕਹਿੰਦੇ ਪਿਤਾ ਜੀ ਤੇਰੇ ਵਰਗਾ ਹੋਵੇ, ਬਾਪੂ ਜੇ ਹੋਵੇ, ਬਾਪੂ ਤੇਰੀ ਸਾਨੂੰ ਬੜੀ ਲੋੜ ਹੈ। ਮਾਂ ਕਹਿੰਦੀ ਆ ਮੇਰਾ ਹਾਲ ਚਾਲ ਰੋਜ਼ ਪੁੱਛਦਾ 5 ਮਿੰਟ ਕੱਢ ਕੇ, ਮਾਂ ਕਹਿੰਦੀ ਤੇਰੇ ਵਰਗਾ ਪੁੱਤ ਸਭ ਨੂੰ ਰੱਬ ਦੇ, ਤੇਰੀ ਸਾਨੂੰ ਬੜੀ ਲੋੜ ਹੈ। ਐਂ ਲੱਗਦਾ ਨਹੀਂ ਵੀ ਬੰਦਾ ਦਰਗਾਹ 'ਚ ਹੀ ਰਹਿੰਦਾ, ਯਾਰ ਸਾਰਿਆਂ ਨੂੰ ਲੋੜ ਹੈ, ਆਖੋ ਸਤਨਾਮ।
ਵਾਹਿਗੁਰੂ
ਵਲੰਟੀਅਰ ਬਣ ਕੇ ਕੰਮ ਕਰਦਾ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਣ, ਕਹੋ ਨਾਨਕ ਵਾਹ ਲੜਾਈ ਹੈ। ਉਹ ਨਿਆਣਿਆਂ ਵਾਂਗੂ ਜਿਵੇਂ ਬੱਚੇ ਬਾਹਾਂ ਮਾਰ ਮਾਰ ਕੇ ਮਸਤੀ ਵਿੱਚ ਤੁਰਦੇ ਹੈ, ਬੱਚੇ ਜਿਵੇਂ ਖਿੜੇ ਖਿੜੇ ਰਹਿੰਦੇ ਹੈ, ਫਰਜ਼ ਨਿਭਾਉਣ ਵਾਲੇ ਬੰਦੇ ਐਂ ਖਿੜੇ ਖਿੜੇ ਰਹਿੰਦੇ ਹੈ। ਜਿਹੜੀ ਮੇਰੀ ਭੈਣ ਡਿਊਟੀਆਂ ਪੂਰੀਆਂ ਵਧੀਆ ਕਰਦੀ ਹੈ, ਉਹਨੂੰ ਇਲਾਕੇ ਦੀਆਂ ਗਵਾਂਢਣਾਂ ਵੀ ਜਾ ਜਾ ਤਰਲੇ ਕਰਦੀਆਂ, ਤੇਰੀ ਭੈਣ ਦਾ ਰਿਸ਼ਤਾ ਸਾਡੇ ਬੱਚੇ ਨੂੰ ਕਰਾ ਦੇ, ਤੇਰੇ ਵਰਗੀ ਕਿਤੇ ਸਾਡੇ ਘਰੇ ਵੀ ਆ ਜੇ। ਜਿਹੜਾ ਬੰਦਾ ਇੰਨੇ ਫਰਜ਼ ਵਧੀਆ ਨਿਭਾਉਂਦਾ ਹੈ, ਇੱਥੇ ਤੁਹਾਡੇ ਵਿੱਚ ਨਿਭਾਉਣ ਵਾਲੇ ਹੈ, ਲੋਕੀ ਤਰਲੇ ਕਰਦੇ ਆ ਵੀ ਇਹੋ ਜਿਹਾ ਜਵਾਈ ਭਾਈ ਸਾਨੂੰ ਵੀ ਮਿਲੇ, ਇਹੋ ਜਿਹਾ ਰਿਸ਼ਤੇਦਾਰ ਸਾਨੂੰ ਮਿਲੇ। ਫਰਜ਼ ਨਿਭਾਉਣ ਵਾਲੇ ਬੰਦੇ ਜਿਹੜੇ ਹੈ ਨਾ, ਲੋਕ ਤਰਸਦੇ ਆ ਉਹਨਾਂ ਨੂੰ। ਉਹਨਾਂ ਨੇ ਦਰਗਾਹ 'ਚ ਜਾਣਾ ਨਹੀਂ, ਦਰਗਾਹ 'ਚ ਰਹਿੰਦੇ ਹੈ। ਉਹ ਅੱਜ ਦਰਗਾਹ 'ਚ ਹੈ ਜਿਉਂਦੇ ਜਾਗਦੇ, ਉਹਨਾਂ ਦੀ ਸਾਰਿਆਂ ਨੂੰ ਲੋੜ ਹੈ, ਉਹਨਾਂ ਨੂੰ ਸਾਰੇ ਉਡੀਕਦੇ ਹੈ, ਉਡੀਕਦੇ ਆ ਸਾਰੇ ਉਹਨੂੰ ਵੀ ਕਦੋਂ ਆਏਗਾ। ਕਦੇ ਇਹਨੇ ਇੱਦਾਂ ਬਹਿ ਕੇ ਥੋੜਾ ਪਾਣੀ ਮੰਗਾਇਆ ਵੀ ਲਿਆਓ ਜੀ ਚਾਹ, ਲਿਆਓ ਜੀ, ਇਹਦੇ ਰਸੋਈ 'ਚ ਵੜ ਜਾਂਦਾ ਹੈ, ਜਾ ਕੇ ਪਕਾ ਲੈਣੀ ਇਹਨੇ ਆਪੇ। ਇਹ ਤੇ ਇੱਦਾਂ ਦਾ ਬੰਦਾ ਚਾਹ ਬਣਾ ਕੇ ਨਾਲੇ ਆਪਣੇ ਲਈ ਲਿਆਉਂਦਾ ਨਾਲੇ ਸਾਡੇ ਲਈ ਲਿਆਉਂਦਾ। ਇਹ ਫਰਜ਼ ਨਿਭਾਉਣ ਵਾਲਾ ਹੈ, ਇਹ ਦੁਨੀਆ ਵਿੱਚ ਸੇਵਾ ਕਰਾਉਣ ਨਹੀਂ ਆਇਆ, ਸੇਵਾ ਕਰਨ ਆਇਆ। ਇਹ ਸੇਵਾ ਕਰਨ ਲਈ ਆਇਆ। ਧਰਮ ਦਾ ਅਰਥ ਕੁਛ ਦੇਣਾ ਹੈ, ਨਾ ਕਿ ਲੈਣਾ। ਧਰਮ ਦਾ ਅਰਥ ਹੈ ਕੁਛ ਕਰਨਾ ਕਿਸੇ ਲਈ, ਕਿਸੇ ਲਈ ਕੁਛ ਕਰਨਾ, ਲੁੱਟਣਾ ਨਹੀਂ, ਇਕੱਠਾ ਕਰਨਾ ਨਹੀਂ, ਉਜਾੜਨਾ, ਆਪਣੇ ਵੱਲੋਂ ਦੇਣਾ, ਇਹਨੂੰ ਧਰਮ ਕਹਿੰਦੇ ਆ, ਆਪਣੇ ਵੱਲੋਂ ਦੇਣਾ। ਗੁਰੂ ਗੋਬਿੰਦ ਸਿੰਘ ਨੇ ਇਹ ਨਹੀਂ ਕਿਹਾ ਲੋਕਾਂ ਦੇ ਪੁੱਤ ਮਰਵਾਉਣੇ ਹੈ, ਲੋਕਾਂ ਦੇ ਪੁੱਤ ਨਹੀਂ, ਆਪਣੇ ਬੱਚੇ। ਲੋਕੋ ਦਿਓ ਪੁੱਤ, ਮੈਂ ਬਿਆਨ ਦਿਆਂਗਾ, ਗਰਮ 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 ਬਿਆਨ ਮੈਂ ਦਿਆਂਗਾ, ਤੁਸੀਂ ਪੁੱਤ ਮਰਵਾਇਓ। ਇਹ ਨਹੀਂ, ਮਹਾਰਾਜ ਕਹਿੰਦੇ ਨਹੀਂ, ਮੈਂ ਆਪਣੇ ਦੇ, ਮੈਂ ਆਪਣੇ ਤੋੜ ਲਏ। ਲੋਕੋ ਤੁਸੀਂ ਉੱਜੜੋ ਮੈਂ ਵਸਾਂਗਾ, ਕਹਿੰਦੇ ਨਾ ਮੈਂ ਉੱਜੜਾਂ, ਮੈਂ ਛੱਡਾਂਗਾ ਆਪਣਾ ਘਰ। ਮੈਂ ਸੇਵਾ ਕਰਾਉਣ ਲਈ ਥੋੜਾ ਆਇਆ, ਮੈਂ ਤੇ ਸੇਵਾ ਕਰਨ ਲਈ ਆਇਆ। ਇੱਦਾਂ ਦੇ ਸੀ ਇਹ। ਉਹਨਾਂ ਤੋਂ ਬੰਦਾ ਕੁਰਬਾਨ ਹੁੰਦਾ ਹੈ ਜਿਹੜੇ ਇਹ ਸੋਚ ਕੇ ਇੱਥੇ ਆਏ ਹੈ, ਇਹ ਧਰਤੀ ਤੇ ਰਹਿ ਕੇ ਜਿਹੜੇ ਕੁਛ ਕਰ ਰਹੇ ਹੈ, ਜਿਹੜੇ ਕੁਛ ਕਰਨਾ ਚਾਹੁੰਦੇ ਹੈ। ਸਾਡੇ ਲੀਡਰਾਂ ਤੋਂ ਕਿਉਂ ਨਹੀਂ ਜਾਨ ਮਾਰਨ ਨੂੰ ਜੀ ਕਰਦਾ? ਇਹ ਕਹਿੰਦੇ ਲੋਕੋ ਤੁਸੀਂ ਮਰੋ। ਸਾਡੇ ਲੀਡਰਾਂ ਤੋਂ ਕਿਉਂ ਨਹੀਂ ਜਾਨ ਮਾਰਨ ਨੂੰ ਜੀ ਕਰਦਾ? ਇਹ ਕਹਿੰਦੇ ਤੁਸੀਂ ਉੱਜੜੋ। ਪਰ ਗੁਰੂ ਸਾਹਿਬ ਕਹਿੰਦੇ ਸੀ ਨਹੀਂ, ਮੈਂ ਆਪਣਾ ਆਪ ਕੁਰਬਾਨ ਕਰਾਂਗਾ, ਮੈਂ ਸਾਰਾ ਕੁਝ ਵਾਰਨਾ। ਤਾਂ ਕਰਕੇ ਇਹ ਗੱਲ ਨੂੰ ਆਪਾਂ ਦਿਮਾਗ 'ਚ ਰੱਖੀਏ, ਸਾਨੂੰ ਸਾਡੇ ਫਰਜ਼ ਨਿਭਾਉਣੇ ਪੈਣਗੇ। ਗੁਰੂ ਗੋਬਿੰਦ ਸਿੰਘ ਨੇ ਆਪਣਾ ਫਰਜ਼ ਨਿਭਾਇਆ, ਕੋਈ ਫਰਜ਼ ਨਿਭਾਉਣ 'ਚ ਕਸਰ ਛੱਡੀ ਹੈ? ਬੋਲੋ, ਉਹ ਉਹਨਾਂ ਦੀ ਆਗੂ ਹੋਣ ਵਿੱਚ ਕੋਈ ਕਸਰ ਹੈ ਜੀ? ਕੋਈ ਕਸਰ ਨਹੀਂ ਛੱਡੀ ਫਰਜ਼ ਨਿਭਾਉਣ 'ਚ। ਪਰ ਅਸੀਂ ਸਾਡੀ ਡਿਊਟੀ, ਸਾਡੇ ਫਰਜ਼, ਸਾਡੀਆਂ ਜ਼ਿੰਮੇਵਾਰੀਆਂ, ਅਸੀਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਭਗਾਉਣੇ ਹੈ, ਅਸੀਂ ਫਰਜ਼ ਨਹੀਂ ਨਿਭਾ ਸਕੇ ਆਪਣੇ। ਤਾਂ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਸਮਝੀਏ, ਆਪਣੇ ਫਰਜ਼ ਨਿਭਾਈਏ। ਧੰਨ ਗੁਰੂ ਗੋਬਿੰਦ ਸਿੰਘ ਨੇ ਕਿਹੜਾ ਕਿਹੜਾ ਦੁੱਖ ਨਹੀਂ ਝੱਲਿਆ, ਜਿੱਦਾਂ ਆਪਾਂ ਗੱਲ ਕਰਦੇ ਸੀ ਪਿਆਰਿਓ, ਵੀ ਇੱਕ ਗੱਲ ਚੇਤਾ ਰੱਖੀਏ, ਜਾਣਾ ਸਾਰਿਆਂ ਨੇ। ਸੁੱਖਾਂ ਦੇ ਵੇਲੇ ਸਾਰੇ ਰਿਸ਼ਤੇ ਹੈ, ਨਾਤੇ ਹੈ, ਸਾਰੇ ਪਿਆਰ ਕਰਦੇ ਹੈ, ਪਰ ਪਤਾ ਦੁੱਖ ਵੇਲੇ, ਪਤਾ ਤਕਲੀਫ ਵੇਲੇ ਲੱਗਦਾ। ਅਤੇ ਦੁਨੀਆ ਦਾ ਸਿਸਟਮ ਤਾਂ ਇੱਦਾਂ ਦਾ ਹੈ, ਜੇ ਗੁਰੂ ਗੋਬਿੰਦ ਸਿੰਘ ਨੂੰ ਛੱਡ ਸਕਦੇ ਹਾਂ, ਅਸੀਂ ਕਿਹੜੇ ਬਾਗ ਦੀ ਮੂਲੀ ਹਾਂ। ਇੱਦਾਂ ਦੇ ਲੋਕ ਵੀ ਸੀ, ਕਹਿੰਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ 'ਚੋਂ ਨਿਕਲੇ ਸੀ ਨਾ, ਅਤੇ ਚਮਕੌਰ ਦੀ ਗੜੀ 'ਚੋਂ ਨਿਕਲ ਕੇ ਮਹਾਰਾਜ ਨੰਗੇ ਪੈਰੀ, ਨਾ ਜੋੜਾ, ਨਾ ਘੋੜਾ, ਨਾ ਬਾਜ, ਨਾ ਸਿਰ 'ਤੇ ਤਾਜ, ਅਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਇਕੱਲੇ ਨੰਗੇ ਪੈਰੀ ਮਾਛੀਵਾੜ ਦੇ ਜੰਗਲ 'ਚ ਗਏ। ਅਤੇ ਜਦੋਂ ਉਹ ਧੁੰਦ ਦਾ ਸਮਾਂ ਸੀ, ਉਦੋਂ ਤੁਹਾਨੂੰ ਪਤਾ ਇੰਡੀਆ ਦੀ ਧੁੰਦ ਕਿੱਦਾਂ ਦੀ ਪੈਂਦੀ ਹੈ, ਆਪਣਾ ਹੱਥ ਇੱਦਾਂ ਪਸਾਰਿਆ ਨਜ਼ਰ ਨਹੀਂ ਆਉਂਦਾ, ਇੰਨੀ ਧੁੰਦ ਹੈ, ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ। ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਨਿਕਲ ਕੇ ਇਕੱਲੇ ਹੀ ਜਾ ਰਹੇ। ਚੱਲਦੇ ਚੱਲਦੇ ਕਹਿੰਦੇ ਸੱਚੇ ਪਾਤਸ਼ਾਹ ਬਹਿਲੋਲਪੁਰ ਪਿੰਡ 'ਚ ਗਏ। ਬਹਿਲੋਲਪੁਰ, ਇੱਥੇ ਗੁਰੂ ਸਾਹਿਬ ਦਾ ਇੱਕ ਮਸੰਦ ਰਹਿੰਦਾ ਜਿਹਦਾ ਨਾਂ ਹੈ ਪੂਰਨ ਮਸੰਦ। ਮਹਾਰਾਜ ਦਾ ਸੇਵਾਦਾਰ ਹੈ ਪੂਰਨ ਮਸੰਦ। ਮਸੰਦ ਗੁਰੂ ਸਾਹਿਬ ਨੇ ਥਾਪੇ ਹੈ। ਉਹ ਕਈ ਵਾਰੀ ਮਹਾਰਾਜ ਨੂੰ ਕਹਿੰਦਾ ਹੁੰਦਾ ਸੀ, ਮਹਾਰਾਜ ਕਦੇ ਮੇਰੇ ਘਰੇ ਆਇਓ, ਮੇਰੇ ਚਰਨ ਪਾਇਓ ਜੀ, ਮੇਰੇ ਭਾਗ ਜਾਗਣ ਤੁਸੀਂ ਆਓਗੇ, ਮੇਰੇ ਪਿੰਡ ਦਰਸ਼ਨ ਦਿਓ, ਮੇਰੇ ਘਰ ਆਇਓ। ਅਤੇ ਗੁਰੂ ਸਾਹਿਬ ਨੇ ਕਈ ਵਾਰੀ ਕਿਹਾ ਪੂਰਨ ਮਸੰਦ ਨੂੰ ਕਿ ਆਵਾਂਗੇ ਜ਼ਰੂਰ। ਮੈਂ ਬੇਨਤੀ ਕਰਾਂਗਾ ਥੋੜ੍ਹਾ ਟਕਾ ਜੇ ਬਣਾ ਕੇ ਰੱਖੋ ਤਾਂ ਚੰਗੀ ਗੱਲ ਹੈ। ਪਹਿਲਾਂ ਆਉਣ ਵਾਲਿਆਂ ਨੂੰ ਮਸਾਂ ਟਕਾਇਆ, ਹੁਣ ਤੁਸੀਂ ਹਿਲ ਜੁਲ ਕਰੀ ਜਾਣੀ ਹੈ। 10 ਕੁ ਮਿੰਟ ਟਕਾ ਬਣਾ ਲਓ, 9 ਵੱਜਣ 'ਚ ਰਹਿ ਗਏ 15 ਮਿੰਟ। 9 ਵੱਜਣ 'ਚ 15 ਮਿੰਟ ਰਹਿੰਦੇ ਹੈ ਅਤੇ 9 ਵਜੇ ਆਪਾਂ ਆਨੰਦ ਸਾਹਿਬ ਪੜ੍ਹਨਾ। ਮੇਰੀ ਬੇਨਤੀ ਹੈ ਜੀ 10-15 ਮਿੰਟ ਟਿਕਾ ਬਣਾ ਕੇ ਰੱਖੋ ਤੇ ਜ਼ਿਆਦਾ ਚੰਗਾ। ਇਹ ਵੀ ਠੀਕ ਹੈ, ਕਈਆਂ ਨੇ ਬੱਸਾਂ ਫੜਨੀਆਂ ਹੁੰਦੀਆਂ, ਬਜ਼ੁਰਗ ਨੇ, ਕਈ ਇੱਦਾਂ ਦੀ ਵੀ ਪ੍ਰੋਬਲਮ ਹੈ ਨਾ, ਕਈਆਂ ਨੂੰ ਬੱਸਾਂ ਵਗੈਰਾ 'ਤੇ ਜਾਣਾ, ਜਿਨ੍ਹਾਂ ਦੀਆਂ ਆਪਣੀਆਂ ਗੱਡੀਆਂ ਉਹਨਾਂ ਨੂੰ ਥੋੜ੍ਹਾ ਜਿਹਾ ਈਜ਼ੀ ਹੁੰਦਾ, ਪਰ ਫਿਰ ਵੀ ਕੋਸ਼ਿਸ਼ ਕਰੋ ਆਪਾਂ 10 ਕੁ ਮਿੰਟਾਂ ਗੱਲ ਕਰ ਲਈਏ, 10-15 ਮਿੰਟ ਟਕਾ ਬਖਸ਼ ਦਿਓ ਕਿਰਪਾ ਕਰਕੇ। ਗੁਰੂ ਸਾਹਿਬ ਨੂੰ ਕਈ ਵਾਰੀ ਪੂਰਨ ਮਸੰਦ ਨੇ ਕਿਹਾ ਵੀ ਮੇਰੇ ਘਰ ਨਾ ਤੁਸੀਂ ਚਰਨ ਪਾਇਓ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਆਵਾਂਗੇ। ਚਮਕੌਰ ਦੀ ਗੜੀ ਚੋਂ ਨਿਕਲੇ ਨਿਕਲੇ ਨੰਗੇ ਪੈਰੀ, ਨਾ ਜੋੜਾ ਨਾ ਘੋੜਾ ਨਾ ਬਾਜ ਨਾ ਤਾਜ, ਤੇ ਚੱਲਦੇ ਚੱਲਦੇ ਸੱਚੇ ਪਾਤਸ਼ਾਹ ਬਹਿਲੋਲਪੁਰ ਪਿੰਡ 'ਚ ਗਏ। ਉੱਥੇ ਮਹਾਰਾਜ ਗਏ ਤੇ ਇੱਕ ਪੰਡਿਤ ਰਾਮ 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 ਕਰਦਾ ਬਾਹਰ ਟੋਭੇ ਤੇ ਛੱਪੜ ਤੇ ਨਹਾਉਣ ਆਇਆ, ਹੱਥ 'ਚ ਲਾਲਟੈਨ ਫੜੀ ਹੈ, ਟੋਭੇ ਤੇ ਨਹਾਉਣ ਆਇਆ। ਮਹਾਰਾਜ ਨੇ ਵੇਖ ਲਿਆ, ਰਾਮ ਰਾਮ ਕਰਦਾ, ਮਹਾਰਾਜ ਕਹਿੰਦੇ ਰਾਮ ਦੇ ਆ ਭਗਤਾ ਗੱਲ ਸੁਣ। ਉਹ ਲਾਗੇ ਆ ਗਿਆ, ਸਤਿਗੁਰੂ ਕਹਿਣ ਲੱਗੇ ਇਹ ਪਿੰਡ ਕਿਹੜਾ ਭਾਈ? ਉਹ ਲਾਲਟੈਨ ਨਾਲ ਨਾ ਇੱਦਾਂ ਮਹਾਰਾਜ ਦੇ ਚਿਹਰੇ ਵੱਲ ਵੇਖਦਾ ਹੈ, ਚਰਨਾਂ ਵੱਲ ਵੇਖਦਾ ਹੈ, ਚਰਨ ਮਹਾਰਾਜ ਦੇ ਲਿਬੜੇ ਹੋਏ ਹੈ, ਕੰਡੇ ਵੱਜੇ ਹੋਏ ਹੈ, ਪਜਾਮੀ ਪਾਟੀ ਪਈ ਹੈ, ਚੋਲਾ ਪਾਟਿਆ ਪਿਆ, ਝਾੜੀਆਂ 'ਚ ਅੜ ਅੜ ਕੇ ਚੋਲਾ ਵੀ ਪਾਟਿਆ ਹੈ। ਉਹ ਵੇਖਦਾ ਹੈ ਮਹਾਰਾਜ ਦੇ ਚਿਹਰੇ ਵੱਲ ਵੇਖਦਾ ਹੈ, ਪੈਰਾਂ ਵੱਲ ਵੇਖਦਾ ਹੈ, ਚਰਨਾਂ ਵੱਲ ਵੇਖਦਾ ਹੈ। ਮਹਾਰਾਜ ਇਹ ਬਹਿਲੋਲਪੁਰ ਪਿੰਡ ਹੈ ਜੀ ਕਹਿੰਦਾ। ਉਹਨੂੰ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਨੇ, ਕਿਉਂਕਿ ਕਿਹੜਾ ਕਲਗੀ ਲਾਈ ਸੀ, ਕਲਗੀ ਤੇ ਮਹਾਰਾਜ ਨੇ ਸੰਗਤ ਸਿੰਘ ਦੇ ਸਿਰ ਤੇ ਸਜਾਤੀ, ਕਲਗੀ ਨਹੀਂ ਸੀ ਲਾਈ। ਇੱਦਾਂ ਵੇਖ ਕੇ ਕਹਿੰਦਾ ਕਿੰਨਾ ਪਿਆਰਾ ਮਾਸੂਮ ਚਿਹਰਾ, ਨਿਰਦੋਸ਼ ਚਿੱਤ ਹੁੰਦਾ ਜਿਨ੍ਹਾਂ ਦਾ, ਉਹਨਾਂ ਦਾ ਚਿਹਰਾ ਵੀ ਮਾਸੂਮ ਹੁੰਦਾ, ਜਿਵੇਂ ਨਿੱਕੇ ਬੱਚੇ ਦੇ ਚਿਹਰੇ ਤੇ ਕਿੰਨੀ ਮਾਸੂਮੀਅਤ ਹੁੰਦੀ ਹੈ, ਨਿਰਦੋਸ਼ ਚਿੱਤ ਹੈ ਜਿਨ੍ਹਾਂ ਦੇ, ਉਹਨਾਂ ਦੇ ਚਿਹਰੇ ਪਿਆਰੇ ਲੱਗਦੇ, ਖਿੱਚ ਹੁੰਦੀ। ਗੁਰੂ ਸਾਹਿਬ ਦਾ ਚਿਹਰਾ ਬੜਾ ਪਿਆਰਾ ਹੈ ਤੇ ਕਹਿੰਦਾ ਜੀ ਇਹ ਬਹਿਲੋਲਪੁਰ ਪਿੰਡ ਹੈ। ਮਹਾਰਾਜ ਕਹਿੰਦੇ ਇੱਥੇ ਪੂਰਨ ਮਸੰਦ ਰਹਿੰਦਾ ਇੱਕ, ਤੂੰ ਉਹਨੂੰ ਜਾਣਦਾ? ਕਹਿੰਦਾ ਜੀ ਜਿਹੜਾ ਗੁਰੂ ਗੋਬਿੰਦ ਸਿੰਘ ਆਨੰਦਪੁਰ ਵਾਲੇ ਗੁਰੂ ਦਾ ਸੇਵਕ ਹੈ, ਉਹਦੀ ਗੱਲ ਕਰਦੇ ਹੋ? ਮਹਾਰਾਜ ਕਹਿੰਦੇ ਹਾਂ, ਹਾਂਜੀ ਮੈਂ ਜਾਣਦਾ, ਉਹਦੇ ਘਰੇ ਲੈ ਚੱਲੇਗਾ ਮੈਨੂੰ? ਕਹਿੰਦਾ ਜੀ ਚੱਲੋ ਚੱਲੋ। ਗੁਰੂ ਸਾਹਿਬ ਨੂੰ ਘਰ ਲੈ ਗਿਆ। ਮੈਂ ਬਾਅਦ ਵਿੱਚ ਹੀ ਇਸ਼ਨਾਨ ਕਰ ਲਾਂਗਾ, ਪਹਿਲਾਂ ਤੁਹਾਨੂੰ ਛੱਡ ਕੇ ਆਵਾਂ। ਵੱਡਾ ਸਾਰਾ ਹਵੇਲੀ ਦਾ ਦਰਵਾਜ਼ਾ ਖਟਖਟਾਇਆ, ਦਰਵਾਜ਼ਾ ਖੋਲ੍ਹਿਆ, ਪੂਰਨ ਮਸੰਦ ਦੇ ਨੌਕਰ ਜਿਉਣੇ ਨੇ, ਉਹਦਾ ਨਾਂ ਜਿਉਣਾ, ਜਿਉਣੇ ਨੇ ਦਰਵਾਜ਼ਾ ਖੋਲ੍ਹਿਆ ਤੇ ਉਹਨੇ ਸਤਿਗੁਰਾਂ ਬਾਰੇ ਸੁਣਿਆ ਸੀ ਪਰ ਦਰਸ਼ਨ ਨਹੀਂ ਕਦੇ ਕੀਤੇ, ਕਿਉਂਕਿ ਪੂਰਨ ਮਸੰਦ ਘਰ ਸਤਸੰਗ ਕਰਦਾ ਰਹਿੰਦਾ ਸੀ, ਸਿੱਖਾਂ ਦਾ ਆਉਣਾ ਜਾਣਾ ਸੀ, ਦਸਵੰਧ ਕੱਢਦੇ ਸੀ ਇਕੱਠੀ ਕਰਕੇ, ਮਾਇਆ ਰਸਦਾਂ ਲੈ ਕੇ ਜਾਂਦੇ ਸੀ ਆਨੰਦਪੁਰ ਸਾਹਿਬ। ਇਹਨੇ ਜਦੋਂ ਦਰਸ਼ਨ ਇੱਦਾਂ ਵੇਖਿਆ, ਉਹ ਬ੍ਰਾਹਮਣ ਕਹਿੰਦਾ ਤੁਹਾਡੇ ਘਰ ਕੋਈ ਮਿਲਣ ਵਾਸਤੇ ਆਇਆ ਹੈ, ਤੁਸੀਂ ਇਹਨੂੰ ਅੰਦਰ ਵਾੜੋ ਤੇ ਮੈਂ ਚੱਲਿਆ। ਜਿਉਣੇ ਨੇ ਦਰਵਾਜ਼ਾ ਖੋਲ੍ਹ ਕੇ ਗੁਰੂ ਗੋਬਿੰਦ ਸਿੰਘ ਨੂੰ ਅੰਦਰ ਵਾੜ ਲਿਆ, ਗੁਰੂ ਸਾਹਿਬ ਅੰਦਰ ਆ ਗਏ ਤੇ ਪੰਡਿਤ ਮੁੜ ਗਿਆ, ਦਰਵਾਜ਼ਾ ਕਰ ਲਿਆ ਬੰਦ, ਜਿਉਣੇ ਨੇ ਲਾਲਟੈਨ ਜਗਾਈ, ਗੁਰੂ ਸਾਹਿਬ ਨੂੰ ਆਪਣੇ ਵਾਲੀ ਮੰਜੀ 'ਤੇ ਬਹਾਤਾ, ਜਿਹੜੀ ਮੰਜੀ 'ਤੇ ਸੁੱਤਾ ਸੀ, ਪਸ਼ੂਆਂ ਦੇ ਵਿੱਚ ਡੰਗਰਾਂ ਦੇ ਵਿੱਚ ਮੰਜਾ ਡਾਹਿਆ, ਉਸ ਮੰਜੇ 'ਤੇ ਮਹਾਰਾਜ ਨੂੰ ਬਿਠਾ ਦਿੱਤਾ। ਕਹਿੰਦਾ ਹਾਂਜੀ ਦੱਸੋ ਕੀ ਸੇਵਾ ਕਰੀਏ, ਕੌਣ ਹੋ ਤੁਸੀਂ, ਕਿਹਨੂੰ ਮਿਲਣਾ? ਕਹਿੰਦੇ ਪੂਰਨ ਮਸੰਦ ਨੂੰ ਉਠਾ, ਉਹਦੇ ਨਾਲ ਉਹਨੂੰ ਮਿਲਣਾ ਹੈ। ਕਹਿੰਦਾ ਜੀ ਉਹ ਤਾਂ ਸੁੱਤੇ ਪਏ ਹੈ, ਉਠਾ ਜਾ। ਕਹਿੰਦਾ ਉਠਾ ਤੇ ਦਿਆਂਗਾ, ਦੱਸਣਾ ਤੇ ਪਏਗਾ ਵੀ ਕੌਣ ਆਇਆ ਹੈ, ਕੀ ਦੱਸਾਂ ਵੀ ਕੌਣ ਆਇਆ। ਮਹਾਰਾਜ ਨੇ ਕਿਹਾ ਜਾ ਕੇ ਕਹਿ ਆਨੰਦਪੁਰ ਤੋਂ ਮੈਂ ਆਇਆ ਤੇ ਨਾਂ ਮੇਰਾ ਗੋਬਿੰਦ ਸਿੰਘ, ਮੈਂ ਆਨੰਦਪੁਰ ਤੋਂ ਆਇਆ ਤੇ ਨਾਂ ਮੇਰਾ ਗੋਬਿੰਦ ਸਿੰਘ। ਜਦੋਂ ਇੱਦਾਂ ਕਿਹਾ, ਕਹਿੰਦੇ ਉਹਨੇ ਗੁਰੂ ਸਾਹਿਬ ਦੇ ਘੁੱਟ ਕੇ ਚਰਨ ਫੜਿਆ, ਲਿਬੜਿਆਂ ਚਰਨਾਂ ਤੇ ਮੱਥਾ ਟੇਕਦਾ, ਮਹਾਰਾਜ ਫੜਦੇ ਮੋਢਿਆਂ ਤੋਂ, ਨਾ 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 ਇੱਦਾਂ ਨਾ ਕਰ, ਫਟਾਫਟ ਕੱਪੜਾ ਲੈ ਕੇ ਚਰਨ ਸਾਫ ਕਰਦਾ, ਉਹ ਕੰਡੇ ਮਹਾਰਾਜ ਦੇ ਚਰਨਾਂ 'ਚ ਬੱਜੇ ਕੱਢਦਾ। ਕਿੰਨਾ ਚਿਰ ਮਾਰਗ ਦੇ ਉਹ ਸੇਵਾ ਕਰਦਾ ਰਿਹਾ। ਅੱਗ ਬਾਲੀ, ਸੇਕ ਆਵੇ ਅੱਗ ਬਾਲ ਦਿੱਤੀ, ਧੂਣੀ ਲਾ ਦਿੱਤੀ ਮਰਦ ਦੇ ਨੇੜੇ, ਲਓ ਮਰਜ ਹੱਥ ਪੈਰ ਸੇਕੋ ਮੈਂ ਹੁਣੇ ਲਿਆਇਆ। ਸਾਡੇ ਕਹਿੰਦੇ ਜਿਉਣਾ ਫਟਾਫਟ ਪੌੜੀਆਂ ਚੜ੍ਹਦਾ, ਕੁੰਡੀ ਖੜਕਾਉਂਦਾ ਛੇਤੀ ਖੋਲੋ ਦਰਵਾਜ਼ਾ ਛੇਤੀ ਖੋਲੋ, ਅੰਦਰੋਂ ਪੂਰਨ ਮਸੰਦ ਕੱਪੜੇ ਜੇ ਪਾਉਂਦਾ ਬਾਹਰ ਆਉਂਦਾ ਹੈ। ਆ ਕੇ ਕਹਿੰਦਾ ਜਿਉਣਿਆ ਕਿਉਂ ਰੌਲਾ ਪਾਇਆ, ਕੀ ਹੋਇਆ? ਕਹਿੰਦਾ ਜੀ ਛੇਤੀ ਥੱਲੇ ਚੱਲੋ ਛੇਤੀ, ਹੋਇਆ ਕੀ ਹੈ? ਕਹਿੰਦੇ ਥੱਲੇ ਗੁਰੂ ਗੋਬਿੰਦ ਸਿੰਘ ਆਏ। ਗੁਰੂ ਗੋਬਿੰਦ ਸਿੰਘ ਕਿੰਨੇ ਜਣੇ ਨਾਲ ਨੇ? ਕਹਿੰਦੇ ਇਕੱਲੇ, ਇੱਕ ਸ੍ਰੀ ਸਾਹਿਬ ਹੱਥ 'ਚ ਫੜੀ ਹੈ ਤਲਵਾਰ, ਇਕੱਲੇ ਆਏ, ਨਾ ਜੋੜਾ ਨਾ ਘੋੜਾ ਨਾ ਬਾਜ ਨਾ ਤਾਜ ਨਾ ਫੌਜ ਨਾ ਸਿੱਖ ਕੋਈ ਨਹੀਂ, ਇਕੱਲੇ। ਅੱਛਾ, ਲੈ ਕੇ ਕੌਣ ਆਇਆ ਉਹਨਾਂ ਨੂੰ ਘਰੇ? ਆਪਣੇ ਪੂਰਨ ਮਸੰਦ ਪੁੱਛਦਾ, ਕਹਿੰਦੇ ਉਹ ਫਲਾਣਾ ਪੰਡਿਤ ਜਿਹੜਾ ਹੈ ਉਹ ਛੱਡ ਕੇ ਗਿਆ, ਉਹਨੂੰ ਮਿਲੇ ਸੀ ਉਹ ਛੱਡ ਕੇ ਗਿਆ ਘਰੇ, ਮੇਰੇ ਵਾਲੀ ਮੰਜੀ 'ਤੇ ਬੈਠੇ ਹੈ, ਛੇਤੀ ਛੇਤੀ ਚੱਲੋ ਕੱਪੜੇ ਬਦਲਵਾਓ, ਉਹਨਾਂ ਨੂੰ ਉੱਪਰ ਲੈਣ ਨੂੰ ਕੋਈ ਰਜਾਈ ਤਲਾਈ ਦਿਓ, ਗੁਰੂ ਸਾਹਿਬ ਨੂੰ ਨੇੜੇ ਇੱਥੇ ਉੱਪਰ ਕਮਰੇ 'ਚ ਲਿਜਾਓ, ਦੁੱਧ ਗਰਮ ਕਰੋ, ਦੁੱਧ ਛਕਾਓ, ਫਟਾਫਟ ਆਓ ਥੱਲੇ। ਉਹ ਕਹਿੰਦੇ ਖੜ ਜਾ, ਕੱਲ੍ਹ ਨਾ ਕਰ, ਤੈਨੂੰ ਕੀ ਪੁੱਛਿਆ? ਆਖੇ ਉਹਨਾਂ ਨੇ, ਕਹਿੰਦੇ ਜੀ ਮੈਨੂੰ ਪੁੱਛਿਆ ਪੂਰਨ ਮਸੰਦ ਕਿੱਥੇ ਹੈ, ਫਿਰ ਤੂੰ ਕੀ ਕਿਹਾ? ਕਹਿੰਦੇ ਮੈਂ ਕਿਹਾ ਮੈਂ ਬੁਲਾ ਕੇ ਲਿਆਉਂਦਾ, ਉੱਤੇ ਹੀ ਹੈ। ਪੂਰਨ ਮਸੰਦ ਕਹਿਣ ਲੱਗਾ, ਓਏ ਕਮਲਿਆ ਤੂੰ ਇਹ ਕਹਿ ਦਿੰਦਾ ਵੀ ਮੈਂ ਘਰ ਹੀ ਨਹੀਂ, ਤੂੰ ਇਹ ਕਿਉਂ ਕਹਿੰਦਾ ਮੈਂ ਘਰੇ ਹੀ, ਇਹ ਕਿਉਂ ਦੱਸਿਆ ਵੀ ਮੈਂ ਘਰੇ ਹੀ? ਉਹ ਵੇਖੋ ਜਿਹੜੇ ਨਾ ਅਸੀਂ ਏਦਾਂ ਦੇ ਸਿੱਖ ਹਾਂ ਨਾ, ਜਿਹੜੇ ਜ਼ਿਆਦਾ ਨੇੜੇ ਨੇੜੇ ਲੱਗਦੇ ਹਾਂ ਵੀ ਅਸੀਂ ਜ਼ਿਆਦਾ ਨੇੜੇ, ਜਦੋਂ ਕੋਈ ਇੱਦਾਂ ਦਾ ਪਤਾ ਇੱਦਾਂ ਦਾ ਹੁੰਦਾ ਨਾ ਫਿਰ ਪਤਾ ਲੱਗਦਾ। ਕਹਿੰਦੇ ਤੂੰ ਇਹ ਕਿਉਂ ਕਹਿਤਾ ਮੈਂ ਘਰੇ ਹੀ ਹਾਂ? ਮੈਂ ਤੇ ਜੀ ਉਹੀ ਦੱਸਣਾ ਸੀ ਜੋ ਮੈਨੂੰ, ਮੈਂ ਤੇ ਫਟਾਫਟ ਦੱਸਦਾ, ਗਲਤ ਕੀਤਾ ਜਿਉਣਿਆ, ਤੂੰ ਐਂ ਨਹੀਂ ਸੀ ਕਹਿਣਾ, ਜਾ ਭੱਜਾ ਹੁਣ ਇੱਥੋਂ, ਜਾ ਥੱਲੇ ਜਾ ਕੇ ਕਹਿ ਦੇ ਵੀ ਸਾਨੂੰ ਤੇਰੇ ਦਰਸ਼ਨਾਂ ਦੀ ਲੋੜ ਨਹੀਂ, ਜੇ ਦਰਸ਼ਨ ਕਰਨੇ ਹੋਣਗੇ ਆਨੰਦਪੁਰ ਆ ਜਾਵਾਂਗੇ, ਹੁਣੇ ਸਾਡੇ ਘਰੋਂ ਬਾਹਰ ਹੋ। ਬਹਿਲੌਲਪੁਰ ਪਿੰਡ 'ਚ ਪੂਰਨ ਮਸੰਦ ਲਿਖਿਆ, ਅੱਤ ਦੀ ਸਰਦੀ ਤੇ ਮਹਾਰਾਜ ਆਏ ਮਾਣ ਕਰਕੇ ਵੀ ਪੂਰਨ ਮਸੰਦ ਕਈ ਵਾਰੀ ਕਹਿੰਦਾ ਵੀ ਘਰ ਆਇਓ ਜੀ ਘਰ ਆਇਓ, ਅੱਜ ਪਤਾ ਲੱਗਾ ਮਹਾਰਾਜ ਨੇ ਨਾ ਉਹ ਜਿਉਣੇ ਦੇ ਤੇ ਜ਼ਮੀਨ ਨਿਕਲ ਗਈ ਪੈਰਾਂ ਥੱਲਿਓ ਵੀ ਇਹ ਬੰਦਾ ਆ, ਇਹਦਾ ਅਸਲੀ ਚਿਹਰਾ ਆ, ਇਹਦਾ ਅਸਲੀ ਰੂਪ ਹੈ, ਉੱਤੋਂ ਕੁਛ ਹੈ ਵਿੱਚੋਂ ਕੁਛ ਹੈ, ਇਹ ਤੇ ਬੜਾ ਨੇੜੇ ਸੀ, ਬੜਾ ਕਹਿੰਦਾ ਸੀ ਮੇਰਾ ਪਿਆਰ ਹੈ, ਤੇ ਅੱਜ ਉਹ ਜਿਉਣਾ ਥੱਲੇ ਕਿਵੇਂ ਆਵੇ? ਉਹਨੇ ਦਰਵਾਜ਼ਾ ਬੰਦ ਕਰ ਲਿਆ ਉੱਪਰਲਾ ਪੂਰਨ ਮਸੰਦ ਨੇ, ਜਾ ਜਾ ਕੇ ਕਹਿ ਦੇ ਜਿਉਣੇ ਤੋਂ ਹੁਣ ਥੱਲੇ ਨਾ ਆਇਆ ਜਾਵੇ, ਵੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਇਹ ਕਿਵੇਂ ਕਹਿਵਾਂ ਵੀ ਘਰੋਂ ਬਾਹਰ ਜਾਓ? ਹਿੰਮਤ ਨਾ ਪਏ, ਕਹਿੰਦੇ ਉਹ ਹੌਲੀ ਹੌਲੀ ਥੱਲੇ ਉਤਰਿਆ, ਮਹਾਰਾਜ ਹੱਸ ਪਏ, ਕਹਿੰਦੇ ਜਿਉਣਿਆ ਯਾਰ ਟਿਕਵੀਂ ਰਾਤ ਹੈ, ਮੈਂ ਸਾਰਾ ਕੁਝ ਸੁਣ ਲਿਆ, ਤੈਨੂੰ ਦੱਸਣ ਦੀ ਲੋੜ ਨਹੀਂ, ਮੈਂ ਸਾਰਾ ਕੁਝ ਸੁਣ ਲਿਆ, ਮੈਂ ਤੇ ਮਾਣ ਕਰਕੇ ਆਇਆ ਸੀ, ਮੈਨੂੰ ਕਈ ਵਾਰੀ ਇਹਨੇ ਕਿਹਾ ਸੀ ਵੀ ਆਇਓ ਮੇਰੇ ਘਰੇ ਆਇਓ, ਚੰਗਾ ਜਿਉਣਿਆ ਸਾਧੂ ਚੱਲਦੇ ਭਲੇ ਨਗਰੀ, ਅਸੀਂ ਚੱਲੇ। ਤੁਰਨ ਲੱਗੇ ਗੁਰੂ ਗੋਬਿੰਦ ਸਿੰਘ ਤੇ ਜਿਉਣਾ ਰੋ ਪਿਆ, ਕਹਿੰਦਾ ਮੈਂ ਤੇ ਰੱਬ ਤੇ ਕਦੀ ਗਿਲਾ ਹੀ ਨਹੀਂ ਕੀਤਾ ਵੀ ਮੇਰੀ ਵੀ ਕਦੇ ਜਾਇਦਾਦ ਹੁੰਦੀ ਮੇਰਾ ਘਰ ਹੁੰਦਾ, ਪਰ ਅੱਜ ਮੈਨੂੰ ਗਿਲਾ ਹੈ ਵੀ ਕਿਤੇ ਕੱਚਾ ਕੋਠਾ ਮੇਰਾ ਹੁੰਦਾ ਮੈਂ ਤੁਹਾਨੂੰ ਉੱਥੇ ਲੈ ਜਾਂਦਾ, ਮੇਰੇ ਕੋਲ ਤੇ ਹੈ ਹੀ ਕੱਖ ਨਹੀਂ, ਮੈਂ ਕਿੱਥੇ ਲੈ ਕੇ ਜਾਵਾਂ ਤੁਹਾਨੂੰ? ਸ਼ਰਧਾ ਬੜੀ ਹੈ, ਰੋਇਆ ਅੱਖਾਂ ਭਰ ਆਈਆਂ, ਮਹਾਰਾਜ ਨੇ ਇੱਦਾਂ ਘੁੱਟ ਕੇ ਨਾਲ ਲਾਇਆ, ਕਹਿੰਦੇ ਜਿਉਣਿਆ ਤੂੰ ਦਿਲ ਛੋਟਾ ਨਾ ਕਰ, ਜਿਹੜੇ ਰਾਹ ਤੇ ਮੈਂ ਤੁਰਿਆ ਮੈਨੂੰ ਇਹੋ ਜਿਹੇ ਬਹੁਤ ਮਿਲਦੇ ਆ, ਆਪਣੇ ਵੀ ਬਗਾਨੇ ਸਭ ਸਾਥ ਛੱਡ ਦਿੰਦੇ ਆ, ਜਿਹੜੇ ਰਾਹ ਤੇ ਮੈਂ ਤੁਰਿਆ ਮੈਂ ਸਭ ਸੋਚ ਕੇ ਤੁਰਿਆ, ਐਵੇਂ ਨਹੀਂ ਤੁਰਿਆ, ਇਹ ਇੱਕ ਇੱਕ ਪੂਰਨ ਮਸੰਦ ਕੀ ਇੱਦਾਂ ਦੇ ਬੜੇ ਛੱਡ ਕੇ ਜਾਣਗੇ, ਕਈ ਛੱਡ ਗਏ ਆ, ਕਈਆਂ ਨੇ ਛੱਡ ਜਾਣਾ ਹੈ, ਬੜੇ ਸਾਥ ਛੱਡਣਗੇ ਤੂੰ ਫਿਕਰ ਨਾ ਕਰ, ਜਿਉਣਿਆ ਹੌਸਲਾ ਰੱਖ, ਮੇਰਾ ਇਹੋ ਜਿਹੇ ਬੰਦਿਆਂ ਨਾਲ ਰੋਜ਼ ਵਾਹ ਪੈਂਦਾ, ਮੇਰਾ ਇਹੋ ਜਿਹੇ ਬੰਦਿਆਂ ਨਾਲ ਰੋਜ਼ ਵਾਹ ਪੈਂਦਾ, ਮੇਰਾ ਤਜਰਬਾ ਹੈ, ਤੇ ਬਾਣੀ ਤੇ ਪੜ੍ਹਦੇ ਹੀ ਆ, ਸੁਖਮੈ ਆਨ ਬਹੁਤ ਮਿਲ ਬੈਠ ਰਹਿਤ ਚਹੁ ਦਿਸ, ਹੈ ਘੇਰਾ ਪਾ ਕੇ ਰੱਖਦੇ ਆ ਜੀ, ਜਿਹਦੇ ਕੈਨੇਡਾ ਆਇਆ ਨਾ ਕਈ ਤੈਨੂੰ ਏਅਰਪੋਰਟ ਤੱਕ ਛੱਡਣ ਆਏ ਹੋਣਗੇ, ਜਿਹੜੇ ਕਦੇ ਫਤਿਹ ਵੀ ਨਹੀਂ ਸੀ ਬੁਲਾਉਂਦੇ ਹੁੰਦੇ, ਹੁਣ ਕੈਨੇਡਾ ਏਅਰਪੋਰਟ ਤੇ ਛੱਡਣ ਆਏ ਹੈ, ਵੀ ਹੋ ਸਕਦਾ ਯਾਰ ਸਾਨੂੰ ਬੁਲਾ ਹੀ ਲਵੇ, ਇੱਥੋਂ ਜਾਂਦਾ ਹੈ ਨਾ ਧੱਕੇ ਨਾਲ ਏਅਰਪੋਰਟ ਤੇ ਲੈਣ ਆਉਂਦੇ ਆ ਵੀ ਅਸੀਂ ਲੈਣ ਆਵਾਂਗੇ ਤੇ ਜਿੱਦੇ ਕਿਤੇ ਵੀਜ਼ਾ ਲਵਾ ਕੇ ਇੱਥੇ ਲਿਆ ਟੱਬਰ ਆਇਆ ਮਗਰੋਂ ਛੱਡ ਪਹਿਲਾਂ ਜਾਂਦੇ ਵੀ ਤੂੰ ਕੌਣ ਤੇ ਮੈਂ ਕੌਣ ਮੁੜ ਕੇ ਨਹੀਂ ਪੁੱਛਦਾ ਕੋਈ ਜਦੋਂ ਬੰਦੇ ਨੂੰ ਲੋੜ ਹੈ ਆਪਣੀਆਂ ਲੋੜਾਂ ਦੇ ਸਿੱਖਾਂ ਮੁਰੀਦ ਅਸੀਂ ਆਪਣੀਆਂ ਜ਼ਰੂਰਤਾਂ ਦੇ ਹਾਂ ਜ਼ਰੂਰਤ ਪੂਰੀ ਹੋ ਗਈ ਗੱਲ ਖਤਮ ਹੈ ਮਹਾਰਾਜ ਕਹਿੰਦੇ ਜਿਉਣਿਆਂ ਦਿਲ ਨਾ ਹੌਲਾ ਕਰ ਗੁਰੂ ਸਾਹਿਬ ਉਹਦੇ ਘਰੋਂ ਤੁਰਨ ਲੱਗੇ ਇੱਕ ਟਿੰਡ ਪਈ ਸੀ ਟਿੰਡਾਂ ਲਾਉਣੀਆਂ ਸੀ ਖੂਹ ਤੇ ਉਹ ਟਿੰਡਾਂ ਘਰੇ ਤਿਆਰ ਹੋਈਆਂ ਪਈਆਂ ਹੈ ਇੱਕ ਟਿੰਡ ਦੇ ਨਾਲ ਰੱਸੀ ਬੰਨ੍ਹ ਕੇ ਨਾ ਉਹਨੇ ਵਿੱਚ ਅੱਗ ਪਾ ਦਿੱਤੀ ਅੱਗ ਬਾਲ ਦਿੱਤੀ ਅੱਗ ਪਾ ਕੇ ਕੋਲੇ ਕਹਿੰਦਾ ਜੀ ਜਿੱਥੇ ਕੁ ਤੱਕ ਜਾਏਗੀ ਲੈ ਜਿਓ ਸੇਕ ਤੁਹਾਨੂੰ ਲੱਗਦਾ ਰਹੇਗਾ ਬਹਿਲੋਲਪੁਰ ਪਿੰਡ ਤੋਂ ਜਿਉਣੇ ਦੀ ਦਿੱਤੀ ਟਿੰਡ ਜੇ ਉਹਨੂੰ ਪਿਆਰ ਨਾਲ ਫੜਾਤੀ ਵੀ ਸੇਕ ਹੈ ਉਹ ਫੜ ਲਈ ਮਹਾਰਾਜ ਕਹਿੰਦੇ ਚੱਲ ਏਦਾਂ ਟਿੰਡ ਹੱਥ 'ਚ ਫੜ ਕੇ ਰੱਸੀ ਪਾ ਦਿੱਤੀ ਏਦਾਂ ਉਹ ਲੈ ਕੇ ਫਿਰ ਮਾਛੀ ਵੱਡ ਦੇ ਜੰਗਲ 'ਚ ਗਏ ਅੱਗ ਬੁੱਝ ਗਈ ਉਸੇ ਟਿੰਡ ਨੂੰ ਸਰਾਣੇ ਥੱਲੇ ਰੱਖ ਲਿਆ ਜਿਹਨੂੰ ਕਹਿੰਦੇ ਹੈ ਮਾਹੀ ਟਿੰਡ ਦਾ ਸਰਾਣਾ ਲਾ ਕੇ ਸੌਂ ਗਿਆ ਸਾਰਾ ਪਰਿਵਾਰ ਸਾਰੇ ਬੱਚੇ ਪਰਿਵਾਰ ਵਾਰ ਕੇ ਫਿਰ ਟਿੰਡ ਦਾ ਸਰਾਣਾ ਲਾਇਆ ਕਹਿੰਦੇ ਦਇਆ ਸਿੰਘ ਹੋਣੀ ਲੱਭਦੇ ਜਿਉਣੇ ਨੇ ਮੁੜ ਕੇ ਨੌਕਰੀ ਨਹੀਂ ਕੀਤੀ ਜਿਉਣੇ ਨੇ ਪੂਰਨ ਮਸੰਦ ਦੀ ਚੱਕਰੀ ਨਹੀਂ ਕੀਤੀ ਸਵੇਰੇ ਦੇ ਕੇ ਨਾ ਜਵਾਬ ਕਹਿੰਦਾ ਜਿਹੜੇ ਘਰ 'ਚ ਗੁਰੂ ਗੋਬਿੰਦ ਸਿੰਘ ਨੂੰ ਥਾਂ ਨਹੀਂ ਮੈਨੂੰ ਨਹੀਂ ਤੇਰੇ ਘਰ ਦੀ ਨੌਕਰੀ ਕਰਨੀ ਮੈਂ ਇਸ ਘਰ 'ਚ ਨਹੀਂ ਰਹਿ ਸਕਦਾ ਮੈਂ ਨਹੀਂ ਨੌਕਰੀ ਕਰਨੀ ਛੱਡ ਕੇ ਸਾਰਾ ਕੁਝ ਪੂਰਨ ਮਸੰਦ ਦਾ ਨੌਕਰ ਜਿਉਣਾ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਆ ਗਿਆ ਕੰਡਿਆਂ ਦੀ ਸੇਜ ਵਿਛਾ ਕੇ ਪਏ ਲੱਭਦੇ ਦਇਆ ਸਿੰਘ ਹੋਣੀ ਆਏ ਜਿਵੇਂ ਕਲਗੀਆਂ ਵਾਲਿਆ ਚੰਨ ਵਾਹੀਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਤਾਈ ਤੈਨੂੰ ਮਤਾਂ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਮਹਾਰਾਜ ਕੰਡਿਆਂ ਤੇ ਕਿਵੇਂ ਪੈ ਗਏ ਮਹਾਰਾਜ ਐਡੇ ਫਲੈਕਸੀਬਲ ਨੇ ਮਾਇੰਡ ਏਦਾਂ ਦਾ ਹੈ ਜਿੱਥੇ ਗਏ ਉੱਥੇ ਹੀ ਖੁਸ਼ ਰਹਿਣਾ ਆਉਂਦਾ ਹੈ ਚੜ੍ਹਦੀ ਕਲਾ 'ਚ ਨੇ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਮੈਂ ਸੂਲਾਂ 'ਚ ਸੂਲ ਹੀ ਬਣ ਗਿਆ ਸੀ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ 'ਚ ਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ
ਤਨ ਦਸ਼ਮੇਸ਼ ਪਿਤਾ
ਹਾਜ਼ਰ ਹੋ ਕੇ ਸੁਣੇ
ਧਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਆਇਆ ਚਮਕੌਰ ਵਿੱਚੋਂ ਦਸ਼ਮੇਸ਼ ਪਿਤਾ ਸਾਥੀਆਂ ਦਾ ਸਾਥ ਨਹੀਂ ਪੁੱਤਾਂ ਦੀ ਜੁਦਾਈ ਪਤਾ ਨਹੀਂ ਉਹ ਰੋੜਾ ਸ਼ਾਹ ਆ ਅੱਜ ਫਿਰੇ ਘਰ ਬਾਰ ਲੁਟਾ ਕੇ ਧਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਧਨ ਦਸ਼ਮੇਸ਼ ਪਿਤਾ
ਮਾਛੀਵਾੜ ਦੇ ਜੰਗਲ ਵਿੱਚ ਚੜ੍ਹਦੀ ਕਲਾ ਵਿੱਚ ਪਏ ਆ ਕੰਡਿਆਂ ਦੀ ਸੇਜ ਵਿਛਾ ਕੇ। ਸੋ ਜੇ ਉਹਨਾਂ ਨਾਲ ਇੰਨੇ ਨੇੜੇ ਵਾਲੇ ਬੰਦੇ ਸਾਥ ਛੱਡ ਸਕਦੇ ਆ, ਅਸੀਂ ਕੀ ਚੀਜ਼ ਆ? ਆਲਾ ਦੁਆਲਾ ਇਹਨਾਂ 'ਤੇ ਕਾਹਦਾ ਮਾਣ ਕਰਦੇ ਆ? ਸਾਰੀ ਸਾਰੀ ਜ਼ਿੰਦਗੀ ਪਾਲੇ ਨਾ ਜੀ, 18 ਸਾਲ 20 ਸਾਲ ਤਕਰੀਬਨ ਹੋ ਗਏ ਹੋਣਗੇ, 18 ਤੋਂ 20 ਇੱਕ ਪਰਿਵਾਰ ਬੱਚੇ ਨਿੱਕੇ ਨਿੱਕੇ ਛੱਡ ਕੇ ਭਾਈ ਜਿਹੜਾ ਇੱਥੇ ਆਇਆ ਵਾ, ਅਮਰੀਕਾ ਸੀ ਉਹ, ਤੇ ਬਾਹਰ ਆਇਆ ਕੱਚਾ ਹੀ ਰਿਹਾ। ਅਮਰੀਕਾ ਚੇਤਾਂ ਦੇ ਬੰਦੇ ਬਹੁਤ ਹੈ ਜਿਹੜੇ 20-20 ਸਾਲ ਦੇ ਇੰਡੀਆ ਨਹੀਂ ਗਏ। ਬੱਚੇ ਨਿੱਕੇ ਨਿੱਕੇ ਛੱਡ ਕੇ ਆਇਆ, ਘਰ ਵਾਲੀ ਨੇ ਬੱਚੇ ਵਿਆਹੇ, ਕੋਠੀ ਬਣਾਈ, ਹਰੇਕ ਮਹੀਨੇ 2 ਲੱਖ ਰੁਪਈਆ ਭੇਜਦਾ ਰਿਹਾ, ਆਪਣਾ ਖਰਚੇ ਘਟਾ ਘਟਾ ਕੇ, ਟਰੱਕ ਚਲਾ ਚਲਾ ਕੇ। ਉਹ ਬੰਦੇ ਨੇ ਹਰ ਮਹੀਨੇ 2 ਲੱਖ 3 ਲੱਖ ਇੰਡੀਆ ਭੇਜੀ ਜਾਣਾ ਭੇਜੀ ਜਾਣਾ। ਐਕਸੀਡੈਂਟ ਵਿੱਚ ਮੌਤ ਹੋਈ, ਮੈਂ ਵੀ ਜਾਣਦਾ ਸੀ, ਅਤੇ ਉਹਦੇ ਪਰਿਵਾਰ ਨੂੰ ਪੁੱਛਿਆ ਗਿਆ, ਉਸ ਬੰਦੇ ਨੇ $2,00,000 ਉਹਨੇ ਕਮਾ ਕਮਾ ਕੇ ਅਮਰੀਕਾ ਤੋਂ ਭੇਜਿਆ, $2,00,000। ਅਤੇ ਉਦੋਂ ਬਾਅਦ ਅਖੀਰ ਨੂੰ ਉਹਦੇ ਪਰਿਵਾਰ ਨੂੰ ਪੁੱਛਿਆ ਗਿਆ ਵੀ ਉਹ ਚੜ੍ਹਾਈ ਕਰ ਗਿਆ, ਮੌਤ ਹੋ ਗਈ ਉਹਦੀ, ਅਤੇ ਉਹਦੀ ਘਰਵਾਲੀ ਨੂੰ ਪੁੱਛਿਆ, ਬੱਚਿਆਂ ਨੂੰ ਪੁੱਛਿਆ ਵੀ ਡੈੱਡ ਬੋਡੀ ਜਿਹੜੀ ਹੈ ਮੰਗਾ ਦਿਓ, ਸਰੀਰ ਉਹਦਾ ਵਾਪਸ ਆ ਜਾਏ। ਅਤੇ 20 ਸਾਲ ਦਾ ਘਰੋਂ ਨਿਕਲਿਆ ਸੀ, ਉਸੇ ਦੀ ਕਮਾਈ ਖਾਧੀ ਹੈ। ਕਹਿੰਦੇ ਖਰਚਾ ਕਿੰਨਾ ਆਉਣਾ ਹੈ? ਕਹਿੰਦੇ $10,000-12,000 ਲੱਗ ਜਾਣਾ। ਕਹਿੰਦੇ ਰਹਿਣ ਹੀ ਦਿਓ, ਤੁਸੀਂ ਜਿਹੜੇ ਉਹਦੇ ਪੈਸੇ ਨੇ ਸਾਨੂੰ ਭੇਜ ਦਿਓ, ਉਹਨੂੰ ਉੱਥੇ ਹੀ ਰਹਿਣ ਦਿਓ, ਸੰਸਕਾਰ ਕਰ ਦਿਓ। ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਇਹਦੀ, ਅਸੀਂ ਵੇਖਣਾ ਵੀ ਨਹੀਂ ਜਾਂਦੀ, ਬੜੀ ਦੁਨੀਆ ਇੱਥੇ ਇੱਦਾਂ ਦੀ ਹੈ ਪਿਆਰਿਓ, ਕਿਹੜੀਆਂ ਚੀਜ਼ਾਂ 'ਤੇ ਮਾਣ ਕਰਦੇ ਆ। ਸੋ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਇੱਦਾਂ ਦੇ ਬੰਦੇ ਕੁਛ ਕਰ ਸਕਦੇ ਆ, ਸਾਡੇ ਨਾਲ ਕੀ ਕੁਛ ਹੋਏਗਾ? ਤਾਂ ਕਰਕੇ ਆਪਣੇ ਫਰਜ਼ ਨਿਭਾਓ, ਜ਼ਿੰਮੇਵਾਰੀਆਂ ਨਿਭਾਓ, ਪਰ ਦਿਮਾਗ 'ਚ ਰੱਖੀਏ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪ ਹੈ ਸਵੇਰਾ। ਕੋਈ ਨਹੀਂ ਤੁਰਨ ਲੱਗਿਆ ਨਾਲ, ਜਾਣਾ ਕੱਲਿਆਂ ਨੂੰ ਪੈਣਾ, ਕੱਲੇ ਆਏ ਸੀ ਅਤੇ ਕੱਲਿਆਂ ਨੂੰ ਜਾਣਾ ਪੈਣਾ। ਉਹ ਸਮਾਂ ਨੇੜੇ ਆ ਰਿਹਾ, ਆਪਣੇ ਸਮੇਂ ਦੀ ਸੰਭਾਲ ਕਰੀਏ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮੱਤ ਕੇ ਜਾਪੈ ਸਾਵੇ ਕੇ ਨਾਵੇ। ਕੋਈ ਪਤਾ ਨਹੀਂ ਇੱਕ ਸਵਾਸ ਅੰਦਰ ਗਿਆ, ਇਹਨੇ ਮੁੜ ਕੇ ਬਾਹਰ ਆਉਣਾ ਕਿ ਨਹੀਂ ਆਉਣਾ, ਇਹ ਚੇਤਾ ਰੱਖੀਏ। ਸਦਾ ਨਾ ਬੈਠਾ ਰਿਹਾ ਕੋਈ, ਨਾ ਇੱਥੇ ਕਿਸੇ ਨੇ ਬੈਠੇ ਰਹਿਣਾ ਹੈ। ਵੱਡੇ ਵੱਡੇ ਆਏ ਆ, ਸਭ ਗਏ ਆ, ਜਾਣਾ ਸਾਨੂੰ ਸਾਰਿਆਂ ਨੂੰ ਪੈਣਾ, ਆਪਣੇ ਫਰਜ਼ ਨਿਭਾਈਏ। ਅਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਫਰਜ਼ ਨਿਭਾਏ, ਸੱਚਮੁੱਚ ਉਹਨਾਂ ਨੇ ਉਹ ਜੋ ਕਿਹਾ ਕਰਕੇ ਵਿਖਾਇਆ। ਅਸੀਂ ਆਪਣੇ ਫਰਜ਼ ਨਿਭਾਈਏ, ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ, ਵੇਖਿਓ ਜ਼ਿੰਦਗੀ ਕਿੰਨੀ ਸੋਹਣੀ ਬਣ ਜਾਏਗੀ, ਕਿੰਨਾ ਪਿਆਰਾ ਜੀਵਨ ਬਣ ਜਾਏਗਾ। ਆਪਣੀਆਂ ਡਿਊਟੀਆਂ ਆਪਣੇ ਫਰਜ਼ ਸਮੇਂ ਸਿਰ ਨਿਭਾਉਣੇ ਸਿੱਖ ਲਈ। ਸੋ ਪਿਆਰ ਨਾਲ ਆਪ ਜੀ ਨੇ ਆ ਥੋੜ੍ਹਾ ਚਿਰ ਆ ਲਾਸਟ ਜਿਹੜੇ 15-20 ਮਿੰਟ ਬੈਠੇ ਰਹੇ, ਅੱਧਾ ਘੰਟਾ, ਇਹ ਰੋਜ਼ ਹੀ ਕਰ ਲਿਆ ਕਰੀਏ ਤਾਂ ਚੰਗਾ। ਜਿਨ੍ਹਾਂ ਨੇ ਹੁਣ ਮੱਥਾ ਨਹੀਂ ਟੇਕਿਆ ਸੀ, ਪਿੱਛੇ ਬਹਿ ਗਏ ਸੀ, ਉਹ ਅੱਗੇ ਆ ਜਾਓ, ਅੱਗੇ ਆ ਕੇ ਆਪਣੀ ਪ੍ਰੇਮ ਭੇਟਾ ਸਾਰੇ ਰੱਖ ਲਓ। ਜਿਨ੍ਹਾਂ ਨੇ ਮੱਥਾ ਨਹੀਂ ਸੀ ਟੇਕਿਆ ਉਹ ਗੁਰੂ ਸਾਹਿਬ ਨੂੰ ਆ ਕੇ ਨਮਸਕਾਰ ਨੇੜੇ ਆ ਕੇ ਕਰ ਲਓ। ਬਾਕੀ ਮੇਰੀ ਬੇਨਤੀ ਹੈ ਪਿਆਰਿਓ, ਧਿਆਨ ਨਾਲ ਸੁਣੋ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹ ਨਾਮ ਲਿਖਾਓ। ਐਤਵਾਰ ਵਾਲੇ ਦਿਨ, ਅੱਜ ਵੀਰਵਾਰ ਹੈ, ਕੱਲ੍ਹ ਸ਼ੁੱਕਰਵਾਰ ਹੈ, ਵੀਕਐਂਡ ਸ਼ੁਰੂ ਹੋ ਜਾਣਾ, ਸ਼ੁੱਕਰ ਸ਼ਨੀ ਐਤ, ਐਤਵਾਰ ਦਾ ਦੀਵਾਨ ਹੈ ਜਿਹੜਾ ਦੁਪਹਿਰ ਦਾ 12 ਵਜੇ ਤੋਂ ਤਕਰੀਬਨ 11:30 ਵਜੇ ਤੋਂ 2 ਵਜੇ ਤੱਕ ਲੱਗਣਾ। ਐਤਵਾਰ ਦਾ 11:30 ਤੋਂ 2 ਵਜੇ ਤੱਕ ਦੁਪਹਿਰ ਦਾ ਦੀਵਾਨ ਹੋਏਗਾ। ਜਿਨ੍ਹਾਂ ਜਿਨ੍ਹਾਂ ਨੇ ਖੰਡੇ ਦੀ ਪੌਲ ਲੈਣੀ ਹੈ ਉਹ ਐਤਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਮੇਰੀਆਂ ਭੈਣਾਂ ਨੂੰ ਬੇਨਤੀ ਹੈ, ਵੀਰਾਂ ਨੂੰ ਬੇਨਤੀ ਹੈ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਜਿਹਦਾ ਵੀ ਜੀ ਕਰਦਾ, ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਤਿਆਰੀ ਕਰੋ, ਆਪਣਾ ਮਨ ਬਣਾਓ, ਨਾਮ ਲਿਖਾਓ, ਤਾਂ ਜੋ ਫਿਰ ਗੁਰਦੁਆਰਾ ਸਾਹਿਬ ਵਾਲੇ ਪ੍ਰਬੰਧਕ ਵੀਰ ਹੈ ਜਿਹੜੇ ਉਹ ਸਾਰਾ ਪ੍ਰਬੰਧ ਕਰ ਸਕਣ। ਸੋ ਬੇਨਤੀ ਹੈ ਵੀ ਆਪਾਂ ਅਰਦਾਸ ਹੁੰਦੀ ਹੈ, ਫਿਰ ਗੁਰੂ ਜੀ ਦੇ ਮੁੱਖ ਵਾਕ ਸੁਣ ਕੇ ਫਿਰ ਚੱਲ ਪਾਏ। 5-4 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਜੀ, ਸਤਿਗੁਰੂ ਜੀ ਦੇ ਮੁੱਖ ਵਾਕ ਸੁਣ ਕੇ ਫਿਰ ਆਪਾਂ ਸਾਰੇ ਚੱਲ ਪਾਉਂਦੇ ਹਾਂ। ਸਾਰੀ ਸੰਗਤ ਦਾ, ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਸਭ ਦਾ ਧੰਨਵਾਦ ਹੈ। ਮੇਰੇ ਨਾਲ ਭਾਈ ਸਾਹਿਬ ਗੁਰਜੀਤ ਸਿੰਘ ਜੀ, ਇਹ ਪਰਸੋਂ ਅਜੇ ਕਨੇਡਾ ਆਏ ਹੈ, ਇਹਨਾਂ ਨੇ ਵੀ ਸਾਡੇ ਨਾਲ ਇੰਡੀਆ ਦੇ ਵਿੱਚ ਉੱਥੇ ਪ੍ਰਚਾਰਕਾਂ ਦੇ ਵਿੱਚ ਸਾਥ ਦਿੰਦੇ ਹੈ ਮੇਰਾ, ਸੋ ਉਹ ਵੀ ਆਏ ਹੈ, ਉਹਨਾਂ ਦਾ ਵੀ ਧੰਨਵਾਦ, ਸਾਰੀ ਪ੍ਰਬੰਧਕ ਕਮੇਟੀ ਦਾ। ਆਓ ਰਲ ਕੇ ਸਾਰੇ ਵਲੰਟੀਅਰ ਜਿੰਨੇ ਸੇਵਾ ਕਰਦੇ ਆ ਸਭ ਦਾ ਧੰਨਵਾਦ ਹੈ, ਜਿੰਨੇ ਵੀਰ ਬੜੇ ਪਿਆਰ ਨਾਲ ਉਤਸ਼ਾਹ ਨਾਲ ਸੇਵਾ ਕਰ ਰਹੇ ਹੈ, ਇੱਦਾਂ ਹੀ ਤਕੜੇ ਹੋ ਕੇ ਆਪਾਂ ਰਲ ਮਿਲ ਕੇ ਸੇਵਾ ਕਰੀਏ, ਲਾਹਾ ਪ੍ਰਾਪਤ ਕਰੀਏ, ਜਿੰਨਾ ਸਮਾਂ ਲੱਗਦਾ ਵੱਧ ਤੋਂ ਵੱਧ ਪਹੁੰਚ ਕੇ ਹਾਜ਼ਰੀ ਭਰੀਏ, ਜਿੱਥੇ ਆਪ ਆਓ ਉੱਥੇ ਹੋਰਾਂ ਨੂੰ ਨਾਲ ਪ੍ਰੇਰ ਕੇ ਲੈ ਕੇ ਆਈਏ। ਸਾਰੀਆਂ ਸੰਗਤਾਂ ਦਾ ਧੰਨਵਾਦ, ਅੰਮ੍ਰਿਤ ਛਕਣ ਲਈ ਜ਼ਰੂਰ ਮਨ ਬਣਾਓ। ਗੁਰੂ ਜੀ ਜਾਂਦੇ ਆ ਫਿਰ ਚੱਲਦੇ ਆ, ਕਾਲ ਨਾ ਕਰਿਓ, 5-7 ਮਿੰਟ ਟਿਕਿਓ, 5-7 ਮਿੰਟ ਟਿਕੋ, ਗੁਰੂ ਸਾਹਿਬ ਜਾਂਦੇ ਆ ਮਗਰ ਮਗਰ ਚੱਲਾਂਗੇ। ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ, ਪ੍ਰਸ਼ਾਦਾ ਪਾਣੀ ਛੱਕ ਕੇ ਜਾਇਓ, ਵੱਧ ਤੋਂ ਵੱਧ ਤਨ ਮਨ ਧੰਨ ਕਰਕੇ ਇਸ ਸਮਾਗਮ ਵਿੱਚ ਪ੍ਰਬੰਧਕ ਵੀਰਾਂ ਦਾ ਸਹਿਯੋਗ ਦਿਓ। ਆਓ ਗੱਜ ਕੇ ਅਨੰਦ ਸਾਹਿਬ ਸਕੋਲ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਗੁਰਤਾ ਪਾਇਆ ਸਹਿਬ ਸੇਤੀ ਮਨ ਵਧੀਆ ਵਰਤਾਇਆ,
ਸਾਗਰ ਤਮ ਕਰਵਾਰ ਕਰੀਏ ਸ਼ਬਦ ਕਾ ਵੜਿਆ,
ਸਤਿਗੁਰੂ ਸਦਾ ਹਰੀ ਤੇਰਾ ਮਨ ਜਿਨੀ ਵਰਤਾਇਆ,
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਅੰਗੀ ਪਾਰੋ ਕਰੇ ਤੇਰਾ ਕਾਲ ਸਭ ਸਵਾਰਨਾ,
ਆਪਣਾ ਬਲੋ ਸਮਰਥ ਸੁਆਮੀ ਜੋ ਕਿਉਂ ਬਲੋ ਵਸਾਰੇ,
ਸ਼ਬਦ ਵਜ ਕਲਾ ਜਿਤ ਕਰ ਧਾਰੀਆ, ਸੰਤ ਗੁਰੂ ਗੁਰਵਾਸ ਜੀਤੇ ਕਾਲ ਤਨ ਕੁਮਾਰੀਆ, ਕੋ
ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ,
ਕਹਿ ਨਾਨਕ ਸਹਿਜ ਹੋਆ ਜਿਤ ਕਰ ਅਨੰਦ ਵਾਰੀ,
ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰ ਪੂਰੇ, ਸਤਿਗੁਰ ਰਹੇ ਅੰਮ੍ਰਿਤ ਪੂਰੇ,
ਸਤਿਗੁਰ ਚਰਨ ਲਾਗੇ ਵਾਜੇ ਅਨੰਦ ਪੂਰੇ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।